सूरज कारण दिन ते रात, सूरज कारण मीह बरसात, सूरज कारण धुप दा मानन, सूरज कारण चन दा चानन, सूरज कारण जुस्से तगण, सूरज कारण दरिया वगण, सूरज कारण कोयल कुके, सूरज कारण सागर शुके, सूरज कारण ही फुल खिड़दा, सूरज कारण ही खूह गिड़दा, सूरज कारण ही अग चुल्ले, सूरज कारण हवा दे बुल्ले, सूरज बिजली डीजल कोल, सूरज तो गैस पेट्रोल, सूरज कारण जागण सौण, सूरज कारण नचण गौण, सूरज सत रंगी दे रंग, सूरज कारण लहर तरंग, सूरज कारण लहर तरंग। जसवंत जफर होरां दी कविता माता धरत दे विचों ए सत्रां तुहाडी नजर कीती है अज दे लहरां प्रोग्राम दी शुरुआत दे विच। सो अज दे प्रोग्राम दे विच आप सारिआं दा स्वागत करदे आं। आप जी की खिदमत च मैं हमेशा वांग हाजर हां जी अमरदीप कौर। अज दा लहरां प्रोग्राम लैके मेलबर्न स्टूडियो तो प्रोग्राम सुन जा रहे सारे दोस्तां नूं अमरदीप वल्लों बहुत प्यार भरी सत श्री अकाल, गुड मॉर्निंग, आदाब, नमस्कार ते वाहेगुरू जी का खालसा, वाहेगुरू जी की फतेह। जी उम्मीद करदी आं दोस्तों तुहाडा अज दा दिन सुहावना चढ़िया होना और जिथे जिथे थोड़ा बहुता बीत गया लंघ गया ओह ही सुहावना रहा होना। और अरदास परमात्मा दे अगे करदे आं कि तुहाडे दिन दी हर घड़ी हर पल जिहड़ा ओ सुहावना होवे, सुखां लद्दा होवे। ते अज दे प्रोग्राम दे विच की होण जा रिहा है उस तों वी पहलां गल करदे आं अज दे दिन दी। सो दिन हैगा जी मंगलवार, साल 2021 दे अगस्त महीने दी अज 17 तरीक हो चुकी है। नानक शाही संवत 553 दे भादो महीने दी 2 तरीक चढ़ चुकी है, यानी कि सौन वीर जड़ा जी ओ कठिया करदा ते भादो चंदरी विछोड़े पावे, है ना। और सौन दा महीना जड़ा लंघ गया और जिथे जिथे भी असीं बैठे आ, चाहे आस्ट्रेलिया च बैठे आ, चाहे इंडिया च बैठे आ, चाहे तुसी कैनेडा च बैठे आ, चाहे तुसी यूएसए च बैठे आ, पर यह समा जिहड़ा सारा ही असल दे विच लॉकडाउन दे अंडर ही लंघ गया। सो अंडर लॉकडाउन बहुत कुछ इस बार भी अजिहा ही रह गया जेड़ा उस शिद्दत दे नाल उस जोश दे नाल मनाया नहीं जा सकिया। सो सौन महीने दे विच साडे भी आस्ट्रेलिया दे बहुत सारे हिस्सियां दे विच कईआं दीआं जिहड़ीआं सदरां नवे नवे सूट सवा के पाउण दीआं उह धरीआं धराईआं रह गईआं। कारण इही रहा जी कि अजे तक कोविड दा जिहड़ा प्रकोप आ किसे ना किसे रूप दे विच किसे ना किसे हिस्से दे विच इकदम उठ खड़ोंदा है ते फिर सारा कुछ जिहड़ा जिहड़ियां सदरां ने उह धरीआं धराईआं रह जांदियां। खैर भादों दा महीना चढ़ चुक्या जी। जे असीं नानक शाही संवत दी गल करिए, घड़ियां वल नजर मारां तां घड़ियां कहिंदियां कि इस वेले मेलबर्न, कैनबरा, सिडनी ते ब्रिस्बेन दे विच समां 8:05 दा हो चुक्या है। उधर पर्थ दे विच समां 6:05 दा है ते एडिलेड दे विच समां 7:35 दा हो चुक्या है। साडे गुआंढी मुल्क चलिए न्यूजीलैंड, तां उत्थे ऑकलैंड शहर दे विच समां 10:05 हो चुक्या है सवेर दे। ते इसे तरह मंगलवार दा दिन दुबई दे विच चढ़ चुक्या, 2:05 उत्थे हुए ने। ते इसे तरह मंगलवार जिहड़ा जी ओ चढ़ चुक्या है इस वेले रोम दे विच 12:05, यानी अद्धी रात दा तड़का रोम दे विच। ते जे पंजाब दी गल करिए, भारत दी गल करिए, ते पंजाब दे विच इस वेले 3:35 दा जिहड़ा समां है ओ हो चुक्या, उत्थे वी काफी तड़क सार दा समा 3:35 ने। और बहुत सारे मुल्कां दे विच अजे भी सोमवार चल रहा, सोमवार चल रहा जी। यूएसए दे विच, यूएसए दे बहुत सारे शहरां दे विच सूबियां दे विच समा वक्खो वक्खरा। न्यूयॉर्क दी गल करिए तां न्यूयॉर्क दे विच शाम दे 6:06 हो चुके ने, यानी यूएसए दे न्यूयॉर्क दे विच 6:06 ने शाम दे। मियामी दे विच भी यही समा 6:06 होए ने, जबकि एलए दे विच 3:06 दा समा ते सियाटल दे विच भी 3:06 दा समा, यानी बाद दुपहर चल रही है एलए दे विच। उधर कैनेडा चलिए तां कैनेडा दे टोरंटो शहर दे विच 6:06 शाम दे हो गए आ, जबकि वैनकूवर दे विच अजे 3:06 आ बाद दुपहर दा समा ते विनीपैग दे विच समा 5:06 दा हो चुके आ। सो इसे तरह जे असी लंडन की गल करिए, उत्थे रात पई हुई है सोमवार की रात है 11:06 का इस वेले समा हो चुके है। सो दोस्तो देश दुनिया के दे जिस भी कोने तो, जिस भी धरती तो, जिस भी हिस्से तो तुसी साडे नाल जुड़दे हो, तुहानू तहे दिल तो एक बार फिर ਪ੍ਰੋਗਰਾਮ ਲਹਿਰਾਂ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਰਮਨ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਸਵਾਗਤ ਕਰਦੇ ਆ। ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਬਤ ਗੱਲ ਕਰ ਲੈਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਕੁਝ ਰਵਾਇਤੀ ਸਿਲਸਿਲੇ ਤੁਹਾਡੀ ਨਜ਼ਰ ਕਰਾਂਗੇ, ਮੌਸਮ ਦੇ ਉੱਤੇ ਮਾਰਾਂਗੇ ਝਾਤ, ਅੱਜ ਦਾ ਵਿਚਾਰ ਕਰਾਂਗੇ ਸਾਂਝਾ ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ ਇਸ ਸਿਲਸਿਲੇ ਦੇ ਵਿੱਚ ਕੁਝ ਖਾਸ ਰੋਚਕ ਜਾਣਕਾਰੀਆਂ ਜਿਹੜੀਆਂ ਉਹ ਵੀ ਲੈ ਕੇ ਆਵਾਂਗੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਸਿਲਸਿਲਾ ਅੱਜ ਬੜਾ ਖੁੱਲਾ ਡੁੱਲਾ ਜਿਹਾ ਰੱਖਿਆ, ਯਾਨੀ ਕਿ ਤੁਹਾਡੇ ਲਈ ਬਹੁਤ ਸਮਾਂ ਰੱਖਿਆ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹਾਂ, ਕਿਸੇ ਖਾਸ ਵਿਸ਼ੇ ਦੇ ਉੱਤੇ ਗੱਲ ਕਰਨਾ ਚਾਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811, ਨਹੀਂ ਤਾਂ ਫਿਰ ਅਸੀਂ ਤਾਂ ਗੱਲਾਂ ਕਰੀ ਜਾਣੀਆਂ ਸਾਡੇ ਕੋਲ ਤੇ ਕੋਈ ਵੀ ਵਿਸ਼ਾ ਹੋਵੇ ਅਸੀਂ ਉਹਦੇ ਉੱਤੇ ਗੱਲ ਕਰਨੀ ਹੀ ਹੁੰਦੀ ਹੈ ਤੇ ਅੱਜ ਵੀ ਅਗਲੇ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕਰਾਂਗੇ, ਸਾਂਝ ਪਾਵਾਂਗੇ ਗੱਲਾਂ ਬਾਤਾਂ ਦੀ ਤੇ ਇਸ ਤੋਂ ਇਲਾਵਾ ਦੋਸਤੋ ਤੁਹਾਡੇ ਨਾਲ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਂਝਾ ਕਰਦੇ ਹੁੰਦੇ ਹਾਂ ਤੇ ਪ੍ਰੋਗਰਾਮ ਦਾ ਆਖਰੀ ਸਮਾਂ ਜਿਹੜਾ ਉਹ ਖਬਰਾਂ ਨੂੰ ਦੇਵਾਂਗੇ, ਪਰ ਇਸ ਦੇ ਵਿੱਚ ਵਿਚਾਲੇ ਇੱਕ ਹੋਰ ਖਾਸ ਸਿਲਸਿਲਾ ਵਧਾਈਆਂ ਦਾ ਉਹ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ, ਤੁਹਾਡੇ ਰੂਬਰੂ ਕਰਦੇ ਆ। ਸੋ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਜੇਕਰ ਤੁਸੀਂ ਵੀ ਆਪਣੇ ਕਿਸੇ ਸਕੇ ਸੰਬੰਧੀ, ਆਪਣੇ ਕਿਸੇ ਮਿੱਤਰ ਪਿਆਰੇ ਨੂੰ ਉਹਨਾਂ ਦੇ ਕਿਸੇ ਖਾਸ ਦਿਨ ਦੇ ਉੱਤੇ ਵਧਾਈਆਂ ਦੀ ਇੱਕ ਸਰਪ੍ਰਾਈਜ਼ ਕਾਲ ਸਾਡੇ ਹਰਮਨ ਰੇਡੀਓ ਦੇ ਜ਼ਰੀਏ ਭੇਜਣਾ ਚਾਹੁੰਦੇ ਹੋ, ਸਾਡੇ ਵੱਲੋਂ ਕਰਨਾ ਚਾਹੁੰਦੇ ਹੋ, ਤਾਂ ਉਹਨਾਂ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਤੁਸੀਂ ਸਾਨੂੰ ਭੇਜ ਦਿਓ। ਉਹਨਾਂ ਦਾ ਕੀ ਖਾਸ ਦਿਨ ਹੈ ਉਹ ਤੁਸੀਂ ਸਾਨੂੰ ਦੱਸ ਦਿਓ, ਉਹਨਾਂ ਦਾ ਨਾਮ ਸਾਨੂੰ ਦੱਸ ਦਿਓ ਤੇ ਅਸੀਂ ਤੁਹਾਡੇ ਲਈ ਉਹ ਤੁਹਾਡਾ ਮੁਹੱਬਤੀ ਪੈਗਾਮ ਉਹਨਾਂ ਤੱਕ ਪਹੁੰਚਦਾ ਕਰਾਂਗੇ। ਤੇ ਇਹ ਸੀ ਜੀ ਵਧਾਈਆਂ ਦਾ ਸਿਲਸਿਲਾ ਤੇ ਇਹ ਸਾਰੀ ਰੂਪਰੇਖਾ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਰਹੇਗੀ ਔਰ ਇਸ ਦੌਰਾਨ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਤਾਂ ਚੱਲਦਾ ਹੀ ਰਹੇਗਾ। ਸੋ ਪ੍ਰੋਗਰਾਮ ਦੇ ਵਿੱਚ ਪਹਿਲਾ ਜਿਹੜਾ ਗੀਤ ਹੈ ਉਹ ਅਸੀਂ ਤੁਹਾਡੀ ਨਜ਼ਰ ਕਰਨਾ ਹੈ, ਗੀਤ ਨਹੀਂ ਅਸਲ ਦੇ ਵਿੱਚ ਸ਼ਬਦ ਹੀ ਹੈ। ਸੋ ਸ਼ਬਦ ਸਰਵਣ ਕਰਦੇ ਹਾਂ ਜੀ ਮੰਨਤ ਨੂਰ ਹੋਰਾਂ ਦੀ ਆਵਾਜ਼ ਦੇ।
ਸਦ ਖੁਸ਼ੀਆਂ ਕੀਰਤਨ ਜਪਣਾ ਸਦ ਖੁਸ਼ੀਆਂ ਸਦ ਖੁਸ਼ੀਆਂ sad khushiyan sad khushiyan sad khushiyan sad khushiyan sad sad khushiyan 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 sad khushiyan
lo ji mannat noor di awaz de vich eh shabd tusi sarvan kar rahe si ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਲਹਿਰਾਂ ਸਾਡਾ ਮਾਰਨਿੰਗ ਸ਼ੋ ਜਿਹੜਾ ਕਿ ਤੁਸੀਂ ਹਰ ਰੋਜ਼ ਵੈਸੇ ਸੁਣਦੇ ਹੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ 10 ਵਜੇ ਦੇ ਦੌਰਾਨ। ਸੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਆਪਾਂ ਮੈਲਬਰਨ ਤੋਂ ਲੈ ਕੇ ਹਾਜ਼ਰ ਹਾਂ, ਹਰ ਦਿਨ ਹਰ ਵੱਖਰੇ ਸ਼ਹਿਰ ਤੋਂ ਇਹ ਪ੍ਰੋਗਰਾਮ ਜਿਹੜਾ ਜੀ ਉਹ ਪ੍ਰਸਾਰਿਤ ਕੀਤਾ ਜਾਂਦਾ। ਤੇ ਅੱਜ ਮੈਲਬਰਨ ਤੋਂ ਇਹ ਰੌਣਕਾਂ ਜਿਹੜੀਆਂ ਆਪਾਂ ਲਾਈਆਂ ਨੇ, ਲਹਿਰਾਂ ਜਿਹੜੀਆਂ ਇਹ ਲੱਗਣਗੀਆਂ। ਸੋ ਲਹਿਰਾਂ ਬਹਿਰਾਂ ਅਸਲ ਦੇ ਵਿੱਚ ਲੱਗਦੀਆਂ ਉਦੋਂ ਹੀ ਨੇ ਜਦੋਂ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ। ਤੁਹਾਡੀ ਸਾਰਿਆਂ ਦੀ ਪ੍ਰੋਗਰਾਮ ਦੇ ਵਿੱਚ ਉਡੀਕ ਜਿਹੜੀ ਬੜੀ ਸ਼ਿੱਦਤ ਨਾਲ ਅਸੀਂ ਹਮੇਸ਼ਾ ਕਰਦੇ ਹਾਂ, ਤੇ ਅੱਜ ਵੀ ਉਡੀਕ ਜਿਹੜੀ ਹੈ ਤੁਹਾਡੀ ਬਣੀ ਹੋਈ ਹੈ ਪ੍ਰੋਗਰਾਮ ਦੇ ਵਿੱਚ। ਔਰ ਤੁਸੀਂ ਸਾਡੇ ਨਾਲ ਜੁੜਨਾ ਹੈ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ। ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmonradio.com ਤੇ, ਜਾਂ ਫਿਰ ਦੋਸਤੋ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਤੇ ਇਸ ਵੇਲੇ ਕੁਝ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ। ਨਰਿੰਦਰ ਰਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ, ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਰਠੌਰ ਸਾਹਿਬ, ਤੁਹਾਡਾ ਸੁਨੇਹਾ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਆਪਾਂ ਅਗਲੇ ਸਿਲਸਿਲੇ ਵੱਲ ਵਧਦੇ ਹਾਂ। ਅਗਲਾ ਸਿਲਸਿਲਾ ਹੈਗਾ ਜੀ ਮੌਸਮ ਦਾ, ਤੇ ਮੌਸਮ ਤੋਂ ਬਾਅਦ ਫਿਰ ਅੱਜ ਦਾ ਵਿਚਾਰ। ਤੇ ਲਓ ਫਿਰ ਦੇਖਦੇ ਹਾਂ ਕੀ ਕਹਿੰਦਾ ਤੁਹਾਡੇ ਤੇ ਸਾਡੇ ਸ਼ਹਿਰਾਂ ਦਾ ਮੌਸਮ। ਲੋ ਜੀ, ਮੌਸਮ ਕਹਿੰਦਾ ਵੀ ਸਿਡਨੀ ਦੇ ਵਿਚ ਅੱਜ 9 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ ਹੈ, ਧੁੱਪ ਬਣੀ ਰਹਿਣੀ ਹੈ ਅੱਜ। ਤੇ ਮੈਲਬਰਨ ਦੇ ਵਿਚ 10 ਡਿਗਰੀ ਤੋਂ ਲੈ ਕੇ 14 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ, ਮੀਂਹ ਪੈਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਤੇ ਬ੍ਰਿਸਬੇਨ ਦੇ ਵਿਚ 11 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ, ਧੁੱਪ ਬਹੁਤ ਸੋਹਣੀ ਖੜੀ ਰਹਿਣੀ ਹੈ। ਤੇ ਪਰਥ ਦੇ ਵਿਚ 12 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਆ। ਤੇ ਇੱਥੇ ਵੀ ਦਿਨ ਜਿਹੜਾ ਉਹ ਖਿੜਿਆ ਰਹਿਣਾ, ਬੱਦਲ ਪਾਈ ਕਿਤੇ ਕਿਤੇ ਅਸਮਾਨ ਚ ਦਿਖਾਈ ਦੇ ਸਕਦੀ ਹੈ। ਐਡੀਲੇਡ ਦੇ ਵਿਚ 8 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਮੀਂਹ ਦੇ ਜਿਹੜੇ ਚਰਾਟੇ ਉਹ ਬਣੇ ਰਹਿਣੇ ਆ, ਪਰ ਵਿਚ ਵਿਚਾਲੇ ਸੂਰਜ ਦੇਵਤਾ ਜਿਹੜੇ ਉਹ ਦਰਸ਼ਨ ਦਿੰਦੇ ਰਹਿਣਗੇ। ਕੈਨਬਰਾ ਦੇ ਵਿਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ ਜੀ ਉਹ 0 ਆ, ਔਰ 14 ਡਿਗਰੀ ਤੱਕ ਚਲੇ ਜਾਣ ਦੀ ਉਮੀਦ ਦੱਸੀ ਗਈ ਹੈ। ਦਿਨ ਵੇਲੇ ਸੋਹਣਾ ਦਿਨ ਜਿਹੜਾ ਖਿੜਿਆ ਰਹਿਣਾ। ਹੋਬਰਟ ਦੇ ਵਿਚ 6 ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ, ਇੱਥੇ ਅੱਜ ਸਾਰਾ ਦਿਨ ਬੱਦਲਬਾਈ ਬਣੀ ਰਹਿਣੀ ਹੈ। ਤੇ ਡਾਰਵਿਨ ਦੇ ਵਿਚ 22 ਤੋਂ ਲੈ ਕੇ 34 ਤਰੀਕ ਤੱਕ ਤਾਪਮਾਨ ਚਲੇ ਜਾਣਾ, ਜਿਵੇਂ ਕਿੱਥੇ ਹਮੇਸ਼ਾ ਰਹਿੰਦਾ ਹੀ ਹੈ ਇੰਨਾ ਕੁ ਤਾਪਮਾਨ। ਤੇ ਕੇਨਸ ਦੇ ਵਿਚ ਅੱਜ 19 ਤੋਂ ਲੈ ਕੇ 27 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣ ਦੀ ਉਮੀਦ ਹੈ, ਪਰ ਮੀਂਹ ਦੇ ਛਰਾਟੇ ਜਿਹੜੇ ਆ ਉਹ ਵੀ ਅੱਜ ਪੈ ਸਕਦੇ ਆ ਕੇਨਸ ਦੇ ਵਿਚ। ਤੇ ਲਓ ਜੀ, ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਤੇ ਹੁਣ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਅੱਜ ਦਾ ਵਿਚਾਰ। ਤੇ ਲੋ ਫਿਰ ਵੱਧਦੇ ਆ ਅੱਜ ਦੇ ਵਿਚਾਰ ਵੱਲ। ਸੋ ਲੋ ਜੀ, ਅੱਜ ਦਾ ਵਿਚਾਰ ਹੈ ਮਦਰ ਟੈਰੇਸਾ ਹੋਰਾਂ ਦਾ ਵਿਚਾਰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ। ਸੋ ਤੁਹਾਡਾ ਸੱਚਾ ਚਰਿੱਤਰ ਸਭ ਤੋਂ ਸਹੀ ਢੰਗ ਨਾਲ ਉਦੋਂ ਮਾਪਿਆ ਜਾਂਦਾ ਹੈ ਜਦੋਂ ਤੁਸੀਂ ਅਜਿਹੇ ਲੋਕਾਂ ਨਾਲ ਵਿਚਰਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਕੋਈ ਸਵਾਰਥ ਨਹੀਂ ਅਤੇ ਜੋ ਤੁਹਾਡੇ ਲਈ ਕੁਝ ਵੀ ਨਾ ਕਰ ਸਕਦੇ ਹੋਣ, ਤਾਂ ਅਜਿਹੀ ਸਥਿਤੀ ਵਿਚ ਤੁਸੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹੋ? ਸੋ ਆਪਣੇ ਆਪ ਦੇ ਵਿਚ ਬੜਾ ਡੂੰਘਾ ਵਿਚਾਰ ਹੈ ਇਹ, ਕਿਉਂਕਿ ਬਹੁਤ ਵਾਰ ਅਸੀਂ ਇਹ ਵੀ ਸਮਝਦੇ ਹਾਂ ਆਮ ਤੌਰ ਦੇ ਉੱਤੇ ਜਿਹੜਾ ਜੀਵਨ ਹੈ ਸਾਡਾ ਉਹਦੇ ਵਿਚ ਵਿਚਰਦਿਆਂ ਹੋਇਆਂ, ਕਿ ਅਸੀਂ ਸਿਰਫ ਜਿਹੜੇ ਰਿਸ਼ਤੇ ਨਾਤੇ ਹੈ ਉਹ ਨਿਭਾਉਂਦੇ ਹਾਂ ਸਿਰਫ ਆਪਣੇ ਕੁਝ ਸਵਾਰਥਾਂ ਕਰਕੇ, ਹਨਾ। ਪਰ ਇਹ ਅੱਜ ਦਾ ਵਿਚਾਰ ਜਿਹੜਾ ਇਹ ਹੈ ਕਿ ਤੁਹਾਡਾ ਸੱਚਾ ਚਰਿੱਤਰ ਸਭ ਤੋਂ ਸਹੀ ਢੰਗ ਨਾਲ ਉਦੋਂ ਮਾਪਿਆ ਜਾਂਦਾ ਜਦੋਂ ਤੁਸੀਂ ਅਜਿਹੇ ਲੋਕਾਂ ਨਾਲ ਵਿਚਰਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਕੋਈ ਸਵਾਰਥ ਨਹੀਂ ਅਤੇ ਜੋ ਤੁਹਾਡੇ ਲਈ ਕੁਝ ਵੀ ਨਾ ਕਰ ਸਕਦੇ ਹੋਣ, ਤਾਂ ਅਜਿਹੀ ਸਥਿਤੀ ਵਿਚ ਤੁਸੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹੋ? ਸੋ ਅਜਿਹੀ ਸਥਿਤੀ ਦੇ ਵਿਚ ਜਦੋਂ ਸਾਨੂੰ ਪਤਾ ਹੈ ਕਿ ਦੂਸਰੇ ਤੋਂ ਸਾਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ, ਦੂਸਰੇ ਤੋਂ ਸਾਨੂੰ ਕੋਈ ਵੀ ਜਿਹੜਾ ਲਾਭ ਆ ਉਹ ਨਹੀਂ ਹੋਣਾ, ਫਿਰ ਵੀ ਅਸੀਂ ਉਸ ਸਥਿਤੀ ਦੇ ਵਿਚ ਉਨ੍ਹਾਂ ਦੇ ਨਾਲ ਆਪਣੇ ਜਿਹੜੇ ਸਤਿਕਾਰਿਤ ਸੰਬੰਧ ਆ ਉਹ ਬਣਾ ਕੇ ਰੱਖਦੇ ਆ ਜਿਨ੍ਹਾਂ ਤੋਂ ਸਾਨੂੰ ਕੋਈ ਸਵਾਰਥ ਦਿਖਾਈ ਨਹੀਂ ਦਿੰਦਾ, ਤੇ ਜਿਹੜੇ ਅਸਲ ਦੇ ਵਿਚ ਸਾਡੇ ਲਈ ਕੁਝ ਵੀ ਨਾ ਕਰ ਸਕਣ ਵਾਲੀ ਉਸ ਸਥਿਤੀ ਦੇ ਵਿਚ ਹੋਣ, ਪਰ ਫਿਰ ਵੀ ਅਸੀਂ ਉਨ੍ਹਾਂ ਦੇ ਨਾਲ ਉਸ ਸਥਿਤੀ ਦੇ ਵਿਚ ਕਿਸ ਤਰ੍ਹਾਂ ਪੇਸ਼ ਆਈਏ, ਇਹ ਅਸਲ ਦੇ ਵਿਚ ਸਾਡੇ ਚਰਿੱਤਰ ਨੂੰ ਦਰਸਾਉਂਦਾ। ਸਾਡਾ ਸੱਚਾ ਚਰਿੱਤਰ ਜਿਹੜਾ ਹੈ ਇਥੋਂ ਹੀ ਪੈਦਾ ਹੁੰਦਾ, ਨਹੀਂ ਤਾਂ ਆਮ ਤੌਰ ਦੇ ਉੱਤੇ ਦੇਖਣ ਦੇ ਵਿਚ ਆਉਂਦਾ ਕਿ ਜਿੰਨੇ ਵੀ ਅਸੀਂ ਜਿਹੜੇ ਰਿਸ਼ਤੇ ਨਾਤੇ ਜਿਨ੍ਹਾਂ ਦੇ ਨਾਲ ਵੀ ਜਿਹੜੇ ਸੰਬੰਧ ਆ ਉਹ ਅਸੀਂ ਬਣਾਉਂਦੇ ਆ, ਉਨ੍ਹਾਂ ਦੇ ਵਿਚ ਕਿਤੇ ਨਾ ਕਿਤੇ ਲੁਕਵਾਂ ਸਵਾਰਥ ਜਿਹੜਾ ਉਹ ਜ਼ਰੂਰ ਦਿਖਾਈ ਦਿੰਦਾ, ਹੈਨਾ। ਕਿਸੇ ਨਾ ਕਿਸੇ ਤਰ੍ਹਾਂ ਦਾ ਲਾਭ ਜਿਹੜਾ ਆ ਉਹ ਜ਼ਰੂਰ ਲੈਣ ਦੀ ਇੱਛਾ ਜਿਹੜੀ ਹੈ ਉਹ ਜਤਾਈ ਜਾਂਦੀ ਹੈ, ਪਰ ਅਸਲ ਦੇ ਵਿਚ ਸੱਚਾ ਜਿਹੜਾ ਚਰਿੱਤਰ ਹੈ ਉਹ ਇਹੀ ਹੁੰਦਾ ਕਿ ਜਦੋਂ ਸਾਨੂੰ ਪਤਾ ਹੈ ਕਿ ਸਾਨੂੰ ਦੂਸਰੇ ਤੋਂ ਕੋਈ ਲਾਭ ਨਹੀਂ ਮਿਲਣਾ, ਜਦੋਂ ਸਾਨੂੰ ਪਤਾ ਹੈ ਕਿ ਉਹ ਜਿਹੜੀ ਸਥਿਤੀ ਦੇ ਵਿਚ ਹੈ ਉਹ ਸਾਡੀ ਕੋਈ ਮਦਦ ਵੀ ਨਹੀਂ ਕਰ ਸਕੂਗਾ, ਪਰ ਇਸ ਦੇ ਬਾਵਜੂਦ ਅਸੀਂ ਉਸ ਦੇ ਨਾਲ ਕਿੰਨੇ ਸਹਿਜ ਤਰੀਕੇ ਦੇ ਨਾਲ ਖੜਦੇ ਆ, ਅਸੀਂ ਉਸ ਦੇ ਨਾਲ ਕਿਸ ਤਰ੍ਹਾਂ ਉਹ ਸੰਬੰਧ ਨਿਭਾਉਂਦੇ ਆ, ਇਹ ਆਪਣੇ ਆਪ ਦੇ ਵਿਚ ਤੁਹਾਡੇ ਚਰਿੱਤਰ ਦਾ ਇੱਕ ਵੱਡਾ ਗੁਣ ਹੋ ਸਕਦਾ। ਸੋ ਮਦਰ ਟੈਰੇਸਾ, ਜਿਨ੍ਹਾਂ ਨੇ ਵਾਕਈ ਲੋੜਵੰਦ ਲੋਕਾਂ ਦੇ ਲਈ ਜਿਹੜਾ ਆਪਣਾ ਜੀਵਨ ਹੈ ਉਹ ਸਮਰਪਿਤ ਕੀਤਾ ਸੀ, ਭਗਤ ਪੂਰਨ ਸਿੰਘ ਹੋਰਾਂ ਨੂੰ ਦੇਖੀਏ, ਉਨ੍ਹਾਂ ਨੇ ਵੀ ਲੋੜਵੰਦ ਲੋਕਾਂ ਦੇ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੀ, ਪਰ ਬਹੁਤ ਘੱਟ ਲੋਕ ਜਿਹੜੇ ਹੈ ਉਹ ਸਮਾਜ ਦੇ ਵਿਚ ਅਜਿਹੇ ਹੁੰਦੇ ਆ ਜਿਹੜੇ ਅਸਲ ਦੇ ਵਿਚ ਉਨ੍ਹਾਂ ਲੋਕਾਂ ਦੇ ਲਈ ਖੜਦੇ ਆ, ਉਨ੍ਹਾਂ ਲੋਕਾਂ ਦੇ ਮਦਦਗਾਰ ਬਣਦੇ ਆ ਜਿਹੜੇ ਲੋਕ ਉਹਨਾਂ ਦੇ ਲਈ ਕੁਛ ਨਹੀਂ ਕਰ ਸਕਦੇ, ਜਿਹੜੇ ਲੋਕ ਜਿਨ੍ਹਾਂ ਲੋਕਾਂ ਤੋਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਸਕਦਾ, ਜਿਨ੍ਹਾਂ ਦੇ ਪਿੱਛੇ ਕੋਈ ਸਵਾਰਥ ਨਹੀਂ ਛੁਪਿਆ ਹੁੰਦਾ। ਸੋ ਇਹ ਸੀ ਜੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਫਿਰ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਆ, ਤੇ ਅਗਲਾ ਗੀਤ ਹੈ ਜੀ ਫਿਲਮ ਤੁਣਕਾ ਤੁਣਕਾ ਦੇ ਵਿੱਚੋਂ, ਅਗਲਾ ਗੀਤ ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਤੁਣਕਾ ਤੁਣਕਾ ਫਿਲਮ ਜਿਹੜੀ ਹੈ ਉਹ ਸਿਨੇਮਿਆਂ ਦੇ ਵਿੱਚ ਲੱਗ ਚੁੱਕੀ ਹੈ, ਕਾਫੀ ਹਟ ਕੇ ਹੈ ਫਿਲਮ, ਮੈਂ ਦੇਖੀ ਤਾਂ ਨਹੀਂ, ਪਰ ਜਿਨ੍ਹਾਂ ਨੇ ਦੇਖੀ ਹੈ ਦੱਸਿਓ ਜ਼ਰੂਰ ਕਿ ਫਿਲਮ ਦਾ ਕੀ ਸਾਰ ਹੈ, ਕੀ ਸੰਦੇਸ਼ ਦਿੰਦੀ ਹੈ, ਕੀ ਸੁਨੇਹਾ ਦਿੰਦੀ ਹੈ, ਤੇ ਅਗਲਾ ਗੀਤ ਇਸੇ ਫਿਲਮ ਦੇ ਵਿੱਚੋਂ ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ।
ਬੜੀ ਦਲੇਰੀ ਰੱਖ ਹੌਸਲਾ ਟਾਣਾ ਤੇਰੀ ਤੇਰੇ ਵਿੱਚ ਹੈ ਬੜੀ ਦਲੇਰੀ ਅੱਗ ਜਜ਼ਬੇ ਦੀ ਬਾਣ ਜਿਗਰ ਵਿੱਚ ਸਾਣ ਕੇ ਸੀਨਾ ਪੱਥਰਾਂ ਦਾ ਪਹਿਲਾਂ ਘਰ ਫੁਕਵਾਉਣੇ ਪੈਂਦੇ ਨੇ ਕੁਝ ਕਰਕੇ ਯਾਰ ਵਿਖਾਉਣ ਲਈ ਪਹਿਲਾਂ ਧੱਕੇ ਖਾਣੇ ਪੈਂਦੇ ਨੇ ਹਨੇਰੇ ਵਿੱਚ ਚਾਨਣ ਕਰਨ ਲਈ ਪਹਿਲਾਂ ਘਰ ਫੁਕਵਾਉਣੇ ਪੈਂਦੇ ਨੇ ਉਹ ਅਰਥ ਬਦਲਣਾ ਪੈਂਦਾ ਮੱਥੇ ਉੱਤੇ ਲਿਖੀਆਂ ਸਸਰਾਂ ਦਾ ਮੰਜ਼ਿਲ ਕੋਈ ਸੌਗਾਤ ਨਹੀਂ ਕਦੋਂ ਪਾਣੀ ਨੇ ਮੰਗਿਆ ਇੰਨੀ ਨਦੀਆਂ ਦੀ ਔਕਾਤ ਨਹੀਂ ਥਾਲੀ ਵਿੱਚ ਬੈਠਿਆ ਮਿਲ ਜੂਗੀ ਇਹ ਮੰਜ਼ਿਲ ਕੋਈ ਸੌਗਾਤ ਨਹੀਂ ਉਹ ਮਾਲਕ ਬਣ ਮਹੋਤਾਜ ਨਾ ਰਹਿ ਜੀ ਆਪਣੇ ਕਿਤੇ ਮੁਕੱਦਰਾਂ ਦਾ ਛੱਡ ਯਾਰਾ ਆਪਣੀਆਂ ਹਾਰਾਂ ਨੂੰ ਮਾਲਕ ਦੀ ਕਰਨੀ ਤੇ ਮੜਨਾ ਭਾਵੇਂ ਰਾਤ ਹਨੇਰੀ ਬਾਲੀ ਐ ਪਰ ਇੱਕ ਦਿਨ ਸੂਰਜ ਉੱਗ ਖੜਨਾ ਛੱਡ ਯਾਰਾ ਆਪਣੀਆਂ ਹਾਰਾਂ ਨੂੰ ਮਾਲਕ ਦੀ ਕਰਨੀ ਤੇ ਮੜਨਾ ਹੋ ਕਰ ਲੈ ਹੁਣ ਸਭ ਸਾਬ ਬਰਾਬਰ ਲੇਖ ਨਾ ਵੱਜੀਆਂ ਟੱਕਰਾਂ ਦਾ सोच के क्यों हर पल मरना कादा तैराक कहौंदा है जो सिखिया वग दे वल तरना रब नू चेते रख बस यारा पुल जहाल ने छतरा दा हो युगिल वाले युग पेंदे ने पाड़ के सीना पत्रा दा उगिल वाले युग पेंदे ने पाड़ के सीना पत्रा सुपना मेरा सच होना कद खबल गिने ने चावानू कद जित के हासिल करना है मैं हरिया होलिया रावानू कद सुपना मेरा सच होना कद खबल गिने ने चावानू कद जित के हासिल करना है मैं हरिया होलिया रावानू हो किन्ने चिर तो गला सी कुत्तिया अपने दिल दिया सदरा दा वो युगिल वाले युग पेंदे ने पाड़ के सीना पत्थरा दा उगिल वाले युग पेंदे ने पाड़ के सीना पत्थरा दा
लो जी बेहिमते ने जड़े बह के शिकवा करन मुकद्दरां दा उगण वाले उग पैंदे ने पाड़ के सीना पत्थरां दा सो कुछ इहो जे जज्बात इस गीत विच हरदीप गरेवाल होरां ने और हरदीप गरेवाल जड़े हुण तुणका तुणका फिल्म दे विच एक बार अपनी जड़ी कला दा लोहा ओ मनवाउण जा रहे आ सो जिन्हां ने भी तुणका तुणका देखी है सानू दस्सियो जरूर कि किस तरह दा सार किस तरह दा विशा किस तरह की सीध उस फिल्म दे राही दिती गई है साडे नाल सांझ पायो प्रोग्राम दौरान जेकर तुसी सुन रहे हो प्रोग्राम ते इस तों बाद जेडे दोस्त साडे नाल इस वेले बने हुए ने मैं उन्हां नूं भी जिहां नूं कहनी हां नरेंद्र राठौर साहब सत श्रीकाल बुला रहे ने कहिंदे सत श्रीकाल भैन जी ते सारे स्रोतियां नूं फतेह जी साडे कोल बहुत प्यार प्रीत सत श्रीकाल ते गुरफतेह नरेंद्र राठौर जी प्रोग्राम दे विच जी आया नूं कहने आ ते उम्मीद करदे आ कि तुसीं बिल्कुल ठीक ठाक होवोगे चढ़दी कला दे विच होवोगे ते दोस्तो तुहाडी वी उड़ीक जिहड़ी है प्रोग्राम दे विच लगातार बनी हुई है और जिवें मैं पहलां तों दस्सदी आ रही हां कि प्रोग्राम दी जदों भी असीं शुरुआत करदे आ तां हमेशा तुहाडा जिहड़ा साथ है उह जरूर लोड़ींदा हुंदा सानूं क्यों क्योंकि तुहाडे साथ दे नाल ही प्रोग्राम दे विच जदों गल्लां बातां दा सिलसिला जिहड़ा तुरदा यानी कि जदों असीं हुंगारा भरदे आ जां जदों तुसीं हुंगारा भरदे हो तां फिर तुहाडे हुंगारे दी उड़ीक दे नाल जां तुहाडे हुंगारे दे साथ दे नाल गल जिहड़ी आ उह अगे वधदी आ ते सानूं सच दसा ता बड़ा एक सुकून भी मिलता है ना तुहाडे साथ दे नाल ते आज भी प्रोग्राम दे विच तुहाडी उड़ीक बनी हुई है जी जेड़े जेड़े भी प्रोग्राम इस वेले साडे नाल सुन रहे ने जदों मौका मिलिया छोटा जिहा एक मैसेज जिहड़ा है उह जरूर भेज दिओ साडे वलों एक बार फिर तो असीं जी आयां नूं कहिंदे आ प्रोग्राम दे विच ते प्रोग्राम दे विच जिहड़ी अगे मैं गल करन जा रही हां ओ हैगी आ जी खास दिन दे बारे वैसे अज दा जिहड़ा दिन आ ओ विशेष क्यों आ इहदे बारे मैं बहुती गल नहीं करन जा रही क्योंकि आउण वाले समें दे विच जिहड़ी 19 अगस्त आ रही है ना दोस्तो ओ दिन जिहड़ा है ओ मनाया जांदा है वर्ल्ड ह्यूमैनिटेरियन डे दे वजो सो यूनाइटेड नेशनज वलों ए दिन जिहड़ा आ 19 अगस्त दा दिन हर साल इस दिन वजो रखिया गया जां इस 19 अगस्त दे दिन नूं वर्ल्ड ह्यूमैनिटेरियन डे वजो मानता जिहड़ी है ओ दित्ती गई है ते ए जिहड़ा दिन है ए पूरे संसार दे विच मनुखता नूं समर्पित कीता गया है और इस दिन नूं मनुखता नूं समर्पित करन दा जिहड़ा मकसद ओ ए है कि किसे भी औखे जां सौखे समें दे उत्ते जदों भी असीं मनुखता दे हामी बणदे आं जदों औखे समें दे उत्ते असल दे विच जदों कोई ਕੁਦਰਤੀ ਕਰੋਪੀ ਵਰਤਦੀ ਹੈ ਜਾਂ ਫਿਰ ਕੋਈ ਵੀ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਬਣਦੇ ਆ, ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਜਿੱਥੇ ਅਸੀਂ ਮਨੁੱਖ ਹੋ ਕੇ ਆਪਣੇ ਹੀ ਨਾਲ ਵਾਲੇ ਮਨੁੱਖਾਂ ਦਾ ਸਹਾਰਾ ਬਣ ਸਕਦੇ ਹਾਂ, ਤਾਂ ਉਸ ਸਥਿਤੀ ਜਾਂ ਹਾਲਾਤ ਨੂੰ ਸੁਧਾਰ ਸਕਣ ਦੇ ਵਿੱਚ ਸਾਡਾ ਜਿਹੜਾ ਕੀ ਯੋਗਦਾਨ ਹੋ ਸਕਦਾ ਹੈ, ਉਸ ਦੇ ਮਕਸਦ ਨੂੰ ਲੈ ਕੇ ਜਿਹੜਾ ਇਹ ਦਿਨ ਆ ਉਹ ਰੱਖਿਆ ਗਿਆ। ਸੋ ਇਸੇ ਤਰ੍ਹਾਂ ਜਦੋਂ ਅਸੀਂ ਵਰਲਡ ਹਿਊਮੈਨੀਟੇਰੀਅਨ ਡੇ ਦੀ ਸਥਾਪਿਤ ਹੋਣ ਦੀ ਗੱਲ ਕਰੀਏ ਤਾਂ ਕਹਿੰਦੇ ਵੀ 2008 ਦਸੰਬਰ ਦੇ ਵਿੱਚ ਇੱਕ ਜਨਰਲ ਅਸੈਂਬਲੀ ਜਿਹੜੀ ਯੂਨਾਈਟਿਡ ਨੇਸ਼ਨ ਦੀ ਹੋਈ ਸੀਗੀ ਉਹਦੇ ਵਿੱਚ ਇਹਨੂੰ ਉਸ ਵੇਲੇ ਸਥਾਪਿਤ ਕੀਤਾ ਗਿਆ ਸੀਗਾ ਤੇ ਪਹਿਲੀ ਵਾਰ ਅਗਸਤ 2009 ਦੇ ਵਿੱਚ ਇਹਨੂੰ ਸਾਹਮਣੇ ਜਿਹੜਾ ਲਿਆਂਦਾ ਗਿਆ, ਯਾਨੀ ਕਿ ਇਸ ਨੂੰ ਮਾਨਤਾ ਜਿਹੜੀ 2008 ਦੇ ਵਿੱਚ ਦੇ ਦਿੱਤੀ ਗਈ ਸੀ ਤੇ ਪਹਿਲਾ ਜਿਹੜਾ ਵਰਲਡ ਹਿਊਮੈਨੀਟੇਰੀਅਨ ਡੇ ਜਿਹੜਾ ਅਗਸਤ 2009 ਦੇ ਵਿੱਚ ਮਨਾਇਆ ਗਿਆ। ਸੋ ਇਸ ਦਿਨ ਦੇ ਮਨਾਉਣ ਦਾ ਜਿਹੜਾ ਮਕਸਦ ਹੈ ਇਹ ਚਾਹੇ ਯੂਨਾਈਟਿਡ ਨੇਸ਼ਨਸ ਵੱਲੋਂ ਇਹੀ ਆ ਕਿ ਮਨੁੱਖ ਵੱਲੋਂ ਮਨੁੱਖ ਦਾ ਸਹਾਰਾ ਬਣਨ ਦੀ ਇੱਕ ਜਿਹੜੀ ਰੀਤ ਹੈ ਉਹ ਤੋਰੀ ਜਾਵੇ, ਪਰ ਜੇ ਅਸੀਂ ਆਪਣੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਸਾਨੂੰ ਇਹ ਜਿਹੜਾ ਉਪਦੇਸ਼ ਹੈ ਇਹ ਜਿਹੜੀ ਸਿੱਖਿਆ ਹੈ ਉਹ ਦਿੱਤੀ ਗਈ ਹੈ ਕਿ ਅਸੀਂ ਮਨੁੱਖਤਾ ਦੇ ਹਾਮੀ ਬਣੀਏ, ਹਨਾ। ਔਰ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਸੋ ਹਰ ਮਨੁੱਖ ਦੇ ਅੰਦਰ ਅਸਲ ਦੇ ਵਿੱਚ ਉਹ ਪਰਮਾਤਮਾ ਖੁਦ ਵੱਸਦਾ। ਸੋ ਇਸ ਕਰਕੇ ਸਾਡਾ ਤਾਂ ਇਹ ਅਹਿਮ ਫਰਜ਼ ਬਣਦਾ ਹੈ ਕਿ ਜਦੋਂ ਕਿਸੇ ਦੇ ਉੱਤੇ ਵੀ ਕੋਈ ਭਾਰੀ ਜਿਹੜੀ ਬਣਦੀ ਹੈ, ਜਦੋਂ ਕਿਸੇ ਦੇ ਉੱਤੇ ਵੀ ਜਿਹੜੇ ਹਾਲਾਤ ਹੈ ਉਹ ਨਾਸਾਜ਼ ਬਣਦੇ ਆ, ਔਕੜਾਂ ਬਣਦੀਆਂ, ਮੁਸ਼ਕਲਾਂ ਬਣਦੀਆਂ, ਤਾਂ ਸਾਡੇ ਲੋਕ ਜਿਹੜੇ ਆ ਉਹ ਮਦਦ ਕਰਨ ਦੇ ਲਈ ਉੱਥੇ ਪਹੁੰਚਦੇ ਆ, ਉਹਨਾਂ ਲੋਕਾਂ ਦਾ ਸਹਾਰਾ ਬਣਦੇ ਆ, ਚਾਹੇ ਉਹ ਕਿਸੇ ਵੀ ਦੇਸ਼ ਦੇ ਹੋਣ, ਕਿਸੇ ਵੀ ਫਿਰਕੇ ਦੇ ਹੋਣ, ਕਿਸੇ ਵੀ ਕੌਮ ਦੇ ਹੋਣ, ਕਿਸੇ ਵੀ ਧਰਮ ਦੇ ਹੋਣ। ਇਸ ਸਭ ਤੋਂ ਉੱਪਰ ਉੱਠ ਕੇ ਸਿਰਫ ਇੱਕ ਮਨੁੱਖ ਹੋਣ ਦੇ ਨਾਤੇ ਸਾਡਾ ਮਨੁੱਖ ਹੋਣ ਦੇ ਵਜੋਂ ਕੀ ਅਹਿਮ ਫਰਜ਼ ਆ ਉਹਨਾਂ ਦੇ ਪ੍ਰਤੀ ਇਹ ਨਿਭਾਇਆ ਜਾਂਦਾ ਆ। ਸੋ ਇਸੇ ਲਈ ਅੱਜ ਜਦੋਂ ਅਸੀਂ ਅੱਜ ਦਾ ਵਿਚਾਰ ਵੀ ਸਾਂਝਾ ਕੀਤਾ ਸੀ ਤਾਂ ਉਸ ਵਿਚਾਰ ਦੇ ਵਿੱਚ ਵੀ ਇਹੀ ਗੱਲ ਜਿਹੜੀ ਸੀ ਆਪਾਂ ਸਾਂਝੀ ਕੀਤੀ ਸੀ ਕਿ ਅਸਲ ਦੇ ਵਿੱਚ ਤੁਹਾਡਾ ਸੱਚਾ ਜਿਹੜਾ ਕਿਰਦਾਰ ਆ ਜਾਂ ਜਿਹੜਾ ਚਰਿੱਤਰ ਆ ਉਹ ਉਦੋਂ ਹੀ ਸਾਹਮਣੇ ਆਉਂਦਾ ਜਦੋਂ ਤੁਸੀਂ ਕਿਸੇ ਦੀ ਮਦਦ ਬਿਨਾਂ ਸਵਾਰਥ ਤੋਂ ਕਰਦੇ ਆ, ਜਦੋਂ ਤੁਸੀਂ ਕਿਸੇ ਦੇ ਨਾਲ ਆਪਣਾ ਜਿਹੜਾ ਸੰਬੰਧ ਆ ਉਹ ਬਿਨਾਂ ਸਵਾਰਥ ਤੋਂ ਬਿਨਾਂ ਲੋੜ ਤੋਂ ਕਾਇਮ ਰੱਖਦੇ ਆ, ਜਦੋਂ ਕਿਸੇ ਦੇ ਨਾਲ ਤੁਸੀਂ ਰਿਸ਼ਤਾ ਜਿਹੜਾ ਆ ਉਹ ਕਾਇਮ ਕਰਦੇ ਆ ਬਿਨਾਂ ਤੁਹਾਡੇ ਅੰਦਰਲੇ ਲੁਕਵੇਂ ਸਵਾਰਥ ਤੋਂ, ਬਿਨਾਂ ਕਿਸੇ ਆਸ ਤੋਂ, ਬਿਨਾਂ ਕਿਸੇ ਉਮੀਦ ਤੋਂ। ਤੇ ਇਹੀ ਹਿਊਮੈਨੀਟੇਰੀਅਨ ਹੋਣ ਦਾ ਜਿਹੜਾ ਜਾਂ ਵਰਲਡ ਹਿਊਮੈਨੀਟੇਰੀਅਨ ਡੇ ਜਿਹੜਾ ਆ ਮਨਾਉਣ ਦਾ ਜਿਹੜਾ ਮਕਸਦ ਆ ਉਹ ਵੀ ਅਸਲ ਦੇ ਵਿੱਚ ਇਹੀ ਆ, ਪਰ ਇਹ ਜ਼ਰੂਰ ਮੰਨਣ ਵਾਲੀ ਗੱਲ ਹੈ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਵਿੱਚ ਵੇਖ ਲਓ ਬਹੁਤ ਘੱਟ ਗਿਣਤੀ ਦੇ ਵਿੱਚ ਅਜਿਹੇ ਲੋਕ ਜਿਹੜੇ ਆ ਉਹ ਹੁੰਦੇ ਆ ਜਿਹੜੇ ਆਪਣਾ ਆਪ ਆਪਣਾ ਜੀਵਨ ਜਿਹੜਾ ਆ ਉਹ ਨਛਾਵਰ ਕਰਦੇ ਆ, ਆਪਣਾ ਜਿਹੜਾ ਜੀਵਨ ਆ ਉਹ ਸਮਰਪਿਤ ਕਰਦੇ ਆ ਦੂਸਰਿਆਂ ਦੇ ਭਲਾਈ ਕਾਰਜਾਂ ਦੇ ਲਈ। ਇੱਥੇ ਮੈਂ ਗੱਲ ਹੁਣ ਜਦੋਂ ਛੇੜੀ ਪਈ ਆ ਤਾਂ ਫਿਰ ਆਪਾਂ ਖਾਲਸਾ ਏਡ ਦੀ ਗੱਲ ਕਰ ਲਈ, ਖਾਲਸਾ ਏਡ ਵੱਲੋਂ ਵੀ ਦੂਜਿਆਂ ਦੀ ਭਲਾਈ ਦੇ ਲਈ ਜਿਹੜਾ ਕੰਮ ਆ ਕੀਤਾ ਜਾਂਦਾ, ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਵੀ ਇਹੋ ਜਿਹੇ ਕਾਰਜਾਂ ਦੇ ਵਿੱਚ ਜੁਟੀਆਂ ਹੋਈਆਂ, ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਧਰਮਾਂ ਦੇ ਵਿੱਚੋਂ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਇਹੋ ਜਿਹੇ ਨਿਰਸਵਾਰਥ ਕਾਰਜ ਜਿਹੜੇ ਆ ਉਹ ਕਰ ਰਹੀਆਂ। ਜਦੋਂ ਮਦਰ ਟੈਰੇਸਾ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੇ ਵੀ ਇਹੋ ਹੀ ਲੋਕ ਭਲਾਈ ਵਾਲੇ ਜਿਹੜੇ ਕਾਰਜ ਸੀ ਜਿਨ੍ਹਾਂ ਨੇ ਉਹਨਾਂ ਨੂੰ ਇਹ ਪਛਾਣ ਦਵਾਈ ਸੀ, ਚਾਹੇ ਕਿ ਉਹਨਾਂ ਦਾ ਮਕਸਦ ਜਿਹੜਾ ਸੀਗਾ ਉਹ ਹੀਰੋ ਬਣਨ ਦਾ ਨਹੀਂ ਸੀ, ਪਰ ਤੁਹਾਡੇ ਕਾਰਜ ਜਿਹੜੇ ਆ ਉਹ ਅਸਲ ਦੇ ਵਿੱਚ ਇਹ ਜਿਹੜੀ ਸ਼ਲਾਘਾ ਆ ਤੁਹਾਨੂੰ ਦਵਾਉਂਦੇ ਆ, ਹਨਾ। ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਸੋ ਇਸੇ ਤਰ੍ਹਾਂ ਜੇਕਰ ਅਸੀਂ ਕਾਰਜ ਨੇਕ ਕਰਦੇ ਆ ਤਾਂ ਵਡਿਆਈ ਜਿਹੜੀ ਉਹ ਜ਼ਰੂਰ ਸਾਡੇ ਹੱਥ ਆਉਂਦੀ ਆ। ਤੇ ਲਓ ਜੀ, ਇਹ ਸੀ 19 ਅਗਸਤ ਦੇ ਦਿਨ ਦੇ ਬਾਰੇ ਥੋੜੀ ਜਿਹੀ ਗੱਲਬਾਤ, ਤੇ ਹੁਣ ਅਗਲੇ ਸਿਲਸਿਲੇ ਵੱਲ ਵੀ ਵਧਣਾ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕਿਆ ਹੀ ਬਾਤ ਹੈ, ਅੱਜ ਗੁਰਿੰਦਰ ਸਿੰਘ ਹੋਰੀ ਜਿਹੜੇ ਆ ਜੁੜ ਚੁੱਕੇ ਨੇ ਪ੍ਰੋਗਰਾਮ ਚ ਆ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਕਰਦੇ ਆ। ਗੁਰਿੰਦਰ ਸਿੰਘ ਜੀ, ਬੜੇ ਦਿਨਾਂ ਦੀ ਲੰਮੀ ਉਡੀਕ ਤੋਂ ਬਾਅਦ ਅੱਜ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਨੂੰ ਵੀ, ਸਾਰੇ ਪਰਿਵਾਰ ਨੂੰ ਵੀ। ਤੇ ਕਹਿੰਦੇ ਉਧਰ ਅਫਗਾਨਿਸਤਾਨ ਦੇ ਵਿਚ ਫਿਰ ਤਾਲਿਬਾਨ ਨੇ ਝੰਡਾ ਲਹਿਰਾ ਦਿੱਤਾ ਤੇ ਬਾਹਰਲੇ ਮੁਲਕਾਂ ਨੇ ਹੱਥ ਜੋੜ ਦਿੱਤੇ ਨੇ ਕਿਉਂਕਿ ਅਫਗਾਨਿਸਤਾਨ ਵਿਚ ਅਜਿਹਾ ਕੁਝ ਨਹੀਂ ਹੈ ਜਿਸ ਨਾਲ ਇਨ੍ਹਾਂ ਨੂੰ ਫਾਇਦਾ ਹੋ ਸਕਦਾ ਹੈ। ਬਿਲਕੁਲ ਬਿਲਕੁਲ ਜੀ, ਉਹੀ ਗੱਲ ਹੈ ਕਿ ਫਾਇਦੇ ਨੁਕਸਾਨ ਤੋਂ ਬਿਨਾ ਹਨਾ ਅੱਜ ਕੱਲ ਕੁਛ ਦੇਖਿਆ ਹੀ ਨਹੀਂ ਜਾਂਦਾ, ਤੇ ਇਹ ਤਾਂ ਫਿਰ ਜਿੱਥੇ ਰਾਜਨੀਤੀ ਦੀ ਗੱਲ ਹੁੰਦੀ ਹੈ, ਜਿੱਥੇ ਰਾਜਨੀਤਿਕ ਜਾਂ ਆਰਥਿਕ ਲਾਭ ਲੈਣ ਦੀ ਗੱਲ ਹੁੰਦੀ ਹੈ ਤਾਂ ਫਿਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ। ਸੋ ਇਹਦੇ ਉੱਤੇ ਵੀ ਅੱਜ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਸਿਲਸਿਲਿਆਂ ਦੇ ਵਿੱਚ ਜ਼ਰੂਰ ਕਰਾਂਗੇ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਅੱਗੇ ਵਧਣਾ ਹੈ, ਅਗਲਾ ਸਿਲਸਿਲਾ ਜਿਹੜਾ ਉਹ ਆਪਾਂ ਲੈ ਕੇ ਆਉਣਾ ਵਿਰਸਾ ਤੇ ਇਤਿਹਾਸ ਦਾ। ਦਿਲਬਰ ਸਾਹਿਬ ਵੀ ਤਿਆਰ ਬੈਠੇ ਹੋਣਗੇ, ਪਰ ਉਸ ਤੋਂ ਪਹਿਲਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਤੋਂ ਬਾਅਦ ਬਹੁਤ ਜਲਦ ਆਉਣੇ ਆ ਵਾਪਸ ਪ੍ਰੋਗਰਾਮ ਲਹਿਰਾਂ ਦੇ ਵਿੱਚ, ਯਾਨੀ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਤੁਸੀਂ।
ਹੱਸ ਕੇ ਕੱਟ ਲੈ ਚਾਰ ਦੇ ਹਾੜਿਆ, ਰੋਂਦੇ ਆਏ ਰੋਂਦੇ ਜਾਣਾ, ਹੱਸ ਕੇ ਕੱਟ ਲੈ ਚਾਰ ਦੇ ਹਾੜਿਆ, ਜਿਉਂ ਲਾਏ ਜੋ ਘੜੀਆਂ ਮਿਲੀਆਂ, ਜਿਉਂ ਲਾਏ ਜੋ ਘੜੀਆਂ ਮਿਲੀਆਂ, ਸਦਾ ਨੀ ਰਹਿਣੇ ਸੱਜਣ ਪਿਆਰੇ। ਉਹ ਰੋਂਦੇ ਆਏ ਰੋਂਦੇ ਜਾਣਾ, ਹੱਸ ਕੇ ਕੱਟ ਲੈ ਚਾਰ ਦੇ ਹਾੜਿਆ, ਰੋਂਦੇ ਆਏ ਰੋਂਦੇ ਜਾਣਾ, ਹੱਸ ਕੇ ਕੱਟ ਲੈ ਚਾਰ ਦੇ। ਹਾਸੇ ਖੁਸ਼ੀਆਂ ਸਭ ਲੱਭ ਜਾਂਦੇ ਤੋ ਦੇਖਣ ਵਾਲੀ ਅੱਖ ਤਾਂ ਰੱਖੀ ਯਾਰ ਵੀ ਮੰਨ ਜੂ ਪਿਆਰ ਵੀ ਮੰਨ ਜੂ ਤੋ ਸੱਚੇ ਦਿਲ ਤੋਂ ਪੱਖ ਤਾਂ ਰੱਖੀ ਜ਼ਿੱਦ ਵੀ ਚੱਲਦੀ ਆਪਣਿਆਂ ਕੋਲੇ ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ ਬਸ ਜ਼ਿੱਦ ਜੋਗਾ ਹੱਕ ਤਾਂ ਰੱਖੀ।
ਲਓ ਜੀ ਤਰਸੇਮ ਜੱਸੜ ਹੋਰਾਂ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕੀਤਾ, ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਹੁਣ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਤੁਹਾਡੀ ਨਜ਼ਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਉਨ੍ਹਾਂ ਦੇ ਮੈਸੇਜਿਸ ਬਹੁਤ ਜਲਦ ਅਸੀਂ ਸ਼ਾਮਲ ਕਰਾਂਗੇ। ਸਾਡੇ ਨਾਲ ਗੁਰਿੰਦਰ ਸਿੰਘ ਹੋਰੀ ਜੁੜੇ ਨੇ, ਜਗਤਾਰ ਟੁਡਿਕੇ ਹਾਂਗਕਾਂਗ ਵਾਲੇ ਭਾਜੀ ਪਹੁੰਚ ਚੁੱਕੇ ਨੇ, ਹਰਜਿੰਦਰ ਸਿੰਘ ਘੁੰਮਣ ਹੋਰੀ ਪਹੁੰਚ ਚੁੱਕੇ ਨੇ। ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਦੋਸਤੋ, ਔਰ ਬਹੁਤ ਜਲਦ ਮੈਂ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਵੀ ਸ਼ਾਮਲ ਕਰਾਂਗੀ। ਫਿਲਹਾਲ ਆਪਾਂ ਵਧਦੇ ਹਾਂ, ਬਹੁਤ ਸਾਰੇ ਦੋਸਤ ਜਿਹੜੇ ਆ ਮੈਨੂੰ ਲੱਗਦਾ ਕਿ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਜੁੜੇ ਹੋਏ ਨੇ। ਸੋ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਨੇ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਦੋਸਤੋ, ਤੇ ਬਹੁਤ ਜਲਦ ਤੁਹਾਡੇ ਜਿਹੜੇ ਮੈਸੇਜ ਆ ਸ਼ਾਮਲ ਕਰਾਂਗੇ। ਫਿਲਹਾਲ ਆਪਾਂ ਜਿਹੜਾ ਅਗਲਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ ਵਿਰਸਾ ਤੇ ਇਤਿਹਾਸ ਦਾ। ਸੋ ਇਸ ਸਿਲਸਿਲੇ ਦੌਰਾਨ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ US ਤੋਂ, ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਦਿਲਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਤੇ ਲਹਿਰਾ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਿਲਬਰ ਸਾਹਿਬ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਹਮੇਸ਼ਾ ਤਾਂ ਅਸੀਂ ਕੁਝ ਇਤਿਹਾਸਕ ਦਿਨ ਜਾਂ ਸਾਡੇ ਜਿਹੜੇ ਯੋਧੇ ਸੂਰਬੀਰ ਸਿੱਖ ਜਰਨੈਲ ਜਾਂ ਸਾਡੇ ਗੁਰੂ ਸਾਹਿਬਾਨ ਜਿਹੜੇ ਭਗਤ ਨੇ ਜਾਂ ਹੋਰ ਜਿਹੜੀਆਂ ਸ਼ਖਸੀਅਤਾਂ ਜਿਹੜੀਆਂ ਸਿੱਖ ਧਰਮ ਦੇ ਵਿਚ ਬੜੀਆਂ ਸਨਮਾਨਯੋਗ ਨੇ ਉਨ੍ਹਾਂ ਦੇ ਬਾਬਤ ਗੱਲਬਾਤ ਜਿਹੜੀ ਆ ਕਰਦੇ ਆ, ਉਨ੍ਹਾਂ ਦੇ ਜੀਵਨ ਦੇ ਬਾਰੇ ਚ ਜਿਹੜੀ ਸਾਂਝ ਆ ਉਹ ਬਣਾਉਂਦੇ ਆ। ਪਰ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਅਸੀਂ ਚਾਹਵਾਂਗੇ ਕਿ ਅੱਜ ਅਸੀਂ ਜਦੋਂ ਜਿਹੜਾ ਸਿੱਖ ਧਰਮ ਹੈ ਉਹਦੇ ਵਿਚ ਕੀਰਤਨ ਦੀ ਮਹਾਨਤਾ ਦੀ ਗੱਲ ਕਰਦੇ ਹਾਂ ਤਾਂ ਸੰਗੀਤ ਜਿਹੜਾ ਆ ਉਹ ਇੱਕ ਖਾਸ ਸਥਾਨ ਰੱਖਦਾ ਹੈ ਨਾ। ਜਦੋਂ ਅਸੀਂ ਕੀਰਤਨ ਦੀ ਗੱਲ ਕਰਦੇ ਹਾਂ ਕੀਰਤਨ ਦੀ ਵੀ ਇੱਕ ਮਰਿਆਦਾ ਆ, ਅਸੀਂ ਰਾਗਾਂ ਤੇ ਆਧਾਰਿਤ ਜਿਹੜਾ ਕੀਰਤਨ ਆ ਉਹ ਕਰਦੇ ਆ, ਜਾਂ ਫਿਰ ਰਾਗ ਜਿਹੜੇ ਆ ਗੁਰਬਾਣੀ ਜਿਹੜੀ ਆ ਪੂਰੀ ਦੀ ਪੂਰੀ ਰਾਗਾਂ ਦੇ ਵਿਚ ਲਿਖੀ ਗਈ ਹੈ, ਤੇ ਇਹਦੇ ਨਾਲ ਹੀ ਇੱਕ ਵੱਖਰੀ ਹੋਰ ਰੀਤ ਜਿਹੜੀ ਹੈ ਸੰਗੀਤ ਦੀ ਸਿੱਖ ਧਰਮ ਦੇ ਵਿਚ ਉਹ ਹੈਗੀ ਹੈ ਕਵੀਸ਼ਰੀ ਤੇ ਢਾਡੀ ਕਲਾ ਦੀ, ਹੈਨਾ। ਸੋ ਤੁਸੀਂ ਤਾਂ ਸਿੱਧੇ ਤੌਰ ਦੇ ਉੱਤੇ ਇਸ ਕਲਾ ਦੇ ਨਾਲ ਜੁੜੇ ਰਹੇ ਹੋ, ਤੇ ਜਦੋਂ ਅਸੀਂ ਸਤਿਕਾਰਯੋਗ ਗਿਆਨੀ ਦਇਆ ਸਿੰਘ ਦਿਲਬਰ ਹੋਰਾਂ ਦਾ ਜ਼ਿਕਰ ਕਰਦੇ ਹਾਂ ਤਾਂ ਉਨ੍ਹਾਂ ਦਾ ਤਾਂ ਬਹੁਤ ਵਡਮੁੱਲਾ ਯੋਗਦਾਨ ਹੈ ਇਸ ਕਲਾ ਦੇ ਵਿਚ। ਸੋ ਅੱਜ ਇਸੇ ਕਲਾ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਜਿਹੜੀ ਉਹ ਕਰਨੀ ਚਾਹਵਾਂਗੇ।
ਜ਼ਰੂਰ, ਵੇਖੋ ਮੈਨੂੰ ਇੱਕ ਸ਼ੇਰ ਯਾਦ ਆਇਆ ਕਿ ਯੂੰ ਤੋਂ ਹਰ ਫਨ ਨਿਖਰਤਾ ਹੈ ਰਿਆਜ਼ੋ ਅਮਲ ਸੇ, ਜਿਨ ਪੇ ਹੋ ਖੁਦਾ ਮਿਹਰਬਾਨ ਵੋਹੀ ਫਨਕਾਰ ਹੋਤੇ ਹੈ। ਵੈਸੇ ਗੀਤ ਸੰਗੀਤ ਦਾ ਕੋਈ ਮਾਪਦੰਡ ਤੇ ਨਹੀਂ, ਗੀਤ ਸੰਗੀਤ ਇਹ ਸਾਡੇ ਮਨੋਰੰਜਨ ਦਾ ਇੱਕ ਸਾਧਨ ਹੈ। ਬਹੁਤ ਵੱਡੇ ਵੱਡੇ ਫਨਕਾਰ ਅਸੀਂ ਸੁਣਦੇ ਹਾਂ, ਤਾਨਸੇਨ, ਬੈਜੂ ਬਾਵਰਾ। ਵੇਖੋ ਤਾਨਸੇਨ ਔਰ ਬੈਜੂ ਬਾਵਰਾ ਇੱਕੋ ਹੀ ਉਸਤਾਦ ਦੇ ਚੇਲੇ ਸਨ, ਲੇਕਿਨ ਜਿਹੜਾ ਤਾਨਸੇਨ ਸੀ ਇਹ ਲਕਸ਼ਮੀ ਦਾ ਪੁਜਾਰੀ ਸੀ, ਜਿਹੜਾ ਬੈਜੂ ਬਾਵਰਾ ਸੀ ਇਹ ਸੁਰਸਤੀ ਦਾ ਪੁਜਾਰੀ ਸੀ। ਸੰਗੀਤ ਦੀ ਦੇਵੀ ਹੈ ਸੁਰਸਤੀ, ਇਹ ਮੰਨਿਆ ਜਾ ਰਿਹਾ। ਲੇਕਿਨ ਜਦੋਂ ਕਹਿੰਦੇ ਨੇ ਦੋਹਾਂ ਦਾ ਮੁਕਾਬਲਾ ਹੋਇਆ, ਬੈਜੂ ਬਾਵਰਾ ਜਿੱਤ ਗਿਆ, ਤਾਨਸੇਨ ਹਾਰ ਗਿਆ, ਕਿਉਂਕਿ ਜਿਹੜੀ ਲਕਸ਼ਮੀ ਹੈ ਇਹ ਚੰਚਲ ਹੈ ਤੇ ਜਿਹੜੀ ਸੁਰਸਤੀ ਹੈ ਇਹ ਚੰਚਲ ਨਹੀਂ, ਇਹ ਗਲੇ ਦੇ ਵਿਚ ਵਾਸ ਕਰਦੀ ਹੈ ਫਨਕਾਰਾਂ ਦੀ
ਜੀ।
ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਸੰਗੀਤ ਦਾ ਸਿੱਖ ਧਰਮ ਦੇ ਨਾਲ ਬੜਾ ਗੂੜਾ ਸੰਬੰਧ ਹੈ
ਜੀ।
ਦੇਖੋ ਮੈਂ ਕਦੀ ਕਦੀ ਸੋਚਦਾ ਹੁੰਦਾ ਵੀ ਅੱਜ ਸਾਡੇ ਜਿਹੜੇ ਕੀਰਤਨ ਕਰਦੇ ਰਾਗੀ ਸਿੰਘ ਹੈ ਇਹ ਕਈ ਵਾਰੀ ਕਲਾਸੀਕਲ ਤੋਂ ਹਟ ਕੇ ਫੋਕ ਦੇ ਵਿਚ ਗਾਉਂਦੇ ਆ ਕੀਰਤਨ ਨੂੰ, ਕਦੀ ਸੁਣ ਮੈਂ ਕਦੀ ਸੁਣਿਆ ਵੀ ਕਹਿੰਦੇ ਆ ਵੀ ਜਿਹੜੇ ਬਾਲੀਵੁੱਡ ਦੇ ਵੱਡੇ ਵੱਡੇ ਸੰਗੀਤਕਾਰ ਸੀ ਉਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆਉਂਦੇ ਸੀ, ਉਹ ਇੱਕ ਇੱਕ ਮਹੀਨਾ ਰਾਗੀਆਂ ਨੂੰ ਸੁਣਦੇ ਸੀ, ਫਿਰ ਉਹਨਾਂ ਨੇ ਜਾ ਕੇ ਬਾਲੀਵੁੱਡ ਜਾ ਕੇ ਆਪਣਾ ਮਿਊਜ਼ਿਕ ਤਿਆਰ ਕਰਨਾ।
ਜੀ,
ਲੇਕਿਨ ਅੱਜ ਜਿਹੜੇ ਸਾਡੇ ਕੀਰਤਨੀ ਆ ਇਹ ਬਾਲੀਵੁੱਡ ਦੇ ਆਧਾਰ ਉੱਤੇ ਆਪਣਾ ਸੰਗੀਤ ਤਿਆਰ ਕਰ ਰਹੇ ਆ
ਜੀ।
ਅੱਜ ਕਲਾਸੀਕਲ ਸੰਗੀਤ ਤੋਂ ਦੂਰ ਹੁੰਦੇ ਚਲੇ ਜਾ ਰਹੇ ਆ। ਵੈਸੇ ਕੁਝ ਸੰਸਥਾਵਾਂ ਹਨ ਜਿਹੜੀਆਂ ਕਲਾਸੀਕਲ ਨੂੰ ਤਰਜੀਹ ਦੇ ਰਹੀਆਂ ਨੇ, ਜਿਵੇਂ ਜਬਰਦੀ ਟਕਸਾਲ ਹੈ, ਉਹ ਹਰ ਸਾਲ ਰਾਗਾਂ ਦੇ ਆਧਾਰ ਉੱਤੇ ਗੁਰਬਾਣੀ ਕੀਰਤਨ ਕਰਵਾਉਂਦੇ ਆ
ਜੀ।
ਤੇ ਇਸੇ ਤਰ੍ਹਾਂ ਜਿਹੜਾ ਢਾਡੀ ਰਾਗ ਹੈ, ਵੇਖੋ ਗੁਰਬਾਣੀ ਕੀਰਤਨ ਤੋਂ ਬਾਅਦ ਅਗਰ ਕੋਈ ਸ਼ੈਲੀ ਹੋਰ ਪ੍ਰਵਾਨ ਹੈ ਸਿੱਖ ਧਰਮ ਦੇ ਵਿੱਚ, ਉਹ ਹੈ ਢਾਡੀ ਕਲਾ ਜਾਂ ਕ੍ਰਿਸ਼ਨੀ ਕਲਾ
ਜੀ।
ਢਾਡੀ ਜਿਹੜੇ ਨੇ, ਵੇਖੋ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਆਪ ਨੂੰ ਢਾਡੀ ਅਥਵਾਇਆ
ਜੀ।
ਉਹਨਾਂ ਨੇ ਢਾਡੀ ਬਣ ਕੇ ਅਕਾਲ ਪੁਰਖ ਦੇ ਰੱਜ ਕੇ ਸੋਹਲੇ ਗਾਏ ਹੈ, ਲੇਕਿਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਢਾਡੀ ਕਲਾ ਦੀ ਦਿੱਖ ਬਦਲੀ, ਢਾਡੀਆਂ ਨੂੰ ਕਿਹਾ ਕਿ ਆਪਣੇ ਵੀਰ ਰਸ ਦੀਆਂ ਵਾਰਾਂ ਰਾਹੀਂ ਉਹ ਲੋਕਾਂ ਨੂੰ ਟੁਕੰਨਾ ਕਰਨ, ਵੀਰ ਰਸ ਦੀਆਂ ਵਾਰਾਂ ਸੁਣਾ ਕੇ ਉਹਨਾਂ ਦਾ ਖੂਨ ਗਰਮ ਕਰਨ। ਅਵੇਸਲੇ ਹੋਏ ਲੋਕਾਂ ਨੂੰ ਜਗਾਉਣ ਦਾ ਇੱਕ ਸਾਧਨ ਹੈ ਢਾਡੀ ਕਲਾ।
ਬਿਲਕੁਲ।
ਅੱਜ ਵੈਸੇ ਮੈਨੂੰ ਦੁੱਖ ਨਾਲ ਕਹਿੰਦਾ ਪੈ ਰਿਹਾ ਵੀ ਜਿਹੜੀਆਂ ਪੱਛਮੀ ਸੰਗੀਤ ਦੀਆਂ ਪੌਪ ਧੁਨਾਂ ਦੇ ਬਾਬ ਰੋਲੇ ਵਿੱਚ ਇਹ ਜਿਹੜਾ ਢਾਡੀ ਸੰਗੀਤ ਹੈ ਇਹ ਬੜਾ ਮੱਧਮ ਪੈਂਦਾ ਜਾ ਰਿਹਾ, ਪਰ ਕੁਝ ਸੁਭਾਵਾਂ ਐਸੀਆਂ ਉੱਠੀਆਂ ਨੇ ਜਿਨ੍ਹਾਂ ਨੇ ਢਾਡੀ ਕਲਾ ਨੂੰ ਔਰ ਕ੍ਰਿਸ਼ਨੀ ਕਲਾ ਨੂੰ ਤਾਜ ਤੇ ਵਿਖਾਉਣ ਲਈ ਯਤਨ ਕੀਤੇ ਜਾ ਰਹੇ ਨੇ। ਪਿਛਲੇ ਦਿਨੀ ਇੰਗਲੈਂਡ ਤੋਂ ਸਰਦਾਰ ਜਤਿੰਦਰ ਸਿੰਘ ਸ਼ੇਰਗਿੱਲ ਅਤੇ ਪ੍ਰਦੀਪ ਸਿੰਘ ਢੇਸੀ ਇਹਨਾਂ ਨੇ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ ਵਿਰਾਸਤ ਢਾਡੀ ਕਲਾ
ਜੀ।
ਉਹਦੇ ਵਿੱਚ ਉਹਨਾਂ ਨੇ ਪ੍ਰਾਪਤ ਢਾਡੀਆਂ ਦੀਆਂ ਵੰਗੀਆਂ ਯੂਟਿਊਬ ਤੇ ਪਾਉਣੀਆਂ ਸ਼ੁਰੂ ਕੀਤੀਆਂ ਔਰ ਕਾਫੀ ਲੋਕ ਜਿਹੜੇ ਢਾਡੀ ਸੰਗੀਤ ਨੂੰ ਪਸੰਦ ਕਰਦੇ ਆ ਉਹਨਾਂ ਦੇ ਨਾਲ ਜੁੜਦੇ ਚਲੇ ਜਾ ਰਹੇ ਆ। ਕੈਨੇਡਾ ਤੋਂ ਇੱਕ ਨੌਜਵਾਨ ਹੈ ਪਰਮਿੰਦਰ ਸਿੰਘ ਕੰਗ, ਉਸਦਾ ਵੀ ਇੱਕ ਯੂਟਿਊਬ ਚੈਨਲ ਹੈ, PS ਕੰਗ ਯੂਟਿਊਬ ਚੈਨਲ ਹੈ। ਉਹਦੇ ਵਿੱਚ ਵੀ ਉਹ ਢਾਡੀਆਂ ਨੂੰ ਤਰਜੀਹ ਦਿੰਦਾ, ਕਹਿੰਦਾ ਵੀ ਬਾਕੀਆਂ ਨੂੰ ਸੁਣਨ ਵਾਲੇ ਤੇ ਬਹੁਤ ਨੇ ਲੇਕਿਨ ਢਾਡੀ ਕਲਾ ਨੂੰ ਉਹ ਵੀ ਚਾਹੁੰਦਾ ਕਿ ਤਾਜ ਤੇ ਬਿਠਾਇਆ ਜਾਵੇ। ਢਾਡੀ ਕਲਾ ਕਿਸੇ ਵੀ ਤਰ੍ਹਾਂ ਮੱਧਮ ਨਹੀਂ ਪੈਣੀ ਚਾਹੀਦੀ
ਜੀ।
ਹੁਣੇ ਹੁਣੇ PTC ਨੈਟਵਰਕ ਦੇ ਉੱਤੇ ਢਾਡੀ ਬਲਬੀਰ ਸਿੰਘ ਪਾਰਸ ਨੇ ਇੱਕ ਉਦਮ ਕੀਤਾ, ਉਹਨੇ ਢਾਡੀ ਕਲਾ ਤੇ ਕ੍ਰਿਸ਼ਨੀ ਕਲਾ ਨੂੰ ਅੱਗੇ ਲਿਆਉਣ ਲਈ ਉਹਨੇ ਯਤਨ ਕੀਤੇ ਨੇ
ਜੀ।
ਮੈਂ ਵੈਸੇ ਉਹਦੀ ਇਸ ਸੋਚ ਨੂੰ ਸਲਾਮ ਕਰਦਾ, ਬਹੁਤ ਵਧੀਆ ਉਦਮ ਹੈ। ਕਿਉਂਕਿ ਵੇਖੋ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ PTC ਨੈਟਵਰਕ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਨਰੋਲ ਆਤਮਿਕ ਗੁਰਬਾਣੀ ਦਾ ਕੀਰਤਨ ਰਿਲੇ ਕਰ ਰਹੇ ਆ
ਜੀ,
ਮੰਜੀ ਹਾਲ ਦੀਵਾਨ ਹਾਲ ਤੋਂ ਉਹ ਗੁਰਬਾਣੀ ਕਥਾ ਕੀਰਤਨ ਦਾ ਵੀ ਰਿਲੇ ਕਰ ਰਹੇ ਆ, ਪਰ PTC ਨੈਟਵਰਕ ਨੂੰ ਵੀ ਇਹ ਗੱਲ ਚਾਹੀਦਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਢਾਡੀਆਂ ਦੀ ਸਿੱਧੀ ਵਾਰਾਂ ਦਾ ਪ੍ਰਸਾਰਣ ਵੀ ਸ਼ੁਰੂ ਕਰਨ
ਜੀ,
ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਗੌਰਵਮਈ ਇਤਿਹਾਸ ਦਾ ਪਤਾ ਲੱਗ ਸਕੇ
ਜੀ।
ਪਰ ਅੱਜ ਮੈਂ ਜੇ ਇਹ ਕਹਿ ਦਿਆਂ ਵੀ ਸਾਨੂੰ ਤੇ ਮੈਨੂੰ ਕਈ ਵਾਰੀ ਡਰ ਲੱਗਦਾ ਹੁੰਦਾ ਵੀ ਆਹ ਜਿਹੜੇ ਗਿਰਜਾਂ ਦੇ ਰੂਪ ਵਿੱਚ ਉਡਾਰੀ ਮਾਰ ਰਹੇ ਨੇ ਬਾਜ, ਪੱਛਮੀ ਸਭਿਅਤਾ ਦੇ ਬਾਜ, ਇਹ ਸਾਡੇ ਕਿਤੇ ਅਮੀਰ ਵਿਰਸੇ ਨੂੰ ਖੋਹ ਕੇ ਨਾ ਲੈ ਜਾਣ
ਜੀ।
ਤੋਂ ਅੱਜ ਲੋੜ ਹੈ ਸਾਨੂੰ ਢਾਡੀ ਕਲਾ ਵੀ ਬਚਾਉਣ ਦੀ, ਅੱਜ ਲੋੜ ਹੈ ਸਾਨੂੰ ਕ੍ਰਿਸ਼ਨੀ ਕਲਾ ਨੂੰ ਬਚਾਉਣ ਦੀ। ਵੈਸੇ ਸਰਕਾਰਾਂ ਦੀ ਬੇਰੁਖੀ ਹੈ ਕਿ ਉਹ ਢਾਡੀ ਕਲਾ ਵੱਲ ਜਾਂ ਕ੍ਰਿਸ਼ਨੀ ਕਲਾ ਵੱਲ ਕੋਈ ਜ਼ਿਆਦਾ ਆਪਣਾ ਤਵੱਜੋ ਨਹੀਂ ਦਿੰਦੀਆਂ, ਪਰ ਅੱਜ ਅਗਰ ਢਾਡੀ ਕਲਾ ਜਾਂ ਕ੍ਰਿਸ਼ਨੀ ਕਲਾ ਮੈਂ ਇਹ ਕਹਿ ਦਿਆਂ ਵੀ ਇਹ ਆਪਣੇ ਬਾਹੂਬਲ ਦੇ ਉੱਤੇ ਸਾਹ ਲੈ ਰਹੀ ਆ ਤਾਂ ਇਹਦੇ ਵਿੱਚ ਕੋਈ ਅਰਥ ਕਥਨੀ ਨਹੀਂ
ਜੀ।
ਤੇ ਕਹਿੰਦੇ ਆ ਵੀ ਜੇ ਮਨ ਉਦਾਸ ਹੋ ਜਾਵੇ ਜਾਂ ਤੁਹਾਡਾ ਮਨ ਉਧਰ ਜਾਵੇ ਜਾਂ ਤੁਸੀਂ ਚਿੰਤਾ ਤੇ ਫਿਕਰ ਕਰ ਰਹੇ ਹੋ ਤਾਂ ਤੁਹਾਨੂੰ ਸੰਗੀਤ ਸੁਣਨਾ ਚਾਹੀਦਾ। ਸਰੰਗੀ ਇੱਕ ਐਸਾ ਸਾਜ ਹੈ, ਸਰੰਗੀ ਜਿਹਦਾ ਮਤਲਬ ਵੀ ਹੈ ਸੌ ਰੰਗ। ਜਦੋਂ ਬੰਦਾ ਸੰਗੀਤ ਸੁਣਦਾ, ਜਦੋਂ ਸਰੰਗੀ ਸੁਣਦਾ, ਉਹਦਾ ਮਨ ਜਿਹੜਾ ਹੈ ਆਪਣੇ ਆਪ ਹੀ ਖੁਸ਼ ਹੋ ਜਾਂਦਾ। ਅੱਜ ਵੈਸੇ ਕੋਰੋਨਾ ਦੀ ਜਿਹੜੀ ਮਹਾਮਾਰੀ ਦੇ ਨਾਲ ਪੰਜਾਬੀ ਸੰਗੀਤ ਨੂੰ, ਢਾਡੀ ਸੰਗੀਤ ਨੂੰ, ਕ੍ਰਿਸ਼ਨੀ ਕਲਾ ਨੂੰ ਬੜੀ ਵੱਡੀ ਸੱਟ ਵੱਜੀ ਹੈ। ਹੁਣ ਤੇ ਜੇ ਮੈਂ ਇਹ ਕਹਿ ਦਿਆਂ ਮੇਲੇ ਬੰਦ ਨੇ, ਅਖਾੜੇ ਲੱਗ ਨੀ ਰਹੇ, ਮਹਿਲ ਪੈਲਸ ਭਾਂ ਭਾਂ ਕਰ ਰਹੇ ਆ, ਕਿਤੇ ਵਾਜਾ ਨੀ ਵੱਜ ਰਿਹਾ, ਕਿਤੇ ਢੋਲ ਨੀ ਵੱਜ ਰਿਹਾ, ਕਿਤੇ ਉੱਚੀ ਸਾਊਂਡ ਚ ਸ਼ੋਰ ਨਹੀਂ, ਕਿਤੇ ਗਿੱਧਾ ਨੀ ਪੈ ਰਿਹਾ, ਕਿਤੇ ਭੰਗੜਾ ਨੀ ਪੈ ਰਿਹਾ। ਸੋ ਇਹ ਸਿਰਫ ਕੋਰੋਨਾ ਵਾਇਰਸ ਦੇ ਕਰਕੇ ਵਾਰਸ ਦੇ ਕਰਕੇ ਸਾਨੂੰ ਤਾਂ ਇਉਂ ਲੱਗਦਾ ਵੀ ਜਿਵੇਂ ਹੁਣ ਜਿਉਂਦੇ ਰਹਿਣ ਲਈ ਸਾਡੀ ਨਬਜ਼ ਚੱਲ ਰਹੀ ਆ, ਕਿਉਂਕਿ ਸੰਗੀਤ ਦੇ ਨਾਲ ਹਰ ਮਨੁੱਖ ਜੁੜਿਆ ਹੋਇਆ
ਜੀ।
ਔਰ ਜਿਹੜਾ ਸਿੱਖ ਧਰਮ ਹੈ ਇਹ ਦੇਖੋ ਸੰਗੀਤ, ਭਾਵੇਂ ਇਹਨਾਂ ਦੇ ਘਰ ਵਿੱਚ ਖੁਸ਼ੀ ਦਾ ਸਮਾਗਮ ਹੋਵੇ ਚਾਹੇ ਗਮੀ ਦਾ ਸਮਾਗਮ ਹੋਵੇ, ਇੱਥੇ ਸੰਗੀਤ ਨੇ ਚੱਲਣਾ ਹੀ ਚੱਲਣਾ ਹੈ
ਜੀ।
ਗੁਰਬਾਣੀ ਕੀਰਤਨ ਰਾਹੀਂ, ਢਾਡੀ ਕੀਰਤਨ ਰਾਹੀਂ, ਨਿਸ਼ਚ ਕੀਰਤਨ ਰਾਹੀਂ ਲੋਕ ਆਪਣੇ ਦਿਲ ਦਾ ਮਨੋਰੰਜਨ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਕਰਦੇ ਆ। ਸੋ ਅੱਜ ਪਰ ਇਹ ਵੀ ਸਾਨੂੰ ਕਹਿਣਾ ਪੈ ਰਿਹਾ ਕਿ ਜਿਹੜਾ ਆ ਇੱਕ ਦਹਾਕਾ ਆ ਸਾਡੇ ਕੋਲੋਂ ਪੰਜਾਬੀ ਦੇ ਬਹੁਤ ਵੱਡੇ ਵੱਡੇ ਫਨਕਾਰ ਜਿਹੜੇ ਆ ਉਹ ਸਾਡੀ ਮੌਤ ਦੀ ਝੋਲੀ ਵਿੱਚ ਜਾ ਪਏ ਹੋਏ ਆ। ਕਦੇ ਜਗਜੀਤ ਸਿੰਘ ਦੇ ਤੁਰ ਜਾਣ ਦੀ ਖਬਰ ਆ ਗਈ, ਕਦੇ ਪਿਆਰੇ ਲਾਲ ਵਡਾਲੀ ਤੁਰ ਗਿਆ, ਕਦੀ ਪੰਡਿਤ ਜਸਰਾਜ ਤੁਰ ਗਿਆ, ਕਦੀ ਕੇਸਰ ਸਿੰਘ ਨਰੂਲਾ ਤੁਰ ਗਿਆ, ਕੁਲਦੀਪ ਮਾਨਕ, ਸੁਰਾਂ ਦਾ ਸਿਕੰਦਰ, ਸਰਦੂ ਸਿਕੰਦਰ ਜਾਂ ਦਿਲ ਜਾਨ ਵਰਗੇ ਗਾਇਕ ਜਿਹੜੇ ਆ ਇਹ ਵੀ ਜਾ ਕੇ ਮੌਤ ਦੀ ਝੋਲੀ ਵਿੱਚ ਪੈ ਚੁੱਕੇ ਆ। ਸੋ ਸਾਨੂੰ ਬੜਾ ਦੁੱਖ ਹੁੰਦਾ ਵੀ ਇਹੋ ਜਿਹੇ ਫਨਕਾਰ ਜਿਨ੍ਹਾਂ ਨੂੰ ਅਸੀਂ ਸੁਣਦੇ ਆ ਜਿਹਦੇ ਨਾਲ ਸਾਡਾ ਮਨੋਰੰਜਨ ਹੁੰਦਾ, ਘੱਟੋ ਘੱਟ ਜਿਹੜੀ ਹੋਣੀ ਹੈ ਇਹਨੂੰ ਆਪਣੀਆਂ ਬਾਹਾਂ ਰੋਕ ਲੈਣੀਆਂ ਚਾਹੀਦੀਆਂ, ਕਿਉਂਕਿ ਅਸੀਂ ਤੇ ਹੁਣ ਵਿਲਕ ਰਹੇ ਆ, ਤਾਹਾਂ ਮਾਰ ਰਹੇ ਆ, ਹੋਣੀ ਜਿਹੜੀ ਹੱਥ ਲੰਬੇ ਕਰਦੀ ਜਾ ਰਹੀ ਹੈ। ਸੋ ਸੁਰਾਂ ਜਿਹੜੀਆਂ ਇਹਦੇ ਨਾਲ ਬੰਦੇ ਨੂੰ ਬੜਾ ਸਕੂਨ ਮਿਲਦਾ। ਸੋ ਮੈਂ ਹਰ ਪੰਜਾਬੀ ਨੂੰ ਇਹ ਗੱਲ ਕਹਿਣੀ ਚਾਹਾਂਗਾ, ਚਾਹੇ ਉਹ ਦੇਸ਼ ਚ ਬੈਠਾ ਚਾਹੇ ਪ੍ਰਦੇਸ਼ ਚ ਬੈਠਾ, ਉਹ ਢਾਡੀ ਕਲਾ ਦੇ ਵੱਲ ਜ਼ਰੂਰ ਤਵੱਜੋ ਦੇਣ, ਕ੍ਰਿਸ਼ਰੀ ਕਲਾ ਵੱਲ ਤਵੱਜੋ ਦੇਣ। ਔਰ ਜਿਹੜਾ PTC ਉੱਤੇ ਚੈਨਲ ਸ਼ੁਰੂ ਹੋਣ ਜਾ ਰਿਹਾ ਢਾਡੀ ਕਲਾ ਤੇ ਕ੍ਰਿਸ਼ਰੀ ਕਲਾ, ਉਹਨੂੰ ਪੂਰਾ ਹੰਗਾਰ ਆ ਭਰਨ ਵਾਸਤੇ। ਢਾਡੀ ਕਲਾ ਜੋ ਇੰਗਲੈਂਡ ਦੇ ਨੌਜਵਾਨਾਂ ਨੇ ਸ਼ੁਰੂ ਕੀਤਾ ਉਹਨੂੰ ਸੁਣਨ, ਉਹਦੇ ਤੇ ਢਾਡੀ ਵਾਰਾਂ ਨੂੰ ਸੁਣਨ, PS ਕੰਗ ਦੇ YouTube ਚੈਨਲ ਨੂੰ ਸੁਣਨ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਤਾਂ ਕਿ ਇਹ ਕਲਾ ਕਿਸੇ ਵੀ ਤਰੀਕੇ ਮੱਥੀ ਨਾ ਪੈ ਸਕੇ, ਇਹ ਜਿਹੜੀ ਢਾਡੀ ਕਲਾ ਆਕਾਸ਼ ਦੀਆਂ ਬੁਲੰਦੀਆਂ ਨੂੰ ਜ਼ਰੂਰ ਛੋਹੇ।
ਜੀ ਜੀ ਬਿਲਕੁਲ। ਸੋ ਬਹੁਤ ਲੋੜ ਹੈ ਇਸ ਵੇਲੇ ਕਿ ਇਹਨਾਂ ਕਲਾਵਾਂ ਨੂੰ ਅਸੀਂ ਬਚਾ ਕੇ ਰੱਖ ਸਕੀਏ ਔਰ ਇਹਨਾਂ ਦਾ ਜਿਹੜਾ ਪ੍ਰਸਾਰ ਹੈ ਉਹ ਅੱਗੇ ਕਰ ਸਕੀਏ ਔਰ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹਨਾਂ ਕਲਾਵਾਂ ਪ੍ਰਤੀ ਪ੍ਰੇਮ ਜਾਂ ਉਤਸ਼ਾਹ ਜਿਹੜਾ ਆ ਉਹ ਜਗਾਇਆ ਜਾਵੇ। ਸੋ ਬਹੁਤ ਸੋਹਣੇ ਉੱਦਮ ਜਿਹੜੇ ਆ ਇਹ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ, ਜਿਵੇਂ ਤੁਸੀਂ ਦੱਸਿਆ ਕਿ ਕੁਝ YouTube ਚੈਨਲ ਦੇ ਜ਼ਰੀਏ ਵੀ ਇਹਨਾਂ ਕਲਾਵਾਂ ਨੂੰ ਬਚਾਉਣ ਦੇ ਜਿਹੜੇ ਯਤਨ ਹੈ ਉਹ ਹੋ ਰਹੇ ਆ। ਇਹ ਯਤਨ ਬੜੇ ਸ਼ਲਾਘਾਯੋਗ ਨੇ ਤੇ ਇਸੇ ਤਰ੍ਹਾਂ ਕੁਛ ਇਹੋ ਜਿਹੇ ਜਿਹੜੇ ਪੇਜ ਆ ਉਹ ਬਣਾਏ ਜਾ ਰਹੇ ਆ ਜਿੱਥੇ ਇਹਨਾਂ ਵਿਰਾਸਤੀ ਕਲਾਵਾਂ ਨੂੰ ਸਾਂਭਿਆ ਜਾ ਸਕੇ। ਸੋ ਬਹੁਤ ਹੀ
ਇੱਕ ਮੇਰੇ ਹੋਰ ਇੰਗਲੈਂਡ ਤੋਂ ਹੈ ਸਰਦਾਰ ਬਲਵੰਤ ਸਿੰਘ ਲਿਤਰਾਂ ਵਾਲੇ, ਉਹਨਾਂ ਨੇ ਇੱਕ ਆਪਣਾ YouTube ਚੈਨਲ ਸ਼ੁਰੂ ਕੀਤਾ ਸਿੱਖੀ ਗੁਲਦਸਤਾ, ਉਹਦੇ ਵਿੱਚ ਉਹ ਢਾਡੀ ਕਲਾ, ਕਵੀਸ਼ਰੀ ਕਲਾ ਔਰ ਜਿਹੜੇ ਕਵੀ ਪੁਰਾਤਨ ਕਵੀ ਜਿਹੜੇ ਸਾਡੇ ਤੋਂ ਵਿਛੜ ਚੁੱਕੇ ਉਹਨਾਂ ਦੀਆਂ ਕਵਿਤਾਵਾਂ, ਫਿਰ ਗਿਆਨੀ ਮਾਨ ਸਿੰਘ ਝੌਰ, ਸੰਤ ਸਿੰਘ ਮਸਕੀਨ ਵਰਗਿਆਂ ਦੀਆਂ ਕਥਾਵਾਂ, ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਰਿਕਾਰਡ ਕੀਤੀਆਂ ਉਹਨਾਂ ਕੋਲ ਪਈਆਂ, ਉਹ ਕਿਸੇ ਨਾ ਕਿਸੇ ਜ਼ਰੀਏ ਸਾਨੂੰ ਉਹ ਧਰਮ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਆ। ਸੋ ਮੈਂ ਬਲਵੰਤ ਸਿੰਘ ਲਿਤਰਾਂ ਵਾਲੇ ਨੂੰ ਉਹਨਾਂ ਦੇ ਸਿੱਖੀ ਗੁਲਦਸਤੇ YouTube ਚੈਨਲ ਖੋਲ੍ਹ ਤੇ ਵੀ ਉਹਨਾਂ ਨੂੰ ਮੁਬਾਰਕਬਾਦ ਦੇਣਾ ਔਰ ਮੈਂ ਸਰੋਤਿਆਂ ਨੂੰ ਅਪੀਲ ਕਰਾਂਗਾ ਕਿ ਉਹ ਜ਼ਰੂਰ ਇਹ ਚੈਨਲਾਂ ਤੇ ਜਾ ਕੇ ਢਾਡੀ ਵਾਰਾਂ, ਕਥਾ ਕੀਰਤਨ ਇਹ ਜ਼ਰੂਰ ਸੁਣਨ। ਮੈਨੂੰ ਉਮੀਦ ਹੈ ਕਿ ਜਿਹੜੇ ਸਰੋਤੇ ਆ ਉਹ ਇਸ ਚੈਨਲਾਂ ਤੇ ਜਾ ਕੇ ਆਪਣਾ ਜਿੱਥੇ ਮਨੋਰੰਜਨ ਕਰਨਗੇ ਉੱਥੇ ਉਹਨਾਂ ਦੇ ਇਤਿਹਾਸ ਵਿੱਚ ਵੀ ਵਾਧਾ ਹੋਵੇਗਾ।
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਤੁਸੀਂ ਕਾਫੀ ਜਿਹੜਾ ਜ਼ਰੂਰੀ ਵਿਸ਼ਾ ਜਿਹਦੇ ਉੱਤੇ ਚਿੰਤਨ ਵੀ ਕੀਤਾ ਅੱਜ ਔਰ ਇਹ ਜ਼ਰੂਰੀ ਵੀ ਬਹੁਤ ਹੈ ਔਰ ਜਦੋਂ ਵੀ ਅਸੀਂ ਪਹਿਲਾਂ ਵੀ ਜਿੰਨੇ ਕੁ ਪ੍ਰੋਗਰਾਮਾਂ ਦੇ ਵਿੱਚ ਕਈ ਵਾਰ ਜ਼ਿਕਰ ਕਰਦੇ ਆਏ ਹਾਂ ਕਿ ਇਹ ਜਿਹੜੀਆਂ ਕਲਾਵਾਂ ਨੇ ਇਹਨਾਂ ਨੂੰ ਬਚਾਉਣਾ ਜਿਹੜਾ ਆ ਉਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ, ਬਹੁਤ ਮਹੱਤਵਪੂਰਨ ਹੈ ਕਿਉਂਕਿ ਜਿਹੜੀਆਂ ਕੌਮਾਂ ਕਹਿੰਦੇ ਹੁੰਦੇ ਆ ਨਾ, ਜਾਂ ਤਾਂ ਜੇ ਆਪਣੀਆਂ ਅਸੀਂ ਭਾਸ਼ਾਵਾਂ ਭੁੱਲ ਜਾਂਦੇ ਹਾਂ, ਆਪਣਾ ਜਿਹੜਾ ਵਿਰਸਾ ਭੁੱਲ ਜਾਂਦੇ ਹਾਂ ਤਾਂ ਉਹ ਬਹੁਤ ਛੇਤੀ ਰੁਲ ਜਾਂਦੀਆਂ ਕਿਉਂਕਿ ਦੂਸਰੇ ਜਿਹੜੇ ਵਿਰਸੇ ਆ ਉਹਨਾਂ ਦੇ ਉੱਤੇ ਭਾਰੂ ਹੋ ਜਾਂਦੇ, ਦੂਜੇ ਸੱਭਿਆਚਾਰ ਜਿਹੜੇ ਉਹਨਾਂ ਦੇ ਉੱਤੇ ਭਾਰੂ ਹੋ ਜਾਂਦੇ ਆ ਤਾਂ ਉਹ ਦਿਨ ਦੂਰ ਨਹੀਂ ਹੁੰਦੇ ਜਦੋਂ ਪਤਾ ਵੀ ਨਹੀਂ ਲੱਗਦਾ ਕਿ ਸਾਡੀ ਜਿਹੜੀ ਆਪਣੀ ਵਿਰਾਸਤ ਆ ਉਹ ਅਸੀਂ ਖੋ ਚੁੱਕੇ ਹਾਂ, ਹਨਾ। ਔਰ ਇਹੀ ਜੇ ਹਾਲਾਤ ਰਹਿੰਦੇ ਆ, ਜੇਕਰ ਅਸੀਂ ਇਹਨਾਂ ਕਲਾਵਾਂ ਨੂੰ ਬਚਾਉਣ ਦੇ ਲਈ ਉਪਰਾਲੇ ਨਹੀਂ ਕਰਦੇ, ਤਾਂ ਫਿਰ ਵਾਕਈ ਸਾਡੇ ਲਈ ਵੀ ਇਹ ਬਹੁਤ ਵੱਡਾ ਪਛਤਾਵਾ ਜਿਹੜਾ ਆ ਉਹ ਰਹਿ ਜਾਏਗਾ। ਜਿਵੇਂ ਅਸੀਂ ਜਦੋਂ ਵੀ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੂੰ ਖੋਹੇ ਜਾਣ ਦੀ ਗੱਲ ਕਰਦੇ ਹਾਂ, ਤਾਂ ਦਿਲਬਰ ਸਾਹਿਬ ਇਹ ਹਮੇਸ਼ਾ ਹੀ ਸਾਨੂੰ ਦੁੱਖ ਹੁੰਦਾ ਆ, ਪਛਤਾਵਾ ਹੁੰਦਾ ਆ ਕਿ ਕਾਸ਼ ਅਸੀਂ ਉਹ ਜਿਹੜੇ ਵਿਰਾਸਤੀ ਚਿੰਨ ਸੀਗੇ ਉਹਨਾਂ ਨੂੰ ਅਸੀਂ ਸੰਭਾਲ ਸਕਦੇ, ਹਨਾ। ਪਰ ਇਹ ਸਾਡੀ ਹੀ ਲਾਪਰਵਾਹੀ ਦਾ ਨਤੀਜਾ ਰਿਹਾ ਕਿ ਅਸੀਂ ਉਹਨਾਂ ਵਿਰਾਸਤੀ ਇਮਾਰਤਾਂ ਨੂੰ ਨਹੀਂ ਸੰਭਾਲ ਸਕੇ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਾਡੇ ਸੱਭਿਆਚਾਰ ਦੇ, ਸਾਡੇ ਧਰਮ ਦੇ ਇਹੋ ਜਿਹੇ ਚਿੰਨ ਨੇ ਜਿਨ੍ਹਾਂ ਨੂੰ ਅਸੀਂ ਸੰਭਾਲ ਨਹੀਂ ਪਾਏ। ਸੋ ਇਸ ਲਈ ਸਾਡਾ ਸਾਰਿਆਂ ਦਾ ਇਸ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਜੀ
ਜ਼ਰੂਰੀ
ਹੈ ਜੀ। ਸੋ ਬਹੁਤ ਬਹੁਤ ਧੰਨਵਾਦ।
ਵੇਖੋ
ਜੀ,
ਧੰਨਵਾਦ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਸਾਂਝ ਬਣਾ ਰਹੇ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਹਮੇਸ਼ਾ ਹੀ ਉਹ ਆਪਣੇ ਕੀਮਤੀ ਸਮੇਂ ਦੇ ਨਾਲ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਆ, ਉਹ ਕਾਫੀ ਸਾਡੀ ਕੌਮ ਦੇ ਲਈ, ਸਾਡੇ ਆਪਣੇ ਧਰਮ ਦੇ ਲਈ, ਸਾਡੇ ਆਪਣੇ ਲੋਕਾਂ ਦੇ ਲਈ, ਸਾਡੇ ਆਪਣੇ ਭਾਈਚਾਰੇ ਦੇ ਲਈ ਬਹੁਤ ਸਲਾਹਣਯੋਗ ਹੁੰਦੀ ਹੈ, ਮਹੱਤਵਪੂਰਨ ਹੁੰਦੀ ਹੈ। ਔਰ ਇਨ੍ਹਾਂ ਚੀਜ਼ਾਂ ਦੇ ਪ੍ਰਤੀ ਸਾਨੂੰ ਜਾਗਰੂਕ ਹੋਣ ਦੀ ਜਿਹੜੀ ਲੋੜ ਹੈ ਉਹ ਵੀ ਅਹਿਮ ਹੈ, ਕਿਉਂਕਿ ਇਹ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਅਸੀਂ ਸਾਂਝਾ ਇਸ ਕਰਕੇ ਕਰਦੇ ਹਾਂ ਕਿਉਂਕਿ ਅੱਗੇ ਤੋਂ ਅੱਗੇ ਜਿਵੇਂ ਜਿਵੇਂ ਸਮਾਂ ਦੌੜਦਾ ਜਾਂਦਾ, ਉਸ ਦੌੜ ਦੇ ਵਿਚ ਅਸੀਂ ਬਹੁਤ ਕੁਝ ਪਿੱਛੇ ਛੱਡਦੇ ਜਾਂਦੇ ਹਾਂ, ਔਰ ਜੋ ਪਿੱਛੇ ਰਹਿ ਜਾਂਦਾ ਉਹ ਹੌਲੀ ਹੌਲੀ ਵਿਸਰਦਾ ਜਾਂਦਾ। ਸੋ ਜਦੋਂ ਜਿਹੜੀ ਚੀਜ਼ ਵਿਸਰ ਜਾਂਦੀ ਹੈ ਤਾਂ ਉਹਦੇ ਨਾਲ ਅਸੀਂ ਬਾਅਦ ਵਿਚ ਜਦੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫੇਰ ਕੁਛ ਨੀ ਲੱਭਦਾ, ਹਨਾ। ਕਹਿੰਦੇ ਵੀ ਮਿੱਟੀ ਨਾ ਫਰੋਲ ਜੋਗਿਆ, ਨਹੀਂ ਉਹ ਲੱਭਣੇ ਲਾਲ ਗੁਆਚੇ। ਸੋ ਇਸ ਕਰਕੇ ਜਿਹੜਾ ਸਮਾਂ ਸਾਡੇ ਕੋਲ ਹੈਗਾ ਉਸ ਸਮੇਂ ਦੇ ਵਿਚ ਜੋ ਅਸੀਂ ਸੰਭਾਲ ਸਕਦੇ ਹਾਂ ਉਹ ਜ਼ਰੂਰ ਸੰਭਾਲ ਲੈਣਾ ਚਾਹੀਦਾ। ਇਕ ਵਾਰ ਫੇਰ ਅਸੀਂ ਸ਼ੁਕਰਗੁਜ਼ਾਰ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ। ਚਲੋ ਜੀ, ਵਿਰਸਾ ਦਾ ਇਤਿਹਾਸ, ਵਿਰਸਾ ਤੇ ਇਤਿਹਾਸ ਦਾ ਇਹ ਸਿਲਸਿਲਾ ਜਿਹੜਾ ਹੁਣ ਆਪਾਂ ਇੱਥੇ ਰੋਕਦੇ ਹਾਂ। ਕੁਝ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਮੈਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੀ ਹਾਂ। ਗੁਰਿੰਦਰ ਸਿੰਘ ਹੋਰਾਂ ਨੇ ਬਹੁਤ ਹੀ ਪਿਆਰੀ ਜਿਹੀ ਇੱਕ ਵੀਡੀਓ ਭੇਜੀ ਹੈ ਜੀ, ਕਿਆ ਹੀ ਬਾਤ ਹੈ। ਸੋ ਵੀਡੀਓ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਕੁਦਰਤੀ ਨਜ਼ਾਰਾ ਔਰ ਹਰਿਆ ਭਰਿਆ ਹੋਇਆ, ਬਹੁਤ ਹੀ ਸੋਹਣਾ, ਦੂਰ ਦੂਰ ਤੱਕ ਜਿਹੜਾ ਅਸਮਾਨ ਹੈ ਦਿਖਾਈ ਦੇ ਰਿਹਾ। ਅਸਮਾਨ ਦੇ ਵਿੱਚ ਚਾਹੇ ਬੱਦਲ ਵਾਈ ਹੈ ਪਰ ਅਸਮਾਨ ਦੇ ਹੇਠਾਂ ਜਿਹੜੀ ਰੁੱਖਾਂ ਦੀ ਛਾਂ ਆ, ਸੰਘਣਾਪਨ ਹੈ, ਔਰ ਜਿਹੜੀ ਜ਼ਮੀਨ ਦੇ ਉੱਤੇ ਘਾਹ ਦੀ ਹਰਿਆਵਲ ਆ ਨਾ, ਉਹ ਕਿਆ ਹੀ ਬਾਤ, ਉਹ ਟੁੰਬਦੀ ਆ। ਔਰ ਇਹੋ ਜਿਹੀਆਂ ਵੀਡੀਓ ਜਿਹੜੀਆਂ ਪਾ ਕੇ ਗੁਰਿੰਦਰ ਸਿੰਘ ਹੋਰੀ ਨਾ, ਉਹ ਸਾਨੂੰ ਸੱਦਾ ਦਿੰਦੇ ਆ ਵੀ ਤੁਸੀਂ ਆਓ ਤੇ ਸਾਡਾ ਫਾਰਮ ਹਾਊਸ ਦੇਖੋ। ਸੋ ਗੁਰਿੰਦਰ ਸਿੰਘ ਜੀ, ਜਦੋਂ ਕਦੇ ਸਾਡਾ ਅਮਰੀਕਾ ਜਾਣ ਦਾ ਸਬੱਬ ਬਣਿਆ ਤੇ ਤੁਹਾਡੇ ਫਾਰਮ ਹਾਊਸ ਤੇ ਅਸੀਂ ਜ਼ਰੂਰ ਆਉਣਾ ਚਾਹਾਂਗੇ। ਬਹੁਤ ਹੀ ਪਿਆਰਾ ਔਰ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਤੁਹਾਡਾ ਘਰ, ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਹੋਰ ਬੁਲੰਦੀਆਂ ਬਖਸ਼ੇ। ਤੇ ਅੱਗੇ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਜੁੜ ਚੁੱਕੇ ਨੇ, ਉਨ੍ਹਾਂ ਨੇ ਇੱਕ ਬਹੁਤ ਪਿਆਰਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ, ਮੈਂ ਵਿਚਾਰ ਤੁਹਾਡੇ ਨਾਲ ਵੀ ਸਾਂਝਾ ਕਰਦੀ ਹਾਂ। ਕਹਿੰਦੇ, ਅਗਰ ਇਨਸਾਨ ਆਪਣੇ ਲਈ ਵਕਾਲਤ ਤੇ ਦੂਸਰਿਆਂ ਲਈ ਜੱਜ ਬਣਨਾ ਛੱਡ ਦੇਵੇ, ਸਹੀ ਪਰਖ ਕਰਨ ਦੀ ਸਮਝ ਆ ਸਕਦੀ ਹੈ। ਕਿਆ ਬਾਤ ਹੈ, ਬਹੁਤ ਹੀ ਡੂੰਘੀ ਗੱਲ ਹੈ ਜੀ। ਔਰ ਇਹ ਕਈ ਵਾਰ ਹੁੰਦਾ ਵੀ ਇਹ ਡੂੰਘੀਆਂ ਗੱਲਾਂ ਜਿਹੜੀਆਂ ਆ ਇਹ ਕਈ ਵਾਰ ਸਾਡੀ ਸਮਝ ਚ ਨਹੀਂ ਪੈਂਦੀਆਂ, ਔਰ ਇਹ ਸਮਝਣੀਆਂ ਬਹੁਤ ਜ਼ਰੂਰੀ ਹੁੰਦੀਆਂ। ਇੱਕ ਵਾਰ ਫਿਰ ਮੈਂ ਵਿਚਾਰ ਸਾਂਝਾ ਕਰਦੀ ਹਾਂ, ਅਗਰ ਇਨਸਾਨ ਆਪਣੇ ਲਈ ਵਕਾਲਤ ਤੇ ਦੂਸਰਿਆਂ ਲਈ ਜੱਜ ਬਣਨਾ ਛੱਡ ਦੇਵੇ, ਸਹੀ ਪਰਖ ਕਰਨ ਦੀ ਸਮਝ ਆ ਸਕਦੀ ਆ। ਪਰ ਸਾਡਾ ਦੁਖਾਂਤ ਕੀ ਆ ਕਿ ਅਸੀਂ ਹਮੇਸ਼ਾ ਦੂਜਿਆਂ ਦੇ ਲਈ ਜੱਜ ਬਣਨਾ ਜਿਹੜਾ ਆ ਉਹ ਜ਼ਰੂਰੀ ਸਮਝਦੇ ਹਾਂ। ਸਾਨੂੰ ਲੱਗਦਾ ਕਿ ਅਸੀਂ ਜੋ ਸੋਚਿਆ ਉਹੀ ਅਸਲ ਦੇ ਵਿੱਚ ਦੂਜੇ ਦਾ ਸੱਚ ਹੈ, ਹਨਾ। ਔਰ ਅਸੀਂ ਹਮੇਸ਼ਾ ਹੀ ਦੂਜਿਆਂ ਦੇ ਲਈ ਉਹਨਾਂ ਨੂੰ ਜਾਣੇ ਬਿਨਾਂ, ਉਹਨਾਂ ਦਾ ਦਿਲ, ਉਹਨਾਂ ਦੀ ਸਥਿਤੀ, ਉਹਨਾਂ ਦੇ ਹਾਲਾਤ ਕੀ ਆ ਉਸ ਨੂੰ ਜਾਣੇ ਤੋਂ ਬਿਨਾਂ ਅਸੀਂ ਹਮੇਸ਼ਾ ਜੱਜ ਬਣ ਕੇ ਬੈਠੇ ਰਹਿੰਦੇ ਹਾਂ। ਅਸੀਂ ਹਰੇਕ ਦੇ ਉੱਤੇ ਉਸ ਦੀ ਸਥਿਤੀ ਜਾਣਨ ਤੋਂ ਪਹਿਲਾਂ ਹੀ ਜਿਹੜੇ ਆਪਣੇ ਵਿਚਾਰ ਆ ਥੋਪ ਦਿੰਦੇ ਹਾਂ, ਆਪਣੇ ਕਮੈਂਟਸ ਦੇ ਦਿੰਦੇ ਹਾਂ, ਪਰ ਕਦੇ ਅਸੀਂ ਇਹ ਨਹੀਂ ਕੋਸ਼ਿਸ਼ ਕਰਦੇ ਕਿ ਅਸਲ ਦੇ ਵਿੱਚ ਉਹਨਾਂ ਦੀ ਸਥਿਤੀ ਦੇ ਵਿੱਚ ਜਾ ਕੇ ਦੇਖਿਆ ਜਾਵੇ, ਉਹਨਾਂ ਦੇ ਹਾਲਾਤ ਜਿਹੜੇ ਉਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ। ਔਰ ਬਹੁਤ ਹੀ ਸੋਹਣੀ ਗੱਲ ਜਿਹੜੀ ਲਿਖੀ ਹੈ ਨਾ, ਵੀ ਆਪਣੇ ਲਈ ਅਸੀਂ ਹਮੇਸ਼ਾ ਵਕਾਲਤ ਕਰਦੇ ਹਾਂ ਵੀ ਸਾਡੇ ਜੋ ਹਾਲਾਤ ਹੈ ਉਹ ਇਸ ਕਰਕੇ ਆ, ਉਹ ਸਾਨੂੰ ਪਤਾ ਆ, ਹਨਾ, ਪਰ ਅਸੀਂ ਦੂਜੇ ਦੇ ਹਾਲਾਤ ਸਮਝਣ ਦੀ ਕਦੇ ਕੋਸ਼ਿਸ਼ ਨਹੀਂ ਕਰਦੇ। ਔਰ ਬਹੁਤ ਹੀ ਪਿਆਰਾ, ਬਹੁਤ ਹੀ ਸੋਹਣਾ ਵਿਚਾਰ ਤੁਸੀਂ ਗਿੱਲ ਸਾਹਿਬ ਭੇਜਿਆ, ਔਰ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਜ਼ਿੰਦਗੀ ਦੇ ਵਿੱਚ ਅਸਲ ਦੇ ਵਿੱਚ ਲਾਗੂ ਕਰਕੇ, ਅਮਲ ਦੇ ਵਿੱਚ ਲਿਆ ਕੇ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਅੱਗੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਸਾਹਿਬ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ, ਅਮਰਦੀਪ ਜੀ ਸਤਿ ਸ੍ਰੀ ਅਕਾਲ। ਕਹਿੰਦੇ, ਸਕੂਲ ਵਿੱਚ ਮਾਸਟਰ ਨਾ ਹੋਵੇ ਤਾਂ ਬੱਚਿਆਂ ਦੀ ਕੋਈ ਕੀਮਤ ਨਹੀਂ, ਬੱਚੇ ਨਾ ਹੋਣ ਤਾਂ ਮਾਸਟਰ ਦੀ ਕੋਈ ਕੀਮਤ ਨਹੀਂ। ਬਿਲਕੁਲ ਜੀ, ਕਿਆ ਹੀ ਬਾਤ ਹੈ, ਬਹੁਤ ਹੀ ਪਿਆਰਾ ਤੁਹਾਡਾ ਸੁਨੇਹਾ ਔਰ ਵਿਚਾਰ ਹਨਾ। ਅਸਲ ਦੇ ਵਿਚ ਇਸੇ ਤਰ੍ਹਾਂ ਸਾਡੇ ਵੀ ਹਾਲਾਤ ਇਹੀ ਹੁੰਦੇ ਆ ਜੀ, ਜੇਕਰ ਅਸੀਂ ਰੇਡੀਓ ਤੇ ਬੋਲ ਰਹੇ ਹਾਂ, ਜੇਕਰ ਸੁਣਨ ਵਾਲੀ ਕੋਈ ਨਹੀਂ ਹੈ ਤਾਂ ਫਿਰ ਸਾਡੀ ਵੀ ਕੋਈ ਕੀਮਤ ਨਹੀਂ ਹੈ ਹਨਾ। ਜੇ ਸੁਣਨ ਵਾਲੇ ਬਹੁਤ ਹੈ ਤੇ ਇਧਰੋਂ ਕੋਈ ਬੋਲਣ ਵਾਲਾ ਨਹੀਂ ਹੈ ਤਾਂ ਫਿਰ ਉਹਨਾਂ ਦੀ ਕੋਈ ਕੀਮਤ ਨਹੀਂ ਆ। ਸੋ ਇਸ ਕਰਕੇ ਇਹ ਜਿਹੜਾ ਸਾਰਾ ਸੰਤੁਲਨ ਹੈ ਨਾ, ਇਹ ਇਸੇ ਤਰ੍ਹਾਂ ਹੀ ਕਾਇਮ ਰਹਿੰਦਾ। ਇੱਕ ਦੂਸਰੇ ਦਾ ਅਸੀਂ ਇਸੇ ਤਰ੍ਹਾਂ ਸਹਾਰਾ ਬਣਦੇ ਹਾਂ, ਇੱਕ ਦੂਸਰੇ ਦੇ ਨਾਲ ਹੀ ਸਾਡੀ ਜਿਹੜੀ ਕੀਮਤ ਆ ਉਹ ਹੁੰਦੀ ਹੈ ਹਨਾ। ਸੋ ਬਹੁਤ ਬਹੁਤ ਧੰਨਵਾਦ। ਤੇ ਅੱਗੇ ਕਹਿੰਦੇ ਅਮਰਦੀਪ ਜੀ ਦਿਲਬਰ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਢਾਡੀ ਵਾਰਾਂ ਗਾ ਕੇ ਕੌਮ ਵਿਚ ਜੋਸ਼ ਭਰਦੇ ਹਨ। ਜੋਗਾ ਸਿੰਘ ਜੋਗੀ ਤੁਗਲਵਾਲ ਵਾਲਾ ਢਾਡੀ ਹੋਇਆ ਹੈ ਜੀ। ਜੀ ਜੀ, ਬਹੁਤ ਸਾਰੇ ਜਿਹੜੇ ਢਾਡੀ ਹੋਏ ਆ ਜੀ ਸਿੱਖ ਪੰਥ ਦੇ ਵਿਚ, ਜਿਨ੍ਹਾਂ ਨੇ ਜਿਹੜਾ ਸਿੱਖ ਇਤਿਹਾਸ ਆ ਗਾਇਆ ਆ। ਔਰ ਜਦੋਂ ਵੀ ਸਿੱਖ ਧਰਮ ਦੇ ਉੱਤੇ ਕੋਈ ਵੀ ਔਖਾ ਸਮਾਂ ਆਇਆ, ਉਸ ਸਮੇਂ ਦੇ ਵਿਚ ਕੌਮ ਦੇ ਵਿਚ ਜੋਸ਼ ਜਿਹੜਾ ਭਰਿਆ ਜਾਂਦਾ। ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। ਤੇ ਪ੍ਰੋਗਰਾਮ ਦੇ ਵਿਚ ਹੁਣ ਇਕ ਬ੍ਰੇਕ ਦਾ ਜਿਹੜਾ ਸਮਾਂ ਆ ਉਹ ਹੋ ਚੁੱਕਿਆ। ਬ੍ਰੇਕ ਦੌਰਾਨ ਸਾਡੇ ਕੁਝ ਸਪੋਂਸਰਸ ਦੇ, ਸਾਡੇ ਕੁਝ ਸਹਿਯੋਗੀਆਂ ਦੇ ਇਸ਼ਤਿਹਾਰ ਜਿਹੜੇ ਆ ਉਹ ਤੁਹਾਡੀ ਨਜ਼ਰ ਕਰਾਂਗੇ। ਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਅਗਲੇ ਸਿਲਸਿਲੇ ਦੇ ਨਾਲ, ਅਗਲਾ ਸਿਲਸਿਲਾ ਵਧਾਈਆਂ ਦਾ। ਸੋ ਇਸ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਇੱਕ ਬੇਨਤੀ ਕਰਦੀ ਹਾਂ, ਗੁਜ਼ਾਰਿਸ਼ ਕਰਦੀ ਹਾਂ ਕਿ ਜੇਕਰ ਅੱਜ ਤੁਹਾਡੇ ਆਪਣੇ ਕਿਸੇ ਮਿੱਤਰ ਪਿਆਰੇ ਸਕੇ ਸੰਬੰਧੀ ਦਾ ਕੋਈ ਖਾਸ ਦਿਨ ਆ, ਦੇਖੋ ਲਾਕਡਾਊਨ ਦਾ ਟਾਈਮ ਚੱਲ ਰਿਹਾ, ਘੱਟੋ ਘੱਟ ਇਹੋ ਜਿਹਾ ਕੋਈ ਜਿਹੜਾ ਸਰਪ੍ਰਾਈਜ਼ ਹੈ ਉਹੀ ਦੇ ਦਿਓ ਕਿ ਅਗਲੇ ਦਾ ਦਿਨ ਬਣ ਜੇ ਹਨਾ। ਕੋਈ ਵੀ ਨੰਬਰ ਤੁਹਾਡੇ ਆਪਣੇ ਪਿਆਰੇ ਦਾ ਜਿਹਦਾ ਕੋਈ ਖਾਸ ਦਿਨ ਹੈ, ਅਸੀਂ ਉਹਨਾਂ ਨੂੰ ਇੱਕ ਸਰਪ੍ਰਾਈਜ਼ ਕਾਲ ਹਰਮਨ ਰੇਡੀਓ ਵੱਲੋਂ ਕਰਾਂਗੇ। ਜੇਕਰ ਉਹ ਚੁੱਕ ਲੈਂਦੇ ਆ ਤਾਂ ਫਿਰ ਉਹਨਾਂ ਦਾ ਦਿਨ ਆਪਾਂ ਖਾਸ ਬਣਾਵਾਂਗੇ। ਭੇਜ ਦਿਓ ਫਿਰ ਨੰਬਰ, ਨਾਮ, ਵਟਸਐਪ ਨੰਬਰ ਭੇਜਿਓ, ਨਾਮ ਭੇਜਿਓ ਤੇ ਉਹਨਾਂ ਦੇ ਖਾਸ ਦਿਨ ਦੇ ਬਾਰੇ ਦੱਸਿਓ। ਤੇ ਲਓ ਫਿਰ ਲੈਂਦੇ ਹਾਂ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਆਉਂਦੇ ਹਾਂ ਅਗਲੇ ਸਿਲਸਿਲੇ ਦੇ ਵਿਚ ਵਾਪਸ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖ ਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੀਦੀ ਚੱਲੀਏ ਫਰਨੀਚਰ ਵੇਖਣ,
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ, ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ। ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ,
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫਾਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
रोटी हजम नहीं होंगी वरतो गोल्डन ग्रेन फ्लोर मिल्स का गरेवाल चक्की आटा ताजा घट कैमिकल की वरतों वाली कणक जेडी के सीधी खेतों चो मिल च लाई जाती आस्ट्रेलिया का बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरों की दाल चना दाल सोयाबीन ते बादाम भी साडे अपने प्रोडक्ट हैं वधेरे जानकारी लई विजिट करो गरेवाल गोल्डन ग्रेन .com.au या फोन करो 0428895564
आ गया तुहाडा ताया आस्ट्रेलिया दे ब्रिस्बेन चो आजो ताया जी वेलकम ताया अज रात साडे कोल ही रहना पऊ थोनू मैं आ ता गया मैं ता नींद इंडिया आले गद्दे ते आउंदी आ इथो किथो मिलू इंडिया आले गद्दे लो ताया आपां लै आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर एथो मिलदा सारा इंडियन फर्नीचर जो भी तुहानू चाहिदा सब एथो मिलू मंजे धार्मिक फोटो चादरां साइकिल चूल्हे दातियां रंबे कई सब कुछ एथो मिलू ताया जी लाया था तू मेरी टेंशन ही दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा लिया फिर पता लिखा फिर पंजाबी फर्नीचर दा लिखो फिर 2A130 किंगस्टन रोड अंडरवुड ब्रिस्बेन आ कॉल कर लियो ताया जी 0404000536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 0411726348 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
शर्मा जी आज बड़े खुश लग रहे हो की गल है
हाँ जी कपूर साहब गल ही खुशी दी है लास्ट वीक असि इनकम टैक्स रिटर्न फाइल की थी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया है
अच्छा एक गल ता दसो तुसी अपनी टैक्स रिटर्न फाइल कित्थों कीती है
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले ओ भी फोन ते ही जिदे नाल ट्रैवल टाइम सेव हुंदा है
अच्छा अकाउंटेंट स्मार्ट वाले ओ ए ता पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने ते नाल ही ए मेरा सेल्फ मैनेज सुपर एन्यूएशन फंड भी देखदे ने
कल मैं सरदार हरजीत सिंह जी नूं मिलिया सी ओ भी दस रहे सी कि उनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने
तुसी भी किसे तरह दी टैक्स अकाउंटिंग सेल्फ मैनेज सुपर फंड और बिजनेस एडवाइस लई कांटेक्ट करो सरदार गुरसरन सिंह कंडोला ते उनां दी टीम नूं वधेरी जानकारी लई कॉल करो अकाउंटेंट स्मार्ट 0395-9436 या विजिट कर सकते हो www.accountantsmart.com.au
रोक जा पुत जेड़े पंजाबी च लिखना चाहते उन्हां नूं ताया लिखाऊगा लवे अकाउंटेंट स्मार्ट दा नंबर जे पंजाबी च लिखना ता लिखो फिर 0399-95-94-36 जे किसे ने ईमेल करनी या ईमेल भी कर सकदा info@accountantsmart.com.au ते ओ बती करे या
आजो ताया जी लंघ आओ
ओ बती तेरा दा घर ही बड़ा सजाया पिया बड़ा वधिया रंग कीता भाई बाहर टेला भी चमकाईया पईया नवा लिया करो
नहीं ताया जी मैं घर पुराने नु रेनोवेट करवाया अपने मेलबर्न वाले PSD रेनोवेशन तो
PSD रेनोवेशन
जी हाँ PSD रेनोवेशन जिन्ना कोल ने बेस्ट कारपेंटर्स पेंटर्स प्लम्बर्स इलेक्ट्रीशियन टाइलर नाल ही नाल प्लस्टर्ड फेंसिंग कारपेट एंड रूफिंग भी कर देने
वाह भाई वाह
जी हाँ घर च किसी भी तरह की रेनोवेशन लई कॉल करो परविंदर सिंह होरा नु 0425335100 ते PSD रेनोवेशन मेलबोर्न
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक माइग्रेशन नाल जुड़े हर सवाल दा जवाब लेके
सो दोस्तो सुनना ना भूलियो The Migration Show with Rohit Mohan and Ranveer Singh, only on Harman Radio.
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਾ ਦੇ ਵਿੱਚ ਲੱਗਣ ਦੀਆਂ ਰੌਣਕਾਂ। ਲੱਗ ਗਈ ਹੈ ਪੰਜਾਬੀ ਫਿਲਮ ਕੁਆੜਾ,
ਕਮਾਲ ਲੱਗੀ ਜਾਂਦੀ ਹੈ, ਹਾਏ ਹਾਏ ਜੱਟੀਏ ਕਮਾਲ ਲੱਗੀ।
ਦੀ ਸਟੂਡੀਓਜ਼ A&A ਪਿਕਚਰਸ ਅਤੇ ਬ੍ਰੈਂਡ ਫਿਲਮ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ,
MBA ਕਰ ਰਹੀ ਹੈ,
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖ ਸਕਦੇ ਹੋ ਕੁਆੜਾ।
ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਸੋ ਪੁਆੜਾ ਫਿਲਮ ਦੇ ਵਿੱਚੋਂ ਅਨੀਤਾ ਦੇਵਗਨ ਹੋਰਾਂ ਦਾ ਨਾ ਡਾਇਲੋਗ ਮੈਨੂੰ ਬੜਾ ਪਸੰਦ ਆਇਆ ਕਿ ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ। ਵੈਸੇ ਆਪਣੇ ਸਭਿਆਚਾਰ ਦੇ ਵਿੱਚ ਨਾ ਬੜਾ ਕਾਮਨ ਡਾਇਲੋਗ ਆ, ਕਿਉਂਕਿ ਅੱਜ ਜਿਹੜਾ ਅੱਜ ਦਾ ਦੌਰ ਹੈ ਉਸ ਦੌਰ ਦੇ ਵਿੱਚ ਕੁੜੀਆਂ ਪੜ੍ਹੀਆਂ ਲਿਖੀਆਂ, ਨੌਕਰੀ ਪੇਸ਼ਾ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਨੌਕਰੀਆਂ ਦੇ ਉੱਤੇ ਤਾਇਨਾਤ ਨੇ, ਪਰ ਜਦੋਂ ਘਰ ਦੇ ਚਲਾਉਣ ਦੀ ਗੱਲ ਆਉਂਦੀ ਹੈ, ਘਰ ਦੇ ਸੰਭਾਲਣ ਦੀ ਗੱਲ ਆਉਂਦੀ ਹੈ, ਤਾਂ ਉਹਨਾਂ ਦੀ ਜਿਹੜੀ ਕਾਬਲੀਅਤ ਹੈ, ਦੂਸਰੀ ਕਾਬਲੀਅਤ ਹੈ ਨਾ, ਉਹ ਬਿਲਕੁਲ ਨਜ਼ਰ ਅੰਦਾਜ਼ ਕਰ ਦਿੱਤੀ ਜਾਂਦੀ ਹੈ। ਤੇ ਸਿਰਫ ਉਹਨਾਂ ਦੀ ਜਿਹੜੀ ਕਾਬਲੀਅਤ ਉਹ ਮਾਪੀ ਜਾਂਦੀ ਹੈ ਰੋਟੀਆਂ ਬਣਾਉਣ ਦੇ ਲਈ, ਹਨਾ, ਸਬਜ਼ੀਆਂ ਬਣਾਉਣ ਦੇ ਲਈ। ਸੋ ਇਹ ਇੱਕ ਦੁਖਦਾਈ ਰੱਗ ਜਿਹੜੀ ਹੁੰਦੀ ਹੈ ਨਾ, ਕਹਿੰਦੇ ਹੁੰਦੇ ਵੀ ਉਹਦੇ ਉੱਤੇ ਹੱਥ ਰੱਖ ਦਿੱਤਾ ਦੇਵਗਨ ਹੋਰਾਂ ਨੇ। ਸੋ ਬਹੁਤ ਸੋਹਣਾ ਇੱਕ ਡਾਇਲੋਗ ਹੈ, ਪਰ ਸਾਡੇ ਸਭਿਆਚਾਰ ਦੇ ਵਿੱਚ ਕੁਛ ਕੁ ਪਿਛਾਂ ਖਿੱਚੂ ਜਿਹੜੀਆਂ ਰੀਤਾਂ ਨੇ ਜਾਂ ਫਿਰ ਸੋਚਾਂ ਨੇ, ਹਨਾ, ਉਹਨਾਂ ਦੇ ਉੱਤੇ ਵੀ ਇੱਕ ਵਿਅੰਗ ਜਿਹੜਾ ਆ ਉਹ ਇਹਦੇ ਰਾਹੀਂ ਕੱਸਿਆ ਮਿਲਦਾ। ਖੈਰ, ਅੱਛਾ, ਨਾਲ ਹੀ ਨਾਲ ਨਾ ਬ੍ਰੇਕ ਦੌਰਾਨ ਜਿਹੜੇ ਵੀ ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਤੁਸੀਂ ਸੁਣੇ ਆ, ਅਸੀਂ ਉਹਨਾਂ ਦੇ ਇੱਕ ਤਾਂ ਸ਼ੁਕਰ ਗੁਜ਼ਾਰ ਆ ਕਿ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਔਰ ਨਾਲੋ ਨਾਲ ਘੁੰਮਣ ਸਾਹਿਬ ਨੇ ਕਹਿੰਦੇ ਵੀ ਤਾਇਆ ਜੀ ਮਸ਼ਹੂਰੀ ਬਹੁਤ ਵਧੀਆ ਕਰਦੇ ਆ। ਬਿਲਕੁਲ ਜੀ, ਤਾਇਆ ਜੀ ਮਸ਼ਹੂਰੀ ਵਧੀਆ ਕਰਦੇ, ਤੇ ਮੈਨੂੰ ਹੁਣ ਕਈ ਵਾਰ ਲੱਗਦਾ ਹੁੰਦਾ ਵੀ ਤਾਈ ਵੀ ਫੜ ਕੇ ਲਿਆਉਣੀ ਪੈਣੀ ਆ ਕਿਤੇ, ਹਨਾ, ਕਿਉਂਕਿ ਤਾਇਆ ਜੀ ਦੀ ਜਿਹੜੀ ਮਸ਼ਹੂਰੀ ਆ ਆਸਟ੍ਰੇਲੀਆ ਦੇ ਵਿੱਚ ਹੀ ਨਹੀਂ, ਸਗੋਂ ਦੇਖ ਲਓ ਵੀ ਪੂਰੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਆ ਉਹ ਉੱਥੇ ਮਸ਼ਹੂਰ ਹੋਈ ਜਾਂਦੇ ਆ, ਤੇ ਫਿਰ ਤਾਈ ਵਿਚਾਰੀ ਉਹ ਪਿੱਛੇ ਹੀ ਰਹਿ ਜਾਂਦੀ ਆ, ਉਹਨਾਂ ਦੀਆਂ ਤਾਂ ਸਿਰਫ ਗੱਲਾਂ ਹੀ ਰਹਿ ਜਾਂਦੀਆਂ, ਹਨਾ। ਤੇ ਇਹ ਵੀ ਬਹੁਤ ਜ਼ਰੂਰੀ ਆ ਵੀ ਤਾਇਆ ਜੀ ਆਸਟ੍ਰੇਲੀਆ ਪਹੁੰਚ ਗਏ ਆ, ਤੇ ਫਰਨੀਚਰ ਦੇ ਗੱਦੇ ਜਿਹੜੇ ਆ ਉਹ ਵੀ ਹੁਣ ਇੰਡੀਅਨ ਭਾਲਦੇ ਆ, ਤੇ ਫਿਰ ਹੁਣ ਤਾਈ ਵੀ ਵਿੱਚ ਵਿੱਚ ਕਿਤੇ ਨਾ ਕਿਤੇ ਜ਼ਰੂਰ ਆਪਣੇ ਦਰਸ਼ਨ ਦਿਦਾਰੇ ਜਾਂ ਫਿਰ ਆਵਾਜ਼ ਦੇ ਨਾਲ ਹੀ ਆਏ ਔਰ ਪਹੁੰਚੇ, ਹਨਾ, ਤੇ ਇਹੋ ਜਿਹਾ ਵੀ ਮਾਹੌਲ ਜਿਹੜਾ ਜ਼ਰੂਰ ਬਣਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਤਾਇਆ ਜੀ ਦੀ ਇਹ ਮਸ਼ਹੂਰੀ ਪਸੰਦ ਕਰਨ ਦੇ ਲਈ। ਚਲੋ ਜੀ, ਪ੍ਰੋਗਰਾਮ ਲਹਿਰਾਂ ਚੱਲ ਰਿਹਾ, ਗੁੱਡ ਮਾਰਨਿੰਗ ਸ਼ੋ ਯਾਨੀ ਕਿ ਮਾਰਨਿੰਗ ਸ਼ੋ ਜੇ ਅਸੀਂ ਦੇਖੀਏ ਤਾਂ ਦੇਖੋ ਜੀ, ਗੁੱਡ ਮਾਰਨਿੰਗ ਵਰਲਡ, ਗੁੱਡ ਮਾਰਨਿੰਗ ਮੈਲਬਰਨ, ਗੁੱਡ ਮਾਰਨਿੰਗ ਆਸਟ੍ਰੇਲੀਆ, ਕੁਛ ਵੀ ਜਿੱਥੇ ਵੀ ਤੁਸੀਂ ਬੈਠੇ ਹੋ, ਗੁੱਡ ਮਾਰਨਿੰਗ ਹੈ, ਸ਼ੁਭ ਸਵੇਰ ਹੈ ਸਾਡੇ ਵੱਲੋਂ, ਜਿੱਥੇ ਜਿੱਥੇ ਸਵੇਰ ਚੜੀ ਹੋਈ ਹੈ, ਜਿੱਥੇ ਸ਼ਾਮ ਪਈ ਹੋਈ ਹੈ ਉੱਥੇ ਅਸੀਂ ਸ਼ਾਮ ਕਹਿ ਦਿੰਦੇ ਹਾਂ, ਹਨਾ। ਸੋ ਗੁੱਡ ਈਵਨਿੰਗ ਉਹਨਾਂ ਨੂੰ। ਪਰ ਇਹ ਪ੍ਰੋਗਰਾਮ ਜਿਹੜਾ ਆ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਆ, ਮੈਲਬਰਨ ਦੇ ਵਿੱਚ ਹੋ ਰਿਹਾ, ਸਾਡਾ ਇੱਥੇ ਮਾਰਨਿੰਗ ਸ਼ੋ ਹੀ ਹੈ। ਸੋ ਇਸ ਮਾਰਨਿੰਗ ਸ਼ੋ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਬਹੁਤ ਬਹੁਤ। ਔਰ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਿਲਸਿਲੇ ਅਜੇ ਬਾਕੀ ਹੈ, ਤੇ ਅਗਲਾ ਜਿਹੜਾ ਸਿਲਸਿਲਾ ਉਹ ਹੈਗਾ ਜੀ ਵਧਾਈਆਂ ਦਾ, ਤੇ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਮੈਂ ਉਡੀਕ ਕਰ ਰਹੀ ਸੀ ਤੁਹਾਡੇ ਵੀ ਕਿਸੇ ਸੱਜਣ ਮਿੱਤਰ ਪਿਆਰੇ ਨੂੰ ਅੱਜ ਆਪਾਂ ਸਰਪ੍ਰਾਈਜ਼ ਕਾਲ ਕਰੀਏ, ਪਰ ਤੁਸੀਂ ਤਾਂ ਹੁਣ ਨੰਬਰ ਭੇਜਿਆ ਨਹੀਂ, ਪਰ ਮੈਂ ਇੱਕ ਖਾਸ ਨੰਬਰ ਜਿਹੜਾ ਜ਼ਰੂਰ ਕੱਢਿਆ ਹੋਇਆ, ਕਿਉਂਕਿ ਅੱਜ ਮੇਰੀ ਇੱਕ ਖਾਸ ਦੋਸਤ ਦਾ ਜਨਮ ਦਿਨ ਹੈ। ਤੇ ਲਓ ਫਿਰ ਕਰਦੇ ਹਾਂ ਉਹਨੂੰ ਕਾਲ ਤੇ ਦੇਖਦੇ ਹਾਂ ਉਹ ਕਾਲ ਚੁੱਕਦੀ ਹੈ ਜਾਂ ਨਹੀਂ ਚੁੱਕਦੀ। ਲੋ ਜੀ, ਕਾਲ ਆਪਾਂ ਲਗਾ ਦਿੱਤੀ ਹੈ, ਤੇ ਹੁਣ ਕਾਲ ਚੁੱਕੀ ਜਾਂਦੀ ਹੈ ਜਾਂ ਨਹੀਂ ਇਹ ਤਾਂ ਹੁਣ ਸਮਾਂ ਦੱਸੇਗਾ, ਪਰ ਇਹ ਖਾਸ ਦਿਨ ਕਿਉਂ ਹੈ ਉਹਦੇ ਲਈ, ਅੱਜ ਮੇਰੀ ਉਸ ਦੋਸਤ ਦਾ ਜਨਮ ਦਿਨ ਹੈ, ਉਸਦਾ ਨਾਮ ਹੈ ਜੀ ਮਨਪ੍ਰੀਤ ਕੌਰ, ਔਰ ਮਨਪ੍ਰੀਤ ਜਿਹੜੀ ਹੈ ਉਹ ਚੰਡੀਗੜ੍ਹ ਦੀ ਵਸਨੀਕ ਹੈ। ਪੰਜਾਬ ਦੇ ਵਿੱਚ ਇਸ ਵੇਲੇ ਤੜਕਾ ਤੜਕਸਾਰ ਦਾ ਸਮਾਂ, ਪਰ ਦੇਖ ਲੈਂਦੇ ਹਾਂ ਸ਼ਾਇਦ ਉਹ ਉੱਠ ਜਾਏ। ਵੈਸੇ ਉਹ ਸਾਜਰੇ ਉੱਠਦੀ ਹੈ, ਤੜਕੇ ਉੱਠਦੀ ਹੈ, ਤੇ ਹੁਣ ਵੀ ਉਹ ਉੱਠੀ ਹੈ ਕਿ ਨਹੀਂ ਹੁਣ ਇਹ ਤਾਂ ਪਤਾ ਨਹੀਂ ਹੈ, ਕਿਉਂਕਿ ਅਜੇ ਤੱਕ ਫੋਨ ਉਸਨੇ ਚੱਕਿਆ ਨਹੀਂ ਹੈ, ਤੇ ਕੋਸ਼ਿਸ਼ ਕਰਾਂਗੇ ਇੱਕ ਵਾਰ ਫੇਰ ਟਰਾਈ ਜ਼ਰੂਰ ਕਰੀਏ, ਹਨਾ। ਤੇ ਜਨਮ ਦਿਨ ਦੀਆਂ ਪਿਆਰੀਆਂ ਪਿਆਰੀਆਂ ਮੁਬਾਰਕਾਂ ਜਿਹੜੀਆਂ ਆ ਉਹ ਆਪਾਂ ਮਨਪ੍ਰੀਤ ਨੂੰ ਜ਼ਰੂਰ ਦਈਏ। ਪਿਛਲੇ ਦਿਨਾਂ ਦੇ ਵਿੱਚ ਬੜਾ ਔਖਾ ਸਮਾਂ ਜਿਹੜਾ ਆ ਉਹ ਉਸਦੇ ਉੱਤੇ ਲੰਘ ਕੇ ਗਿਆ, ਪਰਿਵਾਰ ਦੇ ਵਿੱਚੋਂ ਉਹਨਾਂ ਦੇ ਮਾਤਾ ਜੀ ਜਿਹੜੇ ਆ ਉਹ ਚਲੇ ਗਏ। ਸੋ ਇਹੋ ਜਿਹਾ ਜਦੋਂ ਸਮਾਂ ਆਉਂਦਾ ਤਾਂ ਵਾਕਈ ਜਿਹੜਾ ਇਨਸਾਨ ਹੈ ਉਹ ਕੁਛ ਵੀ ਨਹੀਂ ਕਰ ਪਾਉਂਦਾ ਹਨਾ। ਸੋ ਜੋ ਬਾਣੀ ਦੇ ਵਿੱਚ ਲਿਖਿਆ ਗਿਆ ਹੁੰਦਾ ਉਸ ਨੂੰ ਹੀ ਮੰਨਣਾ ਪੈਂਦਾ। ਪਰ ਅੱਜ ਇਸ ਖਾਸ ਦਿਨ ਦੇ ਉੱਤੇ ਅਸੀਂ ਮਨਪ੍ਰੀਤ ਨੂੰ ਵਧਾਈਆਂ ਵੀ ਦਿੰਦੇ ਹਾਂ ਔਰ ਪਰਮਾਤਮਾ ਦੇ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਨਰੋਈ ਸਿਹਤ ਬਖਸ਼ੇ ਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ੇ। ਚਲੋ ਫਿਰ ਫੋਨ ਤਾਂ ਚੱਕਿਆ ਨਹੀਂ ਜੀ ਮਨਪ੍ਰੀਤ ਨੇ, ਪਰ ਅਸੀਂ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਤੇ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ ਕਿ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਜਿਹੜੇ ਆ ਪਰਮਾਤਮਾ ਜ਼ਰੂਰ ਬਖਸ਼ੇ। ਚਲੋ ਜੀ ਇਹ ਸੀ ਵਧਾਈਆਂ ਦਾ ਸਿਲਸਿਲਾ ਤੇ ਇੱਕ ਖਾਸ ਕਾਲ ਮੇਰੀ ਆਪਣੀ ਦੋਸਤ ਮਨਪ੍ਰੀਤ ਕੌਰ ਨੂੰ ਜਿਹੜੇ ਕਿ ਚੰਡੀਗੜ੍ਹ ਰਹਿੰਦੇ ਨੇ ਤੇ ਉਹਨਾਂ ਦੇ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਸਾਡੇ ਵੱਲੋਂ ਸੀ ਇਹ ਛੋਟੀ ਜਿਹੀ ਮੁਬਾਰਕਬਾਦ। ਤੇ ਲਓ ਜੀ ਵਧਾਈਆਂ ਤੋਂ ਬਾਅਦ ਹੁਣ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਅਗਲਾ ਜਿਹੜਾ ਸਿਲਸਿਲਾ ਉਹ ਹੈਗਾ ਜੀ ਗੱਲਾਂ ਬਾਤਾਂ ਦਾ। ਵੈਸੇ ਗੱਲਾਂ ਬਾਤਾਂ ਹੀ ਕਰ ਰਹੇ ਹਾਂ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਤੇ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਨਾ ਉਹਦੇ ਵਿੱਚ ਇੱਕ ਖਾਸ ਜਿਹੜੀ ਸਾਂਝ ਮੈਂ ਤੁਹਾਡੇ ਨਾਲ ਬਣਾਉਣੀ ਹੈ ਇੱਕ ਖਾਸ ਕਹਾਣੀ ਦੇ ਨਾਲ ਸੰਬੰਧ ਜੋੜ ਕੇ, ਬਹੁਤ ਹੀ ਪਿਆਰੀ ਲੱਗੀ ਹੈ ਮੈਨੂੰ, ਉਮੀਦ ਕਰਦੀ ਹਾਂ ਤੁਹਾਨੂੰ ਵੀ ਪਸੰਦ ਆਊਗੀ। ਔਰ ਕਿਸੇ ਨੇ ਮੈਨੂੰ ਸੋਸ਼ਲ ਮੀਡੀਆ ਦੇ ਰਾਹੀਂ ਯਾਨੀ ਵਟਸਐਪ ਦੇ ਰਾਹੀਂ ਹੀ ਉਹ ਕਹਾਣੀ ਜਿਹੜੀ ਸੀ ਉਹ ਭੇਜੀ ਸੀ। ਹਾਂ ਉਹ ਸ਼ਾਇਦ ਮੇਰੇ ਆਪਣੇ ਅਧਿਆਪਕ ਸਾਹਿਬਾਨ ਨੇ ਸਾਂਝੀ ਕੀਤੀ ਸੀ। ਸੋ ਕਹਾਣੀ ਦੇ ਨਾਲ ਕੁਛ ਹੋਰ ਪੱਖ ਜਿਹੜੇ ਆ ਉਹ ਵੀ ਇਸ ਲਿਖਤ ਦੇ ਰਾਹੀਂ ਸਾਂਝੇ ਕੀਤੇ ਗਏ ਆ, ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਕਹਾਣੀ ਜਿਹੜੀ ਹੈ ਅਸਲ ਦੇ ਵਿੱਚ ਮੋਪਾਸਾਂ, ਇੱਕ ਗਾਏ ਡੀ ਮੋਪਾਸਾਂ ਜਿਹੜੇ ਕਿ ਫ੍ਰੈਂਚ ਰਾਈਟਰ ਹੋਏ ਆ, 300 ਤੋਂ ਵੱਧ ਕਹਾਣੀਆਂ ਜਿਹੜੀਆਂ ਆ ਉਹ ਉਹਨਾਂ ਨੇ ਲਿਖੀਆਂ ਆ, ਪਰ ਬੜੇ ਜਨ ਸਧਾਰਨ ਜੀਵਨ ਦੇ ਉੱਤੇ ਔਰ ਬਹੁਤ ਡੂੰਘੇ ਉਹਨਾਂ ਦੇ ਜਿਹੜੇ ਅਰਥ ਹੈ ਉਹ ਰਹੇ ਆ। ਸੋ ਕਹਿੰਦੇ ਹੁੰਦੇ ਵੀ ਇੱਕ ਜਿਹੜਾ ਸਾਹਿਤਕਾਰ ਆ ਨਾ ਉਹ ਸਮਾਜ ਨੂੰ ਬਦਲਣ ਦੀ ਇੱਕ ਜਿਹੜੀ ਚਿਣਗ ਆ ਉਹ ਪੈਦਾ ਕਰਦਾ ਆ, ਸਮਾਜ ਨੂੰ ਸੇਧ ਦੇਣ ਦੇ ਲਈ ਉਹ ਖਾਸ ਭੂਮਿਕਾ ਅਦਾ ਕਰਦਾ ਆ। ਪਰ ਇਹ ਜ਼ਰੂਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਅਸੀਂ ਸਮਾਜ ਨੂੰ ਕਿਸੇ ਖਾਸ ਸੇਧ ਵੱਲ ਪ੍ਰੇਰਦੇ ਹਾਂ ਤਾਂ ਉਹ ਸੇਧ ਜਿਹੜੀ ਆ ਉਹ ਵਾਕਈ ਕਿਸੇ ਟੀਚੇ ਦੇ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ। ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਹਲਕੇ ਕਿਸਮ ਦੀਆਂ ਜਿਹੜੀਆਂ ਰਚਨਾਵਾਂ ਆ ਉਹ ਰਚ ਦਿੱਤੀਆਂ ਜਾਂਦੀਆਂ ਤੇ ਅਸੀਂ ਉਸ ਚੀਜ਼ ਨੂੰ ਵੀ ਸਾਹਿਤਕ ਰਚਨਾ ਦਾ ਹੀ ਨਾਮ ਦੇ ਦਿੰਦੇ ਹਾਂ। ਪਰ ਸਾਹਿਤ ਜਿਹੜਾ ਆ ਉਹ ਅਸਲ ਦੇ ਵਿੱਚ ਉਹੀ ਹੁੰਦਾ ਆ ਜੋ ਅਸਲ ਦੇ ਵਿੱਚ ਸਮਾਜ ਨੂੰ ਇੱਕ ਨਵੀਂ ਸੇਧ, ਨਵੀਂ ਦਿਸ਼ਾ ਔਰ ਇੱਕ ਬੜੀ ਹੀ ਸਹੀ ਜਿਹੜੀ ਦਿਸ਼ਾ ਆ ਉਹ ਸਹੀ ਜਿਹੜਾ ਮਾਰਗ ਆ ਉਹ ਦਰਸਾ ਸਕੇ। ਤੇ ਗੱਲ ਕਹਾਣੀਕਾਰ ਗਾਏ ਡੀ ਮੋਪਾਸਾ ਦੀ ਕਰਾਂ ਤਾਂ ਫ੍ਰੈਂਚ ਰਾਈਟਰ ਹੋਏ ਆ, 300 ਤੋਂ ਵੱਧ ਕਹਾਣੀਆਂ ਇਹਨਾਂ ਨੇ ਲਿਖੀਆਂ ਆ। 5 ਅਗਸਤ ਨੂੰ ਉਹਨਾਂ ਦਾ ਅਸਲ ਦੇ ਵਿੱਚ ਜਨਮ ਦਿਨ ਹੁੰਦਾ, ਪਰ ਅੱਜ ਆਪਾਂ ਉਹਨਾਂ ਦੀ ਇੱਕ ਰਚਨਾ ਜਿਹੜੀ ਹੈ ਡਾਇਮੰਡ ਨੈਕਲਸ ਉਹਦੇ ਉੱਤੇ ਵੀ ਗੱਲ ਕਰਾਂਗੇ ਤੇ ਉਸ ਦੇ ਨਾਲ ਕੁਛ ਹੋਰ ਪੱਖ ਜਿਹੜੇ ਆ ਜੋੜ ਕੇ ਉਹ ਵੀ ਤੁਹਾਡੇ ਨਾਲ ਮੈਂ ਸਾਂਝੇ ਕਰਾਂਗੀ। ਸੋ ਡਾਇਮੰਡ ਨੈਕਲਸ ਯਾਨੀ ਕਿ ਰਾਣੀ ਹਾਰ, ਕਹਿੰਦੇ ਕਾਫੀ ਹੈਰਾਨੀ ਦੇ ਭਾਵ ਜਿਹੜੇ ਆ ਉਹ ਪੈਦਾ ਕਰਦੀ ਹੈ। ਬਹੁਤ ਤਰ੍ਹਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਤੁਹਾਡੇ ਅੰਦਰ ਇਸ ਕਹਾਣੀ ਨੂੰ ਜਾਣ ਕੇ ਜਾਂ ਪੜ੍ਹ ਕੇ ਪੈਦਾ ਹੁੰਦੀਆਂ ਹਨਾ। ਕਹਿੰਦੇ ਨਾ ਇੱਕ ਬਹੁਤ ਹੀ ਸੁਣੱਖੀ ਇੱਕ ਔਰਤ ਸੀਗੀ, ਮੁਟਿਆਰ ਸੀ। ਔਰਤਾਂ ਨੂੰ ਜਿੱਦਾਂ ਕਹਿੰਦੇ ਹੁੰਦੇ ਆ ਵੀ ਗਹਿਣਿਆਂ ਦਾ ਬੜਾ ਸ਼ੌਕ ਹੁੰਦਾ ਹੈ ਹਨਾ, ਔਰ ਸੱਜਣ ਫੱਬਣ ਦਾ ਬੜਾ ਸ਼ੌਕ ਹੁੰਦਾ ਹੈ। ਜਦੋਂ ਉਹਨਾਂ ਨੇ ਕਿਤੇ ਬਾਹਰ ਜਾਣਾ ਹੁੰਦਾ ਤਾਂ ਉਹਨਾਂ ਨੂੰ ਹੁੰਦਾ ਕਿ ਮੇਰੇ ਕੋਲ ਸੂਟ ਵੀ ਨਵਾਂ ਹੋਵੇ, ਗਹਿਣੇ ਵੀ ਸੋਹਣੇ ਹੋਣ, ਜੁੱਤੀ ਵੀ ਸੋਹਣੀ ਹੋਵੇ ਹਨਾ। ਕਹਿੰਦੇ ਇਸੇ ਤਰ੍ਹਾਂ ਦੀ ਇੱਕ ਔਰਤ ਸੀ, ਉਹਨੇ ਨਾ ਆਪਣੇ ਪਤੀ ਦੇ ਨਾਲ ਕਿਸੇ ਵੱਡੇ ਲੋਕਾਂ ਦੇ ਸਮਾਗਮ ਦੇ ਵਿੱਚ ਜਾਣਾ ਸੀ। ਸੋ ਇਹੋ ਜਿਹੇ ਕਿਸੇ ਅਮੀਰ ਲੋਕਾਂ ਦੇ ਸਮਾਗਮ ਦੇ ਵਿੱਚ ਜਾਣ ਦੇ ਲਈ ਉਹਨੂੰ ਐ ਲੱਗਿਆ ਕਿ ਉੱਥੇ ਜਾਣ ਦੇ ਲਈ ਉਹਨੂੰ ਆਪ ਵੀ ਉਸੇ ਤਰ੍ਹਾਂ ਦੀ ਫੱਬਤ ਜਿਹੜੀ ਆ ਉਹ ਬਣਾਉਣੀ ਪੈਣੀ ਆ ਹਨਾ। ਸੋ ਇਸ ਕਰਕੇ ਜੋ ਉਹਦੇ ਕੋਲ ਸੀ ਸਮਾਗਮ ਦੇ ਵਿੱਚ ਬਣ ਠਣ ਕੇ ਜਾਣ ਦੇ ਲਈ ਮੈਂ ਉਹਨੂੰ ਲੱਗਦਾ ਸੀਗਾ ਕਿ ਕਾਫੀ ਨਹੀਂ ਹੈਗਾ। ਸੋ ਉਹਨੇ ਢੰਗ ਤਰੀਕੇ ਸੋਚੇ ਵੀ ਕਿਸ ਤਰ੍ਹਾਂ ਦੀ ਫੱਬਤ ਜਿਹੜੀ ਬਣਾਈ ਜਾਵੇ, ਕਿਸੇ ਕਿਹੜੇ ਚਾਜਾਚਾਰ ਦੇ ਨਾਲ ਉੱਥੇ ਜਾਇਆ ਜਾਵੇ। ਫਿਰ ਉਹਨੇ ਕੀ ਕੀਤਾ ਵੀ ਉਹਦੀ ਇੱਕ ਗਵਾਂਢਣ ਜਿਹੜੀ ਸੀਗੀ ਉਹਦੇ ਕੋਲ ਨਾ ਇੱਕ ਰਾਣੀ ਹਾਰ ਸੀ ਜਿਹੜਾ ਉਹਨੂੰ ਵੀ ਬੜਾ ਪਸੰਦ ਆਉਂਦਾ ਸੀਗਾ ਕਿ ਜਦੋਂ ਉਹ ਪਾਉਂਦੀ ਸੀ। ਉਹਨੇ ਆਪਣੀ ਗੁਆਂਢਣ ਦੇ ਕੋਲੋਂ ਉਹ ਜਿਹੜਾ ਰਾਣੀ ਹਾਰ ਹੈ ਉਹ ਲੈ ਲਿਆ ਮੰਗ ਲਿਆ ਤੇ ਉਹ ਰਾਣੀ ਹਾਰ ਪਾ ਕੇ ਉਹ ਸਮਾਗਮ ਦੇ ਵਿੱਚ ਗਈ ਤੇ ਜਦੋਂ ਉਹ ਇੰਨਾ ਹਾਰ ਸ਼ਿੰਗਾਰ ਕਰਕੇ ਉੱਥੇ ਪਹੁੰਚੀ ਆ ਉਸ ਸਮਾਗਮ ਦੇ ਵਿੱਚ ਤਾਂ ਕਹਿੰਦੇ ਉਹਨੂੰ ਬਣੀ ਠਣੀ ਨੂੰ ਵੇਖ ਕੇ ਨਾ ਸਾਰੇ ਉਹਦੇ ਹੁਸਨ ਦੇ ਵੱਲ ਖਿੱਚੇ ਗਏ ਉਹਦੀ ਤਾਰੀਫ ਕਰਦੇ ਆ ਸਾਰੇ ਉਹਦੇ ਰਾਣੀ ਹਾਰ ਦੀ ਤਾਰੀਫ ਕਰਦੇ ਆ ਹਨਾ ਤੇ ਉਹਨੇ ਉੱਥੇ ਆਪ ਵੀ ਉਸ ਸਮਾਗਮ ਦਾ ਪੂਰਾ ਲੁਤਫ ਲਿਆ ਨਾਚ ਗਾਣਾ ਸਭ ਕੁਛ ਕੀਤਾ ਤੇ ਉਹ ਆਪਣੀ ਜਿਹੜੀ ਆਓ ਭਗਤ ਦੇ ਉੱਤੇ ਵੀ ਆਪਣੀ ਉਸ ਫੱਬਤ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਸੀਗੀ ਕਿ ਮੈਂ ਸ਼ਾਇਦ ਇੰਨਾ ਸੱਜ ਧੱਜ ਕੇ ਗਈ ਹਾਂ ਵੀ ਇਹਨਾਂ ਦੇ ਵੱਡਿਆਂ ਦੇ ਸਮਾਗਮਾਂ ਦੇ ਵਿੱਚ ਉਹਨੂੰ ਤਰੀਕਾ ਹੈਗਾ ਉਹਨੂੰ ਸਲੀਕਾ ਹੈਗਾ ਕਿ ਇਸ ਤਰ੍ਹਾਂ ਜਾਣਾ ਚਾਹੀਦਾ ਆ ਤੇ ਇਸ ਕਰਕੇ ਉਹ ਖੁਸ਼ ਹੁੰਦੇ ਆ ਤੇ ਉਹਨੂੰ ਵੀ ਇੱਜ਼ਤ ਮਿਲਦੀ ਆ ਬੜੀ ਖੁਸ਼ ਹੁੰਦੀ ਆ ਇਸੇ ਕਰਕੇ ਕਿ ਉਹਨੂੰ ਮਤਲਬ ਇਸ ਸਲੀਕੇ ਕਰਕੇ ਸਾਰੇ ਜਣੇ ਬੜਾ ਪਿਆਰ ਦੇ ਰਹੇ ਆ ਜਾਂ ਇੱਜ਼ਤ ਦੇ ਰਹੇ ਆ ਪਰ ਆਉਂਦੇ ਹੋਏ ਜਦੋਂ ਉਸ ਸਮਾਗਮ ਚੋਂ ਉਸ ਪਾਰਟੀ ਦੇ ਵਿੱਚੋਂ ਵਾਪਸ ਆਉਂਦੀ ਆ ਆਉਂਦਿਆਂ ਹੋਇਆਂ ਉਹਨੂੰ ਪਤਾ ਲੱਗਦਾ ਕਿ ਉਹਦਾ ਜਿਹੜਾ ਰਾਣੀ ਹਾਰ ਜਿਹੜਾ ਉਹ ਪਾ ਕੇ ਗਈ ਸੀ ਉਹ ਕਿਤੇ ਗੁੰਮ ਗਿਆ ਗਾਇਬ ਹੋ ਗਿਆ ਹਨਾ ਤੇ ਕਹਿੰਦੇ ਵੀ ਜਦੋਂ ਉਹਦਾ ਰਾਣੀ ਹਾਰ ਗਾਇਬ ਹੋ ਗਿਆ ਬਹੁਤ ਲੱਭਦੀ ਆ ਪਰ ਲੱਭਦਾ ਨੀ ਦੋਵੇਂ ਜਾਣੇ ਕਾਫੀ ਕੋਸ਼ਿਸ਼ ਕਰਦੇ ਆ ਪਰ ਉਹ ਨਹੀਂ ਮਿਲਦਾ ਕੀ ਹੁੰਦਾ ਕਿ ਦੇਖੋ ਇਕਦਮ ਹੀ ਜ਼ਿੰਦਗੀ ਦੇ ਵਿੱਚ ਐਡੀ ਵੱਡੀ ਤਬਦੀਲੀ ਆਉਂਦੀ ਆ ਦੇਖੋ ਕਿੱਥੇ ਇਕਦਮ ਹੀ ਇੱਕ ਪਲ ਦੇ ਵਿੱਚ ਉਹ ਐਡੀ ਖੁਸ਼ ਆ ਸਾਰੇ ਪਾਸਿਓਂ ਮਾਣ ਇੱਜ਼ਤ ਹਨਾ ਮਿਲ ਰਹੀ ਆ ਔਰ ਇੱਕ ਪਾਸੇ ਪੂਰੀ ਜਿਹੜੀ ਐਸ਼ ਦੇ ਨਾਲ ਪੂਰਾ ਜਿਹੜਾ ਲੁਤਫ ਆ ਉਹ ਸਮੇਂ ਦਾ ਲੈ ਰਹੀ ਆ ਤੇ ਅਗਲੇ ਪਾਲੇ ਇੱਕ ਰਾਣੀ ਹਾਰ ਗੁਆਚਣ ਦੇ ਨਾਲ ਜਿਹੜੀ ਉਹਦੀ ਸਥਿਤੀ ਆ ਉਹ ਇਕਦਮ ਬਦਲ ਜਾਂਦੀ ਆ ਤੇ ਜਦੋਂ ਰਾਣੀ ਹਾਰ ਨਹੀਂ ਲੱਭਦਾ ਲੱਭਣ ਤੋਂ ਬਾਅਦ ਵੀ ਤੇ ਕਰਜ਼ਾ ਚੁੱਕਦੇ ਆ ਉਹ ਆਦਮੀ ਤੀਵੀਂ ਕਰਜ਼ਾ ਚੁੱਕ ਕੇ ਨਵਾਂ ਰਾਣੀ ਹਾਰ ਜਿਹੜਾ ਆ ਉਹ ਖਰੀਦ ਕੇ ਗੁਆਂਢਣ ਨੂੰ ਤਾਂ ਮੋੜ ਦਿੰਦੇ ਆ ਤੇ ਕਰਜ਼ਾ ਲਾਉਣ ਦੇ ਲਈ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਆ ਲਗਾਤਾਰ 10 ਸਾਲ ਕਹਿੰਦੇ ਸਖ਼ਤ ਮਿਹਨਤ ਕਰਦੇ ਆ ਤੇ ਇਸ ਸਾਰੇ ਸਮੇਂ ਦੌਰਾਨ ਉਸ ਔਰਤ ਦਾ ਜਿਹੜਾ ਉਹ ਸੁਹੱਪਣ ਆ ਉਹ ਗਵਾਚ ਜਾਂਦਾ ਆ ਉਹਦੇ ਚਿਹਰੇ ਦੀ ਰੌਣਕ ਜਿਹੜੀ ਆ ਉਹ ਗਾਇਬ ਹੋ ਜਾਂਦੀ ਆ ਹਨਾ ਤੇ ਦੰਦਾਂ ਦੀ ਚਮਕ ਉਹੋ ਜਿਹੀ ਨਹੀਂ ਰਹਿੰਦੀ ਤੇ ਉਹਦੀ ਜਿਹੜੀ ਚਮੜੀ ਹੈ ਹਨਾ ਉਹਦੇ ਵਿੱਚ ਵੀ ਉਹ ਚਮਕ ਨਹੀਂ ਰਹਿੰਦੀ ਹੋਠਾਂ ਦੀ ਨਮੀ ਜਿਹੜੀ ਉਹ ਵੀ ਖੁਸ਼ਕ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਉਹਦਾ ਜਿਹੜਾ ਸਰੀਰ ਆ ਉਹ ਵੀ ਢਿੱਲਾ ਪੈ ਜਾਂਦਾ ਆ ਤੇ ਕਰਜ਼ ਉਤਾਰਨ ਤੋਂ ਬਾਅਦ ਸੁਰਖਰੂ ਔਰਤ ਉਸ ਅਮੀਰ ਗੁਆਂਢਣ ਕੋਲ ਜਾਂਦੀ ਹੈ ਤੇ ਉਹਨੂੰ ਦੱਸਦੀ ਹੈ ਕਿ 10 ਸਾਲ ਪਹਿਲਾਂ ਉਹਨੂੰ ਵਾਪਸ ਕੀਤਾ ਰਾਣੀ ਹਾਰ ਉਹ ਨਹੀਂ ਸੀ ਜੋ ਉਹਦੇ ਤੋਂ ਉਹਨੇ ਉਧਾਰ ਲਿਆ ਸੀ ਇਹ ਵੀ ਦੱਸਦੀ ਆ ਵੀ ਉਹ ਅਮੀਰ ਔਰਤ ਵਾਲਾ ਜਿਹੜਾ ਰਾਣੀ ਹਾਰ ਸੀ ਉਹ ਕਿਤੇ ਗੁਆਚ ਗਿਆ ਸੀ ਤੇ ਉਹਨੇ ਕਰਜ਼ਾ ਚੁੱਕ ਕੇ ਉਹਨੂੰ ਨਵਾਂ ਰਾਣੀ ਹਾਰ ਖਰੀਦ ਕੇ ਦਿੱਤਾ ਸੀ ਤੇ ਅੱਗੇ ਉਹਨੂੰ ਦੱਸਦੀ ਆ ਵੀ ਰਾਣੀ ਹਾਰ ਦਾ ਕਰਜ਼ਾ ਉਤਾਰਨ ਲਈ ਉਹਨੂੰ 10 ਸਾਲ ਲਗਾਤਾਰ ਬਹੁਤ ਮਿਹਨਤ ਕਰਨੀ ਪਈ ਆ ਬਹੁਤ ਮੁਸ਼ਕਤ ਕਰਨੀ ਪਈ ਆ ਤੇ ਉਹਦੀ ਕਹਾਣੀ ਸੁਣ ਕੇ ਨਾ ਉਹ ਜਿਹੜੀ ਅਮੀਰ ਔਰਤ ਆ ਜਿਹੜੀ ਉਹਦੀ ਗੁਆਂਢਣ ਹੁੰਦੀ ਆ ਉਹ ਦੱਸਦੀ ਆ ਕਹਿੰਦੀ ਵੀ ਜਿਹੜਾ ਰਾਣੀ ਹਾਰ ਉਹਨੂੰ ਦਿੱਤਾ ਸੀ ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹ ਤਾਂ ਨਕਲੀ ਸੀ ਤੇ ਕਹਾਣੀ ਜਿਹੜੀ ਉਹ ਇੱਥੇ ਹੀ ਖਤਮ ਹੋ ਜਾਂਦੀ ਆ ਤੇ ਪੜਨ ਵਾਲਾ ਜਿਹੜਾ ਮੂੰਹ ਚੁੰਗਲਾਂ ਪਾ ਕੇ ਗਹਿਰੀਆਂ ਸੋਚਾਂ ਦੇ ਵਿੱਚ ਕਹਿੰਦੇ ਉਤਰ ਜਾਂਦਾ ਕਿਉਂ ਉਤਰ ਜਾਂਦਾ ਆ ਕਿਉਂਕਿ ਦੇਖੋ ਸਮਾਂ ਜਿਹੜਾ ਆ ਸਾਨੂੰ ਕਿੰਨਾ ਕੁਛ ਸਿਖਾਉਂਦਾ ਆ ਅਸਲ ਦੇ ਵਿੱਚ ਪਰ ਨਾਲ ਹੀ ਨਾਲ ਇੱਕ ਹੋਰ ਜਿਹੜਾ ਪੱਖ ਆ ਉਹ ਸਾਹਮਣੇ ਇਹ ਆਉਂਦਾ ਆ ਕਿ ਕਈ ਵਾਰ ਅਸੀਂ ਝੂਠੀ ਜਿਹੜੀ ਝੂਠਾ ਦਿਖਾਵਾ ਜਾਂ ਝੂਠੀ ਸ਼ਾਨੋ ਸ਼ੌਕਤ ਦੇ ਲਈ ਅਸੀਂ ਆਪਣਾ ਜਿਹੜਾ ਸਕੂਨ ਆ ਉਹ ਖਤਮ ਕਰ ਲੈਂਦੇ ਆ ਹਨਾ ਕਿ ਕਿਵੇਂ ਕੌਡੀ ਦੇ ਰਾਣੀ ਹਾਰ ਦਾ ਕਰਜ਼ਾ ਉਤਾਰਨ ਦੇ ਲਈ ਉਹਨੇ ਆਪਣੀ ਹੀਰੇ ਵਰਗੀ ਜਿਹੜੀ ਜ਼ਿੰਦਗੀ ਆ ਉਹਨੂੰ ਲੁਟਾ ਦਿੱਤਾ ਹਨਾ ਸੋ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਕਿ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਭਗਵਾਨ ਬੁੱਧ ਤੁਰੇ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਨਾ ਉਹਨਾਂ ਨੂੰ ਸੋਨੇ ਦੀ ਮੋਹਰ ਨਜ਼ਰ ਆਈ ਉਹਨਾਂ ਨੇ ਪੈਰ ਨਾਲ ਉਹਦੇ ਉੱਤੇ ਮਿੱਟੀ ਪਾ ਦਿੱਤੀ ਤੇ ਪਿੱਛੇ ਤੁਰੇ ਆਉਂਦੇ ਇੱਕ ਭਿਕਸ਼ੂ ਨੇ ਪੁੱਛਿਆ ਕਹਿੰਦਾ ਜੀ ਮਿੱਟੀ ਤੇ ਮਿੱਟੀ ਪਾਉਣ ਦਾ ਕੀ ਲਾਭ ਹਨਾ ਤੇ ਇਸ ਤਰ੍ਹਾਂ ਯਾਨੀ ਉਹਨਾਂ ਦੇ ਲਈ ਉਹ ਚੀਜ਼ ਮਿੱਟੀ ਸੀ ਪਰ ਜੇ ਉਹ ਚੁੱਕ ਲੈਂਦੇ ਉਹਨੂੰ ਸਾਂਭ ਸਾਂਭ ਰੱਖਣ ਦਾ ਜਿਹੜਾ ਫਿਕਰ ਹੈ ਚਿੰਤਾ ਆ ਹਨਾ ਉਹ ਵੀ ਉਹਨਾਂ ਦੇ ਨਾਲ ਜੁੜ ਜਾਣੀ ਸੀ ਇਸੇ ਤਰ੍ਹਾਂ ਕਹਿੰਦੇ ਭਗਤ ਰਵਿਦਾਸ ਜੀ ਦੀ ਝੌਂਪੜੀ ਦੇ ਵਿੱਚ ਕੋਈ ਅਮੀਰ ਔਰਤ ਟਾਂਕਾ ਲਗਵਾਉਣ ਆਈ ਤੇ ਤਰਸ ਕਰਕੇ ਭਗਤ ਜੀ ਨੂੰ ਆਪਣਾ ਹਾਰ ਉਹਨੇ ਉਤਾਰ ਕੇ ਦੇ ਦਿੱਤਾ ਭਗਤ ਜੀ ਨੇ ਉਹਨੂੰ ਕਿਹਾ ਕਿ ਉਹ ਹਾਰ ਜਿਹੜਾ ਹੈ ਨਾ ਝੌਂਪੜੀ ਦੀ ਛੱਤ ਦੇ ਵਿੱਚ ਰੱਖ ਦੇਵੇ ਧਨਾੜ ਔਰਤ ਨੇ ਵੀ ਉਹ ਜਿਹੜੀ ਅਮੀਰ ਔਰਤ ਸੀ ਨਾ ਉਹਨੇ ਉਵੇਂ ਕੀਤਾ ਤੇ ਕਹਿੰਦੇ ਕੁਛ ਸਾਲਾਂ ਬਾਅਦ ਉਹ ਔਰਤ ਫੇਰ ਕਿਤੇ ਉਧਰੋਂ ਲੰਘਦੀ ਸੀ ਉਹਨੇ ਸੋਚਿਆ ਵੀ ਭਗਤ ਜੀ ਨੂੰ ਉਹਨੇ ਹਾਰ ਦਿੱਤਾ ਸੀਗਾ ਉਦੋਂ ਤੇ ਉਹਨੇ ਆਪਣੀ ਭਗਤ ਰਵਿਦਾਸ ਨੇ ਆਪਣੀ ਹਾਲਤ ਜਿਹੜੀ ਉਹ ਸੁਧਾਰ ਲਈ ਹੋਣੀ ਆ ਝੌਂਪੜੀ ਦੀ ਥਾਂ ਤੇ ਹੁਣ ਦੁਕਾਨ ਵੱਡੀ ਕਰ ਲਈ ਹੋਣੀ ਆ ਹਨਾ ਪਰ ਕਹਿੰਦੇ ਜਦੋਂ ਉਥੋਂ ਲੰਘੀ ਤਾਂ ਬੜੀ ਹੈਰਾਨ ਰਹਿ ਗਈ ਕਿ ਭਗਤ ਜੀ ਫਿਰ ਉਸੇ ਝੋਂਪੜੀ ਦੇ ਅੰਦਰ ਉਸੇ ਲਹਿਜੇ ਦੇ ਵਿੱਚ ਉਹ ਜੁੱਤੀਆਂ ਗੰਢ ਰਹੇ ਸੀ ਤੇ ਉਹ ਔਰਤ ਨੇ ਭਗਤ ਜੀ ਨੂੰ ਉਸ ਹਾਰ ਦੇ ਬਾਰੇ ਪੁੱਛਿਆ। ਭਗਤ ਜੀ ਨੇ ਇਸ਼ਾਰਾ ਕੀਤਾ ਵੀ ਜਿੱਥੇ ਉਹ ਰੱਖ ਕੇ ਗਈ ਸੀ ਉਹ ਉੱਥੇ ਹੀ ਪਿਆ ਹੋਣਾ। ਔਰਤ ਨੇ ਸੱਚੀ ਉੱਥੇ ਜਿੱਥੇ ਰੱਖਿਆ ਸੀ ਉੱਥੇ ਦੇਖਿਆ ਜਾ ਕੇ ਤੇ ਹਾਰ ਜਿਹੜਾ ਸੀ ਐਨ ਉਸੇ ਥਾਂ ਤੇ ਕਹਿੰਦੇ ਪਿਆ ਸੀ। ਤੇ ਇਸੇ ਤਰ੍ਹਾਂ ਦਾ ਇੱਕ ਹੋਰ ਪੱਖ ਜਿਹੜਾ ਆ ਉਹ ਸਾਹਮਣੇ ਆਉਂਦਾ ਆ, ਗੁਰੂ ਨਾਨਕ ਸਾਹਿਬ ਦੇ ਨਾਲ ਜੁੜਦਾ ਹੈ। ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਪਤਾ ਹੈ ਕਿ ਲੰਮੀ ਯਾਤਰਾ ਦੇ ਉੱਤੇ ਰਹੇ ਆ, ਬਹੁਤ ਸਾਰੀਆਂ ਉਦਾਸੀਆਂ ਉਹਨਾਂ ਨੇ ਕੀਤੀਆਂ। ਇੱਕ ਉਦਾਸੀ ਦੌਰਾਨ ਕਹਿੰਦੇ ਉਹ ਕਾਫੀ ਲੰਮੀ ਯਾਤਰਾ ਕਰ ਰਹੇ ਸੀਗੇ ਤੇ ਪਿੱਛੇ ਪਿੱਛੇ ਮਰਦਾਨਾ ਤੁਰਿਆ ਆ ਰਿਹਾ ਸੀ। ਕਈ ਦਿਨ ਕਹਿੰਦੇ ਲਗਾਤਾਰ ਤੁਰਦੇ ਰਹੇ ਤੇ ਇੱਕ ਦਿਨ ਸ਼ਾਮ ਦਾ ਘੁਸਮਸਾ ਜਿਹਾ ਹੋਇਆ ਤਾਂ ਮਰਦਾਨਾ ਕਹਿਣ ਲੱਗ ਪਿਆ, ਕਹਿੰਦਾ ਪਾਤਸ਼ਾਹ ਡਰ ਸਤਾ ਰਿਹਾ। ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਡਰ ਵਾਲੀ ਸ਼ੈ ਸੁੱਟ ਦੇ। ਮਰਦਾਨਾ ਹੈਰਾਨ ਹੋ ਗਿਆ, ਕਹਿੰਦਾ ਪਾਤਸ਼ਾਹ ਨੂੰ ਕਿਵੇਂ ਪਤਾ ਲੱਗ ਗਿਆ ਵੀ ਉਹਨੇ ਰਾਹ ਚ ਮਿਲੀ ਸੋਨੇ ਦੀ ਮੋਹਰ ਚੁੱਕ ਕੇ ਬੋਝੇ ਦੇ ਵਿੱਚ ਪਾ ਲਈ ਹੈ, ਯਾਨੀ ਕਿ ਉਹਨੇ ਜੇਬ ਦੇ ਵਿੱਚ ਆਪਣੀ ਜਿਹੜੀ ਰਸਤੇ ਦੇ ਵਿੱਚ ਉਹਨੂੰ ਕਿਤੇ ਸੋਨੇ ਦੀ ਮੋਹਰ ਮਿਲੀ ਸੀਗੀ ਉਹ ਉਹਨੇ ਕਿਤੇ ਪਾ ਲਈ ਸੀ ਔਰ ਉਹਨੂੰ ਏਦਾਂ ਲੱਗਾ ਸੀ ਗੁਰੂ ਨਾਨਕ ਸਾਹਿਬ ਨੂੰ ਉਹਨੇ ਨਹੀਂ ਦੱਸਿਆ। ਸੋ ਡਰ ਜਿਹੜਾ ਸੀਗਾ ਉਹ ਇਸੇ ਗੱਲ ਦਾ ਸੀਗਾ ਤੇ ਇਹੀ ਅਸਲ ਦੇ ਵਿੱਚ ਇੱਕ ਸਾਡੇ ਲਈ ਮਤਲਬ ਜਿਹੜੀ ਇਹ ਸੁਪਨੇ ਵਰਗੀ ਇੱਕ ਜਿਹੜੀ ਜ਼ਿੰਦਗੀ ਦੀ ਵਿਉਂਤ ਆ ਉਹ ਅਸੀਂ ਘੜ ਲਈ ਆ ਤੇ ਜਿਹੜੀ ਚੀਜ਼ ਅਸਲ ਦੇ ਵਿੱਚ ਅਸੀਂ ਜਿਹੜਾ ਸ਼ਾਨੋ ਸ਼ੌਕਤ ਜਾਂ ਜਿਹੜਾ ਦਿਖਾਵਾ ਆ ਜਿਹਦੇ ਵਿੱਚ ਪੈ ਕੇ ਬਹੁਤ ਸਾਰੀਆਂ ਚਿੰਤਾਵਾਂ ਬਹੁਤ ਸਾਰੇ ਜਿਹੜੇ ਡਰ ਆ ਉਹ ਆਪਣੇ ਨਾਲ ਜ਼ਿੰਦਗੀ ਦੇ ਵਿੱਚ ਜੋੜ ਲੈਂਦੇ ਆ ਤੇ ਕਹਿੰਦੇ ਪਾਤਸ਼ਾਹ ਜਿਹੜੇ ਸੀ ਉਹ ਜਾਣੀ ਜਾਣ ਸੀ। ਉਹਨਾਂ ਨੇ ਕਿਹਾ ਡਰ ਐਵੇਂ ਨਹੀਂ ਸਤਾਉਂਦਾ, ਬੋਝੇ ਵਿੱਚ ਡਰ ਵਾਲੀ ਸ਼ੈ ਹੁੰਦੀ ਹੈ। ਸੱਚਮੁੱਚ ਕਹਿੰਦੇ ਅਸੀਂ ਆਪਣਾ ਹੀਰੇ ਜਿਹਾ ਜਨਮ ਜਿਹੜਾ ਆ ਉਹ ਕੌਡੀ ਦੇ ਬਦਲੇ ਗੁਆ ਲੈਂਦੇ ਹਾਂ। ਸੋ ਇਸੇ ਕਰਕੇ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਚਿੰਤਾਵਾਂ ਆ ਉਹ ਸਾਡੀ ਜੀਵਨ ਦੇ ਵਿੱਚ ਸ਼ੁਮਾਰ ਹੁੰਦੀਆਂ ਆ। ਤੇ ਲਓ ਜੀ ਇਹ ਸੀ ਇੱਕ ਛੋਟੀ ਜਿਹੀ ਕਹਾਣੀ ਜਿਹਦਾ ਜ਼ਿਕਰ ਮੈਂ ਤੁਹਾਡੇ ਨਾਲ ਕਰਨਾ ਚਾਹੁੰਦੀ ਸੀ ਤੇ ਇੱਕ ਹੋਰ ਪਿਆਰੀ ਜਿਹੀ ਕਵਿਤਾ ਜਿਹੜੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਕਵਿਤਾ ਜਿਹੜੀ ਉਹ ਅੱਜ ਦੇ ਸਮੇਂ ਦੇ ਨਾਲ ਬੜੀ ਢੁਕਦੀ ਆ। ਅਸੀਂ ਤਾਂ ਲਾਕਡਾਊਨ ਦੇ ਵਿੱਚ ਆ ਔਰ ਜੇ ਅਸੀਂ ਲਾਕਡਾਊਨ ਦੇ ਵਿੱਚ ਨਾ ਵੀ ਹੁੰਦੇ ਨਾ ਦੋਸਤੋ ਤਾਂ ਵੀ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਇਹ ਜ਼ਰੂਰ ਮਹਿਸੂਸ ਕਰਦੇ ਹੋਣੇ ਆ ਕਿ ਜਿੱਦਾਂ ਪ੍ਰਾਹੁਣਚਾਰੀ ਜਿਹੜੀ ਪਹਿਲਾਂ ਹੁੰਦੀ ਸੀ ਜਦੋਂ ਪ੍ਰਾਹੁਣਿਆਂ ਦੇ ਆਉਣ ਦੀ ਉਡੀਕ ਹੁੰਦੀ ਸੀ ਨਾ ਤਾਂ ਉਦੋਂ ਸਾਨੂੰ ਬੜਾ ਚਾਅ ਜਿਹਾ ਹੁੰਦਾ ਸੀ, ਇੱਕ ਉਮੀਦ ਜਿਹੀ ਬਣੀ ਰਹਿੰਦੀ ਸੀ ਵੀ ਕਿਸੇ ਨੇ ਆਉਣਾ ਆ ਔਰ ਸਾਡੇ ਘਰੇ ਰਹਿ ਕੇ ਜਾਊਗਾ। ਹੁਣ ਕੀ ਹੈ ਕਿ ਹੁਣ ਐਡੇ ਵੱਡੇ ਵੱਡੇ ਮਕਾਨ ਆਲੀਸ਼ਾਨ ਬੰਗਲੇ ਜਿਹੜੇ ਆ ਅਸੀਂ ਉਹ ਤਾਂ ਸਿਰਜ ਲਏ ਆ ਹਨਾ, ਪਰ ਹੁਣ ਉਹਨਾਂ ਬੰਗਲਿਆਂ ਦੇ ਵਿੱਚ ਸੁੰਨਸਾਨ ਛਾਈ ਰਹਿੰਦੀ ਹੈ। ਅੱਜ ਕੱਲ ਸਮਾਂ ਵੀ ਨਹੀਂ ਹੈਗਾ ਲੋਕਾਂ ਦੇ ਕੋਲ ਕਿ ਓਨੀ ਲੰਮੀ ਪ੍ਰਾਹੁਣਚਾਰੀ ਦੇ ਲਈ ਕੋਈ ਰਹਿਣ ਆਵੇ ਹਨਾ। ਤਾਂ ਇਸੇ ਤਰ੍ਹਾਂ ਦਾ ਇੱਕ ਦਰਦ ਬਿਆਨ ਦੀ ਹੈ ਇੱਕ ਕਵਿਤਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ, ਪ੍ਰੋਫੈਸਰ ਹਰਦੀਪ ਸਿੰਘ ਹੋਰਾਂ ਦੀ ਲਿਖੀ ਹੋਈ ਹੈ, ਗੈਸਟ ਬੈਡਰੂਮ। ਕਹਿੰਦੇ ਨਿੱਤ ਬੋਲੇ ਬਨੇਰੇ ਕਾਂ ਫਿਰ ਵੀ ਚੈਨ ਨਹੀਂ ਆਉਂਦਾ, ਨਿੱਤ ਬੋਲੇ ਬਨੇਰੇ ਕਾਂ ਫਿਰ ਵੀ ਚੈਨ ਨਹੀਂ ਆਉਂਦਾ, ਹੋਈਆਂ ਉਡੀਕਾਂ ਲੰਬੀਆਂ ਕਿ ਘਰਾਂ ਚ ਹੁਣ ਕੋਈ ਮਹਿਮਾਨ ਰਹਿਣ ਨਹੀਂ ਆਉਂਦਾ, ਹੋਈਆਂ ਉਡੀਕਾਂ ਲੰਬੀਆਂ ਕਿ ਘਰਾਂ ਚ ਹੁਣ ਕੋਈ ਮਹਿਮਾਨ ਰਹਿਣ ਨਹੀਂ ਆਉਂਦਾ, ਭਲਾ ਸੀ ਵੇਲਾ ਜਦ ਉਹ ਆਉਂਦੇ ਖੁਸ਼ੀਆਂ ਲਿਆਉਂਦੇ, ਭਲਾ ਸੀ ਵੇਲਾ ਜਦ ਉਹ ਆਉਂਦੇ ਖੁਸ਼ੀਆਂ ਲਿਆਉਂਦੇ, ਰਾਤਾਂ ਰਹਿੰਦੇ ਦੁੱਖ ਸੁੱਖ ਵੰਡਾਉਂਦੇ, ਜਦ ਉਹ ਆਉਂਦੇ ਖੁਸ਼ੀਆਂ ਲਿਆਉਂਦੇ ਰਾਤਾਂ ਰਹਿੰਦੇ ਦੁੱਖ ਸੁੱਖ ਵੰਡਾਉਂਦੇ, ਹੁਣ ਜਦ ਵੀ ਆਵਣ ਉਚੇਚ ਦਿਖਾਵਣ, ਹੁਣ ਜਦ ਵੀ ਆਵਣ ਉਚੇਚ ਦਿਖਾਵਣ, ਡਰਾਇੰਗ ਰੂਮ ਦੀ ਫੇਰੀ ਪਾ ਝੱਟ ਦੇਣੇ ਮੁੜ ਜਾਵਣ। ਕਿਹੋ ਜਿਹਾ ਹੋਇਆ ਲੋਕ ਵਰਤਾਰਾ, ਕਿਹੋ ਜਿਹਾ ਹੋਇਆ ਲੋਕ ਵਰਤਾਰਾ ਜੋ ਸਹਿਣ ਨਹੀਂ ਹੁੰਦਾ ਕਿ ਘਰਾਂ ਚ ਹੁਣ ਕੋਈ ਮਹਿਮਾਨ ਰਹਿਣ ਨਹੀਂ ਆਉਂਦਾ। ਗੈਸਟ ਬੈਡਰੂਮ ਬਣਿਆ ਟਾਪੂ, ਗੈਸਟ ਬੈਡਰੂਮ ਬਣਿਆ ਟਾਪੂ, ਬਿਸਤਰ ਚਾਦਰਾਂ ਬਦਲ ਕੇ ਥੱਕੇ ਬੇਬੇ ਬਾਪੂ, ਗੈਸਟ ਬੈਡਰੂਮ ਬਣਿਆ ਟਾਪੂ, ਬਿਸਤਰ ਚਾਦਰਾਂ ਬਦਲ ਕੇ ਥੱਕੇ ਬੇਬੇ ਬਾਪੂ, ਉਹਨਾਂ ਦੀਆਂ ਉਡੀਕਾਂ ਨੂੰ ਵੀ ਬੂਰ ਨਹੀਂ ਪੈਂਦਾ ਕਿ ਘਰਾਂ ਚ ਹੁਣ ਕੋਈ ਮਹਿਮਾਨ ਰਹਿਣ ਨਹੀਂ ਆਉਂਦਾ, ਨਿੱਤ ਬੋਲੇ ਬਨੇਰੇ ਕਾਂ ਫਿਰ ਵੀ ਚੈਨ ਨਹੀਂ ਆਉਂਦਾ, ਹੋਈਆਂ ਉਡੀਕਾਂ ਲੰਬੀਆਂ ਕਿ ਘਰਾਂ ਚ ਹੁਣ ਕੋਈ ਮਹਿਮਾਨ ਰਹਿਣ ਨਹੀਂ ਆਉਂਦਾ। ਇਹ ਵੀ ਬੜਾ ਡੂੰਘਾ ਦੁਖਾਂਤ ਹੈ ਅਸਲ ਦੇ ਵਿੱਚ। ਅੱਜ ਦੇ ਦੌਰ ਦਾ ਹਨਾ, ਔਰ ਹੁਣ ਤਾਂ ਲੋਕਡਾਊਨ ਦੀ ਸਥਿਤੀ ਆ, ਰਹਿਣ ਤਾਂ ਕੀ ਆਉਣਾ, ਹੁਣ ਤਾਂ ਕੋਈ ਮਿਲਣ ਵੀ ਨਹੀਂ ਆਉਂਦਾ। ਸੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਲੋਕਡਾਊਨ ਲੱਗਿਆ ਹੋਇਆ ਨਾ, ਉਹਦੀ ਸਥਿਤੀ ਦੇ ਉੱਤੇ ਵੀ ਇੱਕ ਉੱਡਵੀਂ ਜਿਹੀ ਨਜ਼ਰ ਜਿਹੜੀ ਹੈ ਉਹ ਪਾਉਣੀ ਬਹੁਤ ਜ਼ਰੂਰੀ ਹੈ ਦੋਸਤੋ, ਕਿਉਂਕਿ ਆਸਟ੍ਰੇਲੀਆ ਦੇ ਮੈਲਬਰਨ ਦੇ ਵਿੱਚ ਯਾਨੀ ਵਿਕਟੋਰੀਆ ਸੂਬੇ ਦੇ ਮੈਟਰੋਪੋਲੀਟਨ ਏਰੀਆ ਦੇ ਵਿੱਚ ਜਿਹੜਾ ਲੋਕਡਾਊਨ ਆ, ਵੈਸੇ ਤਾਂ ਪਿਛਲੇ ਕਾਫੀ ਹਫ਼ਤਿਆਂ ਤੋਂ ਜਾਰੀ ਹੈ, ਪਰ ਹੁਣ ਇਹ ਲੋਕਡਾਊਨ ਦੇ ਵਿੱਚ ਹੋਰ ਵਾਧਾ ਵੀ ਕਰ ਦਿੱਤਾ ਗਿਆ ਤੇ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਿਹੜਾ ਕਰਫਿਊ ਆ ਉਹ ਵੀ ਦੁਬਾਰਾ ਲਗਾ ਦਿੱਤਾ ਗਿਆ। ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਜਿਹੜੇ ਕੋਵਿਡ ਦੇ ਜਿਹੜੇ ਕੇਸ ਹੈ ਉਹ ਡੈਲਟਾ ਵੇਰੀਐਂਟ ਨਾਲ ਸੰਬੰਧਿਤ ਹੈ ਤੇ ਇਹ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੈ ਤੇ ਕਾਫੀ ਗਿਣਤੀ ਦੇ ਵਿੱਚ ਹੌਲੀ ਹੌਲੀ ਜਿਹੜੇ ਕੇਸ ਹੈ ਉਹ ਵੱਧ ਰਹੇ ਆ ਤੇ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣ ਦਾ ਜਿਹੜਾ ਫਿਕਰ ਹੈ ਉਹ ਸਰਕਾਰ ਨੂੰ ਹੋਣ ਦੇ ਕਾਰਨ ਇੱਕ ਵਾਰ ਫੇਰ ਲੋਕਡਾਊਨ ਜਿਹੜਾ ਆ ਉਹ ਵਧਾ ਦਿੱਤਾ ਗਿਆ ਆ। ਪਰ ਵਿਕਟੋਰੀਆ ਦੇ ਜਿਹੜੇ ਲੋਕ ਹੈ ਉਹ ਕਾਫੀ ਨਾ ਖੁਸ਼ ਆ ਇਸ ਤਰ੍ਹਾਂ ਦੀ ਅਨਾਊਂਸਮੈਂਟ ਤੋਂ, ਇਸ ਤਰ੍ਹਾਂ ਦੇ ਫੈਸਲੇ ਤੋਂ ਸਰਕਾਰ ਦੇ। ਪਰ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਆ ਜਿਹੜੇ ਪਾਬੰਦੀਆਂ ਦਾ ਲਗਾਤਾਰ ਖੰਡਨ ਤਾਂ ਕਰਦੇ ਆ ਰਹੇ ਆ ਪਰ ਪਾਬੰਦੀਆਂ ਕਿਸੇ ਵੀ ਰੂਪ ਦੇ ਵਿੱਚ ਪਾਲਣ ਵੀ ਨਹੀਂ ਕਰ ਰਹੇ। ਸੋ ਸ਼ਾਇਦ ਉਨ੍ਹਾਂ ਦੇ ਕਾਰਨ ਜਿਹੜੇ ਲੋਕ ਪਾਬੰਦੀਆਂ ਦਾ ਪਾਲਣ ਕਰਦੇ ਆ ਉਨ੍ਹਾਂ ਨੂੰ ਵੀ ਇਸ ਸਥਿਤੀ ਦੇ ਵਿੱਚੋਂ ਨਿਕਲਣਾ ਪੈਂਦਾ, ਯਾਨੀ ਕਿ ਜਿਹੜੇ ਲੋਕ ਪਾਬੰਦੀਆਂ ਦਾ ਪਾਲਣ ਕਰਦੇ ਆ ਉਹ ਲੋਕ ਅਸਲ ਦੇ ਵਿੱਚ ਸਰਕਾਰ ਦੇ ਜੋ ਵੀ ਨਿਯਮ ਆ ਉਨ੍ਹਾਂ ਨੂੰ ਅਪਣਾ ਕੇ ਚੱਲਦੇ ਆ, ਪਰ ਜਿਹੜੇ ਨਹੀਂ ਕਰਦੇ ਉਹ ਪਹਿਲਾਂ ਵੀ ਨਹੀਂ ਕਰਦੇ ਤੇ ਉਹ ਬਾਅਦ ਵਿੱਚ ਵੀ ਲਗਾਤਾਰ ਸਿਰਫ ਆਲੋਚਨਾ ਹੀ ਕਰਦੇ ਆ। ਤੇ ਅੱਜ ਵਿਕਟੋਰੀਆ ਦੇ ਵਿੱਚ 24 ਨਵੇਂ ਜਿਹੜੇ ਕੋਵਿਡ ਕੇਸ ਆ ਉਹ ਰਿਕਾਰਡ ਕੀਤੇ ਗਏ ਆ, ਦਰਜ ਕੀਤੇ ਗਏ ਆ, ਜਦਕਿ ਨਿਊ ਸਾਊਥ ਵੇਲਸ ਦੀ ਤਾਂ ਜਿਹੜੀ ਸਥਿਤੀ ਆ ਉਹ ਬਹੁਤ ਜ਼ਿਆਦਾ ਬਦਤਰ ਹੋ ਰਹੀ ਆ। ਕੱਲ 8 ਮੌਤਾਂ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਸੀ ਨਿਊ ਸਾਊਥ ਵੇਲਸ ਦੇ ਵਿੱਚ, ਤੇ ਨਿਊ ਸਾਊਥ ਵੇਲਸ ਜਿਹੜਾ ਆ ਉਥੇ ਬਹੁਤ ਜ਼ਿਆਦਾ ਜਿਹੜਾ ਇਹ ਡੈਲਟਾ ਵੇਰੀਐਂਟ ਆ ਤੇਜ਼ੀ ਦੇ ਨਾਲ ਫੈਲਦਾ ਆ ਰਿਹਾ ਆ, ਔਰ ਪਤਾ ਇਹ ਵੀ ਲੱਗਿਆ ਕਿ ਵਾਇਰਸ ਜਿਹੜਾ ਆ ਇਹ ਸੇਂਟ ਜੋਰਜ ਹਸਪਤਾਲ ਕੈਂਸਰ ਵਾਰਡ ਦੇ ਵਿੱਚ ਵੀ ਆਇਆ ਆ, ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਕਸਪੋਜ਼ਰ ਸਾਈਟਸ ਆ ਲਗਾਤਾਰ ਉਥੇ ਵੱਧ ਰਹੀਆਂ ਆ। ਤੇ ਵਿਕਟੋਰੀਆ ਦੇ ਵਿੱਚ ਇਨ੍ਹਾਂ ਪਾਬੰਦੀਆਂ ਦੇ ਤਹਿਤ ਕੀ ਖਾਸ ਜਿਹੜਾ ਆ ਉਹ ਹੋਣਾ ਹੈ ਇਹਦੇ ਬਾਰੇ ਥੋੜਾ ਜਿਹਾ ਮੈਂ ਦੱਸ ਦਿੰਦੀ ਹਾਂ। 5 ਕਿਲੋਮੀਟਰ ਤੱਕ ਦਾ ਜਿਹੜਾ ਇਲਾਕਾ ਆ ਉਸ ਇਲਾਕੇ ਦੇ ਵਿੱਚ ਤੁਸੀਂ ਸਿਰਫ ਸੈਰ ਕਰਨ ਦੇ ਲਈ ਬਾਹਰ ਜਾ ਸਕਦੇ ਆ, ਜਾਂ ਫਿਰ ਤੁਸੀਂ ਘਰ ਦੇ ਵਿੱਚੋਂ ਸਿਰਫ ਇੱਕ ਬੰਦਾ ਜਿਹੜਾ ਆ ਉਹ ਆਪਣੀ ਜਿਹੜੀ ਸ਼ੋਪਿੰਗ ਦੇ ਲਈ, ਗਰੋਸਰੀ ਸ਼ੋਪਿੰਗ ਦੇ ਲਈ, ਜਾਂ ਫਿਰ ਤੁਹਾਡੀ ਜਿਹੜੀ ਕੋਈ ਮੈਡੀਕਲ ਟ੍ਰੀਟਮੈਂਟ ਆ ਉਹਦੇ ਲਈ ਤੁਸੀਂ ਬਾਹਰ ਜਾ ਸਕਦੇ ਹੋ, ਤੇ ਜਿਹੜੀ ਕਸਰਤ ਦੇ ਲਈ 2 ਘੰਟੇ ਜਿਹੜੇ ਆ ਉਹ ਤੁਸੀਂ ਬਾਹਰ ਕਸਰਤ ਕਰ ਸਕਦੇ ਹੋ ਸਿਰਫ ਇੱਕ ਫੈਮਿਲੀ ਮੈਂਬਰ ਦੇ ਨਾਲ, ਉਹ ਵੀ 5 ਕਿਲੋਮੀਟਰ ਦੇ ਘੇਰੇ ਦੇ ਅੰਦਰ। ਤੇ ਬਾਕੀ ਜੀ ਸਾਰਾ ਜਿਹੜਾ ਕੰਮ ਹੈ ਉਹ ਇਸ ਵੇਲੇ ਆਨਲਾਈਨ ਹੈ, ਜਿਹੜੇ ਵੱਧ ਤੋਂ ਵੱਧ ਜਿਹੜੇ ਆਫਿਸ ਵਰਕ ਹੈ ਉਹ ਸਾਰੇ ਹੀ ਤਕਰੀਬਨ ਆਨਲਾਈਨ ਹੋ ਰਹੇ ਆ, ਸਕੂਲ ਕਾਲਜ ਜਿਹੜੇ ਆ ਉਹ ਸਾਰੇ ਆਨਲਾਈਨ ਹੈ। ਤੇ ਜਿਹੜੀ ਵੈਕਸੀਨੇਸ਼ਨ ਆ ਯਾਨੀ ਕਿ ਵੈਕਸੀਨ ਜਿਹੜੀ ਆ ਲੈਣ ਦੇ ਲਈ ਸਰਕਾਰ ਵੱਲੋਂ ਬਾਰ ਬਾਰ ਦਬਾਅ ਜਿਹੜਾ ਦਬਾਅ ਨਹੀਂ ਕਹਿ ਸਕਦੇ, ਗੁਜ਼ਾਰਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਫੇਸ ਮਾਸਕ ਜਿਹੜੇ ਆ ਉਹ ਵੀ ਬਹੁਤ ਜ਼ਰੂਰੀ ਹੈ, ਮੈਂਡੇਟਰੀ ਨੇ, ਤੇ ਤੁਹਾਨੂੰ ਬਾਹਰ ਹਰ ਜਗ੍ਹਾ ਪਾਉਣੇ ਹੀ ਪੈਣੇ ਆ। ਤੇ ਜਿਹੜੀਆਂ ਆਊਟਡੋਰ ਪਲੇ ਗਰਾਊਂਡਸ ਆ ਉਹ ਵੀ ਬੰਦ ਹੋ ਚੁੱਕੀਆਂ ਆ, ਤੇ ਪਹਿਲਾਂ ਪਾਰਕਾਂ ਦੇ ਵਿੱਚ ਲੋਕ ਜਿਹੜੇ ਸੀ ਉਹ ਆਪਣੇ ਬੱਚਿਆਂ ਨੂੰ ਲੈ ਜਾਂਦੇ ਸੀਗੇ, ਪਰ ਹੁਣ ਪਾਰਕਾਂ ਦੇ ਵਿੱਚ ਵੀ ਮਨਾਹੀ ਕਰ ਦਿੱਤੀ ਗਈ ਹੈ, ਤੁਸੀਂ ਪਾਰਕਾਂ ਦੇ ਵਿੱਚ ਵੀ ਨਹੀਂ ਲੈ ਕੇ ਨਿਕਲ ਸਕਦੇ ਬੱਚਿਆਂ ਨੂੰ। ਤੇ ਜਿਹੜੇ ਕੰਮ ਵਾਲੇ ਲੋਕ ਆ ਉਹਨਾਂ ਦੇ ਲਈ ਪਰਮਿਟ ਜ਼ਰੂਰੀ ਹੈ, ਜੇਕਰ 5 ਕਿਲੋਮੀਟਰ ਤੋਂ ਬਾਅਦ ਦੇ ਘੇਰੇ ਦੇ ਵਿੱਚ ਉਹ ਕੰਮ ਕਰਦੇ ਆ ਤਾਂ ਉਹਨਾਂ ਦੇ ਕੋਲ ਆਪਣੀਆਂ ਜਿਹੜੀਆਂ ਵੀ ਕੰਪਨੀਆਂ ਦੇ ਵਿੱਚ ਉਹ ਕੰਮ ਕਰਦੇ ਆ, ਜਿੱਥੇ ਵੀ ਕੰਮ ਕਰਦੇ ਵਰਕ ਪਲੇਸਿਸ ਤੋਂ ਪਰਮਿਟ ਜਿਹੜਾ ਆ ਉਹ ਲੈਣਾ ਜ਼ਰੂਰੀ ਹੋਏਗਾ। ਤੇ ਇਸੇ ਤਰ੍ਹਾਂ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਈਵੇਟ ਗੈਦਰਿੰਗਸ ਆ ਉਹ ਜੀ ਬੰਦ ਕਰ ਦਿੱਤੀਆਂ ਗਈਆਂ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰਾਈਵੇਟ ਗੈਦਰਿੰਗ ਜਿਹੜੀ ਹੈ, ਕੋਈ ਵੀ ਨਿੱਜੀ ਇਕੱਠ ਜਿਹੜਾ ਆ ਉਹਦੀ ਜਿਹੜੀ ਮਨਾਹੀ ਹੈ। ਤੇ ਇਸੇ ਤਰ੍ਹਾਂ ਵਿਆਹ ਜਿਹੜੇ ਆ ਉਹ ਵੀ ਨਹੀਂ ਹੁਣ ਕੀਤੇ ਜਾ ਸਕਦੇ ਇਸ ਲੋਕਡਾਊਨ ਦੌਰਾਨ, ਤੇ ਰਿਲੀਜੀਅਸ ਗੈਦਰਿੰਗ ਜਿਹੜੀ ਉਹ ਵੀ ਨਹੀਂ ਕੀਤੀ ਜਾ ਸਕਦੀ। ਸਿਰਫ ਤੇ ਸਿਰਫ ਜਿਹੜੇ ਫਿਊਨਰਲਸ ਆ ਉਹ ਹੋ ਸਕਦੇ ਆ, ਉਹ ਵੀ 10 ਲੋਕਾਂ ਦੀ ਗਿਣਤੀ ਦੇ ਨਾਲ। ਜਿਹੜੇ ਚਾਈਲਡ ਕੇਅਰ ਆ ਉਹ ਖੁੱਲੇ ਹੋਏ ਆ, ਸਕੂਲ ਜਿਹੜੇ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਹੀ ਆਨਲਾਈਨ ਚੱਲ ਰਹੇ ਆ। ਹੌਸਪਿਟੈਲਿਟੀ ਜਿਹੜੀ ਆ ਉਹਦੇ ਵਿੱਚ ਟੇਕ ਅਵੇ ਜਿਹੜਾ ਆ ਸਿਰਫ ਉਹੀ ਉਹਨੂੰ ਹੀ ਆਗਿਆ ਦਿੱਤੀ ਗਈ ਹੈ, ਤੇ ਰੀਅਲ ਅਸਟੇਟ ਜਿਹੜਾ ਆ ਉਹ ਵੀ ਆਨਲਾਈਨ ਆਪਸ਼ਨਸ ਦੇ ਉੱਤੇ ਚਲੇ ਗਿਆ ਆ। ਹਾਸਪਿਟਲ ਤੇ ਕੇਅਰ ਫੈਸਿਲਿਟੀਜ਼ ਜਿਹੜੀਆਂ ਉਹ ਵੀ ਵਿਜ਼ਟਰਸ ਲਈ ਬੰਦ ਕਰ ਦਿੱਤੀਆਂ ਗਈਆਂ ਆ। ਸਿਰਫ ਐਗਜ਼ੈਂਪਸ਼ਨਸ ਕੋਈ ਜਿਹੜੀਆਂ ਜਿੱਥੇ ਐਮਰਜੈਂਸੀ ਹੋਵੇ ਉੱਥੇ ਹੀ ਜਾ ਸਕਦੇ ਹੋ, ਪਰ ਆਨਲਾਈਨ ਜਿਹੜੀ ਕੰਸਲਟੇਸ਼ਨ ਆ ਉਹ ਦਿੱਤੀ ਜਾਣੀ ਆ। ਤੇ ਲਓ ਜੀ, ਇਹ ਹੈਗਾ ਜੋ ਵੀ ਚੇਂਜ ਹੋਇਆ, ਜੋ ਵੀ ਬਦਲਾਅ ਹੋਇਆ। 24 ਅੱਜ ਦੇ ਜਿਹੜੇ ਕੇਸ ਆ ਉਹ ਦਰਜ ਹੋਏ ਆ ਵਿਕਟੋਰੀਆ ਸਟੇਟ ਦੇ ਵਿੱਚ। ਤੇ ਆਪਣਾ ਧਿਆਨ ਰੱਖੋ, ਖਿਆਲ ਰੱਖੋ, ਜੇਕਰ ਇਹ ਜਿਹੜੀਆਂ ਪਾਬੰਦੀਆਂ ਬਾਰ ਬਾਰ ਲਗਾਈਆਂ ਜਾ ਰਹੀਆਂ ਉਹਨਾਂ ਦਾ ਸਾਰੇ ਇਕੱਠੇ ਪਾਲਣ ਕਰ ਲਓ ਤਾਂ ਸਾਨੂੰ ਲਾਕਡਾਊਨ ਚੋਂ ਬਾਹਰ ਆਉਣਾ ਸੁਖਾਲਾ ਹੋ ਜਾਏਗਾ। ਜਿਹੜੀਆਂ ਡੋਜ਼ਿਸ ਜਿਨ੍ਹਾਂ ਨੇ ਨਹੀਂ ਲਗਵਾਈਆਂ, ਜਿਨ੍ਹਾਂ ਨੇ ਹਲੇ ਬੁੱਕ ਨਹੀਂ ਕਰਾਈਆਂ ਵੈਕਸੀਨੇਸ਼ਨ ਦੇ ਲਈ, ਜਿਨ੍ਹਾਂ ਨੇ ਨਹੀਂ ਕਰਵਾਈਆਂ ਉਹਨਾਂ ਨੂੰ ਕਿਰਪਾ ਕਰਕੇ ਬੇਨਤੀ ਆ ਕਿ ਆਪਣੀ ਜਿਹੜੀ ਵੈਕਸੀਨੇਸ਼ਨ ਜਿੰਨੀ ਜਲਦੀ ਹੋ ਸਕਦੀ ਆ ਉਹ ਕਰਵਾ ਲਓ ਤਾਂ ਕਿ ਇਸ ਲਾਕਡਾਊਨ ਦੀ ਸਥਿਤੀ ਦੇ ਵਿੱਚੋਂ ਸਾਡੇ ਲਈ ਬਾਹਰ ਆਉਣਾ ਸਾਰਿਆਂ ਦੇ ਲਈ ਸੌਖਾ ਹੋ ਸਕੇ। ਤੇ ਲਓ ਜੀ, ਸਾਡੇ ਨਾਲ ਜਿਹੜੇ ਦੋਸਤ ਬਣੇ ਹੋਏ ਨੇ ਮੈਂ ਉਹਨਾਂ ਦੇ ਹੁਣ ਸ਼ਾਮਲ ਕਰਾਂ ਮੈਸੇਜਸ, ਉਹਨਾਂ ਦੇ ਸੁਨੇਹੇ ਮੇਰੇ ਤੱਕ ਪਹੁੰਚੇ ਹੋਏ ਆ। ਘੁੰਮਣ ਸਾਹਿਬ ਕਹਿੰਦੇ ਆ ਕਿ ਅਸੀਂ ਇੱਕ ਦੂਜੇ ਦੇ ਆਸਰੇ ਜਿਉਨੇ ਆ ਜੀ। ਬਿਲਕੁਲ ਜੀ, ਬਿਲਕੁਲ। ਤੇ ਬਾਕੀ ਕਹਿੰਦੇ ਰਾਣੀ ਹਾਰ, ਫੁੱਲਾਂ ਦਾ ਹਾਰ, ਸੋਨੇ ਦਾ ਹਾਰ, ਹਾਰ ਜ਼ਿੰਦਗੀ ਤੇ ਮੌਤ ਦੀ ਲੜਾਈ ਵਿਚ ਮੌਤ ਜਿੱਤਦੀ ਹੈ, ਜ਼ਿੰਦਗੀ ਹਾਰਦੀ ਹੈ। ਇਹ ਕਵਿਤਾ ਦੀ ਕਹਾਣੀ ਭੇਜ ਦਿਓ ਜੀ। ਅੱਛਾ ਜੀ, ਤੁਹਾਨੂੰ ਪਸੰਦ ਆਈ ਆ? ਬਿਲਕੁਲ ਜੀ, ਜ਼ਰੂਰ ਤੇ ਤੁਹਾਨੂੰ ਭੇਜਾਂਗੇ। ਤੇ ਨਾਲ ਹੀ ਨਾਲ ਗੁਰਿੰਦਰ ਸਿੰਘ ਹੋਰੀ ਉਧਰ ਜੁੜੇ ਨੇ ਸਾਡੇ ਨਾਲ, ਕਹਿੰਦੇ ਦਿਲਬਰ ਸਾਹਿਬ ਨੂੰ ਤਾਂ ਨੋਰਾ ਫਤਿਹ ਨੇ ਵੀ ਇੱਕ ਗੀਤ ਡੈਡੀਕੇਟ ਕੀਤਾ। ਅੱਛਾ ਜੀ, ਗੁਰਿੰਦਰ ਸਿੰਘ ਜੀ ਭੇਜਿਓ ਕਿਹੜਾ ਗੀਤ ਡੈਡੀਕੇਟ ਕੀਤਾ, ਫਿਰ ਆਪਾਂ ਵੀ ਜ਼ਰੂਰ ਸੁਣਾਂਗੇ, ਹਨਾ। ਤੇ ਬਾਕੀ ਕਹਿੰਦੇ ਸਾਡੀ 7ਵੀਂ ਜਾਂ 6ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਚ ਕਹਾਣੀ ਹੁੰਦੀ ਸੀ। ਬਿਲਕੁਲ ਜੀ, ਉਹੀ ਆ। ਤੇ ਅਖੀਰ ਚ ਕਹਿੰਦੇ ਪਤਾ ਲੱਗਦਾ ਕਿ ਹਾਰ ਜਿਹੜਾ ਉਹ ਨਕਲੀ ਸੀ। ਬਿਲਕੁਲ, ਇਹ ਦੇਖ ਲੋ ਵੀ ਇੱਕ ਸਾਹਿਤਕਾਰ ਦਾ ਇੱਕ ਆਪਣਾ ਨਵੇਕਲਾ ਅੰਦਾਜ਼ ਹੀ ਹੁੰਦਾ ਹੈ, ਹਨਾ, ਕਿਸ ਤਰ੍ਹਾਂ ਦੀ ਸਿੱਖਿਆ ਜਿਹੜੀ ਆ ਉਹ ਆਪਣੀ ਉਸ ਰਚਨਾ ਦੇ ਰਾਹੀਂ ਉਹ ਦੇ ਸਕਦਾ, ਕਿਸ ਤਰ੍ਹਾਂ ਦੀ ਸੇਧ ਜਿਹੜੀ ਆ ਉਹ ਦੇ ਸਕਦਾ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਦੁਬਾਰਾ। ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਉਹ ਹੈਗਾ ਖਬਰਾਂ ਦਾ। ਸੋ ਖਬਰਾਂ ਦਾ ਸਿਲਸਿਲਾ ਬਹੁਤ ਜਲਦ ਤੁਹਾਡੇ ਨਾਲ ਸਾਂਝਾ ਕਰਦੇ ਤੇ ਕੋਸ਼ਿਸ਼ ਕਰਦੇ ਹਾਂ ਜੇਕਰ ਬਿੱਟਾ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡਾ ਸਾਥ ਦੇ ਪਾਉਣ। ਤੇ ਆਉਂਦੇ ਹਾਂ ਬਹੁਤ ਜਲਦ, ਤੁਸੀਂ ਸਾਡੇ ਨਾਲ ਬਣੇ ਰਹੋ। ਇੱਕ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਤੇ ਗੀਤ ਤੋਂ ਬਾਅਦ ਅਗਲਾ ਸਿਲਸਿਲਾ ਲੈ ਕੇ ਤੁਹਾਡੇ ਨਾਲ ਪਾਵਾਂਗੇ ਸਾਂਝ।
ਸੁਰਮ ਸਲਾਲੀ ਪਾਦੇ ਵੇਰਾ, ਇੱਕ ਸੁਰਮ ਸਲਾਲੀ ਪਾਦੇ ਪਾ
ਪਰਦੇ ਨੇ ਆਪੇ ਵੇਚਣ ਵੰਗਾ ਮੁੱਲ ਆਪਦਾ ਉਹੀ ਕਰਦੇ ਨੇ
ਮੌਲਾ ਮੌਲਾ ਗਾਉਂਦੇ ਉਹ ਵਿੱਚ ਚਾਨਣ ਭਰਦੇ ਨੇ ਆਪੇ ਵੇਚਣ ਵੰਗਾ ਮੁੱਲ ਆਪਦਾ ਉਹੀ ਕਰਦੇ
ਲੋ ਜੀ ਕੰਵਰ ਗਰੇਵਾਲ ਤੇ ਕਮਲਪ੍ਰੀਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਇਹ ਸੁਣਿਆ ਤੁਸੀਂ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਬਹੁਤ ਜਲਦ ਤੁਹਾਡੀ ਨਜ਼ਰ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ ਨਾਲ ਬਣੇ ਹੋਏ ਨੇ ਮੈਂ ਉਹਨਾਂ ਦੇ ਮੈਸੇਜ ਸ਼ਾਮਲ ਕਰਦੀ ਜਾਵਾਂ ਪਿੰਦਰ ਬਰਾੜ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਦਰ ਬਰਾੜ ਜੀ ਕਹਿੰਦੇ ਸੁਣ ਰਹੇ ਹਾਂ ਪ੍ਰੋਗਰਾਮ ਡਰਾਈਵਿੰਗ ਦੌਰਾਨ ਜਲੌਂਗ ਜਾ ਰਹੇ ਹਾਂ ਕਿਆ ਬਾਤ ਹੈ ਪਰਮਿਟ ਲੈ ਲਿਆ ਜੀ ਜਲੌਂਗ ਜਾ ਰਹੇ ਹੋ ਤੁਸੀਂ ਪੱਕਾ ਟਰੈਕਿੰਗ ਦੀ ਜੌਬ ਦੇ ਵਿੱਚ ਜਾ ਰਹੇ ਹੋਵੋਗੇ ਪਰ ਜੇਕਰ ਟਰੈਕਿੰਗ ਦੀ ਜੌਬ ਚ ਨਹੀਂ ਜਾ ਰਹੇ ਫੇਰ ਤੁਸੀਂ ਦੱਸਿਓ ਜ਼ਰੂਰ ਵੀ ਕਿਸ ਖਾਸ ਮੌਕੇ ਦੇ ਉੱਤੇ ਤੁਸੀਂ ਜਾ ਰਹੇ ਹੋ ਤੇ ਬੜਾ ਚੰਗਾ ਲੱਗ ਰਿਹਾ ਜੀ ਡਰਾਈਵਿੰਗ ਦੌਰਾਨ ਤੁਸੀਂ ਸਾਨੂੰ ਸੁਣ ਵੀ ਰਹੇ ਹੋ ਔਰ ਸਾਡੇ ਹਮ ਸਫ਼ਰ ਵੀ ਬਣੇ ਹੋਏ ਹੋ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਇਸ ਸਫ਼ਰ ਦੇ ਵਿੱਚ ਤੁਹਾਡੇ ਹਮ ਸਫ਼ਰ ਬਣੇ ਹੋਏ ਹਾਂ ਹਨਾ ਕਿਆ ਬਾਤ ਹੈ ਕਿਆ ਸੋਹਣੀ ਫੀਲਿੰਗ ਹੈ ਹਨਾ ਸੋਚ ਕੇ ਦੇਖੋ ਵੀ ਤੁਸੀਂ ਡਰਾਈਵਿੰਗ ਕਰ ਰਹੇ ਹੋ ਔਰ ਉਸ ਡਰਾਈਵਿੰਗ ਦੇ ਵਿੱਚ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਤੁਹਾਡੀ ਇਮੈਜੀਨੇਸ਼ਨ ਅਸੀਂ ਕਰ ਸਕਦੇ ਹਾਂ ਵੀ ਅਸੀਂ ਇੱਥੇ ਭਾਵੇਂ ਮਾਈਕ ਦੇ ਮੂਹਰੇ ਬੈਠ ਕੇ ਤੁਹਾਡੇ ਨਾਲ ਲੁਤਫ ਲੈ ਰਹੇ ਹਾਂ ਗੱਲਾਂ ਬਾਤਾਂ ਦਾ ਪਰ ਇਨ੍ਹਾਂ ਗੱਲਾਂ ਬਾਤਾਂ ਦੇ ਨਾਲ ਇੱਕ ਜਿਹੜਾ ਇੱਕ ਗੂੜਾ ਰਿਸ਼ਤਾ ਜਿਹੜਾ ਸਾਡਾ ਬਣਿਆ ਹੋਇਆ ਜਿਹੜੀ ਨੇੜਤਾ ਜਿਹੜੀ ਉਹ ਸਾਡੀ ਬਣੀ ਹੋਈ ਹੈ ਨਾ ਉਹ ਬਰਕਰਾਰ ਹੈ ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਜੁੜਨ ਦੇ ਲਈ ਬਣੇ ਰਹੋ ਇਸੇ ਤਰ੍ਹਾਂ ਗੁਰਿੰਦਰ ਸਿੰਘ ਸਾਡੇ ਨਾਲ ਇੱਕ ਵਾਰ ਦੁਬਾਰਾ ਜੁੜੇ ਨੇ ਕਹਿੰਦੇ ਸਾਡੇ ਇੱਥੇ ਹੁਣ ਸਕੂਲ ਖੁੱਲਣ ਜਾ ਰਹੇ ਆ ਤੇ ਬੂਸਟਰ ਟੀਕਾ ਵੀ ਆ ਰਿਹਾ ਜਿਹੜਾ ਕਿ ਪਹਿਲੇ ਟੀਕਿਆਂ ਦੇ 9 ਮਹੀਨੇ ਦੇ ਅੰਦਰ ਅੰਦਰ ਲਗਵਾਉਣ ਲਈ ਕਿਹਾ ਗਿਆ ਬਿਲਕੁਲ ਗੁਰਿੰਦਰ ਸਿੰਘ ਜੀ ਇਹ ਬੜਾ ਅਜੀਬ ਲੱਗ ਰਿਹਾ ਕਿ ਬਹੁਤ ਜਗ੍ਹਾ ਦੇ ਉੱਤੇ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜਿਹੜੀ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ਸ ਲੈਣ ਤੋਂ ਬਾਅਦ ਵੀ ਕਈਆਂ ਦੀ ਜਿਹੜੀ ਮੌਤ ਹੋਣ ਦੀ ਖਬਰ ਵੀ ਆ ਕਈਆਂ ਨੂੰ ਦੁਬਾਰਾ ਕੋਵਿਡ ਹੋਣ ਦੀ ਜਿਹੜੀ ਖਬਰ ਹੈ ਉਹ ਵੀ ਸਾਹਮਣੇ ਆ ਰਹੀ ਹੈ ਹਨਾ ਤੇ ਵਾਇਰਲ ਦਾ ਜਿਹੜਾ ਅਟੈਕ ਹੈ ਦਾ ਮਤਲਬ ਵੈਕਸੀਨੇਸ਼ਨ ਲੈਣ ਤੋਂ ਬਾਅਦ ਵੀ ਹੋ ਰਿਹਾ ਸ਼ਾਇਦ ਇਸੇ ਕਰਕੇ ਜਿਹੜਾ ਬੂਸਟਰ ਟੀਕਾ ਆ ਉਹ ਹੁਣ ਲਗਵਾਉਣ ਦੇ ਲਈ ਕਿਹਾ ਜਾ ਰਿਹਾ ਆ ਔਰ ਇਹ ਜ਼ਰੂਰ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਜੇਕਰ ਅਸੀਂ ਦੋਵੇਂ ਡੋਜ਼ਾਂ ਸਾਨੂੰ ਬਾਰ ਬਾਰ ਸਰਕਾਰ ਵੱਲੋਂ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਤਾਂ ਜੇ ਅਸੀਂ ਨਹੀਂ ਲਵਾਉਂਦੇ ਤਾਂ ਜਿਹੜਾ ਇਹ ਜਿਹੜਾ ਵੇਰੀਐਂਟ ਆ ਕਿੰਨਾ ਖਤਰਨਾਕ ਹੋ ਸਕਦਾ ਸਾਡੇ ਇੱਥੇ 15 ਸਾਲ ਦਾ ਇੱਕ ਬੱਚਾ ਜਿਹੜਾ ਆ ਉਹ ਆਪਣੀ ਜਾਨ ਗੁਆ ਚੁੱਕਾ ਆ ਬਹੁਤ ਘੱਟ ਉਮਰ ਦੇ ਜਿਹੜੇ ਲੋਕ ਇਸ ਵੇਲੇ ਨਿਊ ਸਾਊਥ ਵੇਲ ਸੂਬੇ ਦੇ ਵਿੱਚ ਕੋਰੋਨਾ ਦੀ ਗ੍ਰਿਫਤ ਦੇ ਵਿੱਚ ਆ ਰਹੇ ਇਹਦੀ ਲਪੇਟ ਦੇ ਵਿੱਚ ਆ ਰਹੇ ਆ ਤੇ ਇੰਨੀ ਭਿਆਨਕ ਲਪੇਟ ਦੇ ਵਿੱਚ ਇੰਨੀ ਹਲਕੀ ਉਮਰ ਦੇ ਵਿੱਚ ਇਸ ਤਰ੍ਹਾਂ ਉਹਨਾਂ ਦਾ ਚਲੇ ਜਾਣਾ ਇਸ ਦੀ ਗ੍ਰਿਫਤ ਦੇ ਵਿੱਚ ਆ ਕੇ ਇਹ ਬਹੁਤ ਖਤਰਨਾਕ ਹੈ ਹਨਾ ਤੇ ਇਸੇ ਲਈ ਸ਼ਾਇਦ ਸਾਨੂੰ ਇਸ ਸੂਬੇ ਦੇ ਵਿੱਚ ਵਿਕਟੋਰੀਆ ਦੇ ਵਿੱਚ ਇਸ ਲਾਕਡਾਊਨ ਦੇ ਵਿੱਚ ਬੰਨਣ ਦੀ ਜਿਹੜੀ ਕੋਸ਼ਿਸ਼ ਆ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਜਦੋਂ ਪਾਬੰਦੀਆਂ ਨਹੀਂ ਮੰਨਦੇ ਜਦੋਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਉਹਦੇ ਫੈਲਣ ਦੇ ਜਿਹੜੇ ਆਸਾਰ ਆ ਉਹ ਜ਼ਿਆਦਾ ਨੇ ਹਨਾ ਤੇ ਪਿੰਦਰ ਬਰਾੜ ਕਹਿੰਦੇ ਬਿਲਕੁਲ ਕਹਿੰਦੇ ਪਰਮਿਟ ਹੈਗਾ ਜੀ ਟਰੱਕ ਯੂਨੀਅਨ ਜ਼ਿੰਦਾਬਾਦ ਬਿਲਕੁਲ ਬਿਲਕੁਲ ਜੀ ਸੋ ਟਰੱਕਿੰਗ ਦੀਆਂ ਜੌਬਸ ਦੇ ਵਿੱਚ ਕਿਆ ਬਾਤ ਹੈ ਹਨਾ ਤੁਹਾਡਾ ਇੱਕ ਆਪਣਾ ਵੱਖਰਾ ਹੀ ਖੁਮਾਰ ਜਿਹਾ ਹੁੰਦਾ ਇੱਕ ਵੱਖਰੀ ਮਸਤੀ ਜਿਹੀ ਹੁੰਦੀ ਹੈ ਹਨਾ ਔਰ ਆਪਣੀ ਜਦੋਂ ਮੈਂ ਕਈ ਵਾਰ ਦੇਖਦੀ ਹੁੰਦੀ ਹਾਂ ਵੀ ਮੈਂ ਆਪਣੇ ਕੰਮ ਤੇ ਮੇਰਾ ਵੀ ਕਈ ਵਾਰ ਪੂਰੇ ਦਾ ਪੂਰਾ ਦਿਨ ਜਿਹੜਾ ਹੈ ਨਾ ਉਹ ਟੂਰਿੰਗ ਦੇ ਵਿੱਚ ਨਿਕਲ ਜਾਂਦਾ ਹੁੰਦਾ ਤੇ ਉਸ ਦੌਰਾਨ ਮੈਂ ਦੇਖਦੀ ਹੁੰਦੀ ਹਾਂ ਵੀ ਐਡੇ ਉੱਚੇ ਉੱਚੇ ਜਿਹੇ ਜਿਹੜੇ ਉਹ ਟਰੱਕ ਦੇ ਉੱਤੇ ਬੈਠਾ ਬੰਦਾ ਹੀ ਨਹੀਂ ਮਾਣ ਹੁੰਦਾ ਹਨਾ ਸੋ ਵਿਰਾਟ ਸਾਹਿਬ ਤੁਸੀਂ ਇੰਜੋਏ ਕਰੋ ਆਪਣਾ ਕੰਮ ਵੀ ਤੇ ਰੇਡੀਓ ਵੀ ਤੇ ਬਾਕੀ ਗੁਰਿੰਦਰ ਸਿੰਘ ਸਾਡੇ ਨਾਲ ਜੁੜ ਰਹੇ ਨੇ ਦੁਬਾਰਾ ਸ਼ਾਇਦ ਮੈਸੇਜ ਟਾਈਪ ਕਰ ਰਹੇ ਨੇ ਤੇ ਇਸ ਦੌਰਾਨ ਮੈਂ ਖਬਰਾਂ ਦੇ ਵੱਲ ਜ਼ਰੂਰ ਹੁੰਦੀ ਜਾਵਾਂ ਸਾਡੇ ਨਾਲ ਬਿੱਟਾ ਸਾਹਿਬ ਜੁੜਦੇ ਹੁੰਦੇ ਪਰ ਅੱਜ ਕਿਸੇ ਕਾਰਨ ਨੂੰ ਜੁੜ ਨਹੀਂ ਪਾ ਰਹੇ ਤੇ ਮੈਂ ਜ਼ਰੂਰ ਤੁਹਾਡੇ ਨਾਲ ਅੱਜ ਦੀਆਂ ਖਬਰਾਂ ਜਿਹੜੀਆਂ ਸਾਂਝੀਆਂ ਕਰ ਦਿੰਦੀ ਹਾਂ ਅੱਜ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਜਿਹੜੀ ਆ ਪੂਰੇ ਸੰਸਾਰ ਦੇ ਵਿੱਚ ਹੀ ਮੈਨੂੰ ਲੱਗਦਾ ਅੱਜ ਖਾਸ ਖਬਰ ਹੋਣੀ ਆ ਕਿ ਸੋਮਵਾਰ ਨੂੰ ਯਾਨੀ ਪਿਛਲੇ ਕੱਲ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਉੱਤੇ ਜਿਹੜੀ ਹਫੜਾ ਦਫੜੀ ਮੱਚ ਗਈ ਸੀ ਕਿਉਂਕਿ ਤਾਲਿਬਾਨ ਦੇ ਕਾਬੁਲ ਦੇ ਵਿੱਚ ਦਾਖਲ ਹੋਣ ਦੇ ਨਾਲ ਹੁਣ ਜਿਹੜਾ ਅਫਗਾਨਿਸਤਾਨ ਆ ਉਹ ਤਾਲਿਬਾਨੀਆਂ ਦਾ ਹੋ ਚੁੱਕਿਆ ਪੂਰੀ ਤਰ੍ਹਾਂ ਤੇ ਉੱਥੇ ਕਹਿੰਦੇ ਕੱਲ ਹਵਾਈ ਅੱਡੇ ਦੇ ਉੱਤੇ ਵੀ ਕਾਫੀ ਹਫੜਾ ਦਫੜੀ ਮੱਚ ਗਈ ਸੀ ਜਿੱਥੇ ਲੋਕਾਂ ਨੇ ਜਹਾਜ਼ਾਂ ਰਾਹੀਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਤੇ ਹਵਾਈ ਅੱਡੇ ਤੇ ਕੁਛ ਕੁ ਲੋਕ ਜਿਹੜੇ ਆ ਉਨ੍ਹਾਂ ਦੇ ਮਾਰੇ ਜਾਣ ਦੀ ਵੀ ਖਬਰ ਆਉਂਦੀ ਹੈ ਸੋ ਇੱਕ ਵੀਡੀਓ ਕਹਿੰਦੇ ਸਾਹਮਣੇ ਆਇਆ ਜਿਹਦੇ ਵਿੱਚ ਵੇਖਿਆ ਜਾ ਸਕਦਾ ਕਿ ਇੱਕ ਫੌਜੀ ਜਹਾਜ਼ ਰਨਵੇ ਤੇ ਚੱਲ ਰਿਹਾ ਤੇ ਬਹੁਤ ਸਾਰੇ ਅਫਗਾਨ ਨਾਗਰਿਕ ਇਸ ਦੇ ਨਾਲ ਦੌੜ ਰਹੇ ਆ ਤੇ ਕੁਝ ਲੋਕ ਚੱਲਦੇ ਜਹਾਜ਼ ਉੱਤੇ ਵੀ ਚੜਦੇ ਦੇਖੇ ਗਏ ਆ ਤੇ ਵੀਡੀਓ ਚ ਪਤਾ ਲੱਗਦਾ ਕਿ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਕੁਝ ਲੋਕ ਜਿਹੜੇ ਆ ਉਹ ਹੇਠਾਂ ਡਿੱਗ ਗਏ ਤੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕਿਹਾ ਕਿ ਉਹ ਅਫਗਾਨਿਸਤਾਨ ਦੇ ਵਿੱਚ ਸ਼ਾਂਤੀ ਲਿਆਉਣ ਲਈ ਤਾਲਿਬਾਨ ਦੇ ਸੰਪਰਕ ਦੇ ਵਿੱਚ ਨੇ ਉਜ਼ਬੇਕਿਸਤਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਕਿ ਉਸ ਦੀ ਹਵਾਈ ਫੌਜ ਨੇ ਸਰਹੱਦ ਪਾਰ ਆਏ ਅਫਗਾਨ ਫੌਜ ਦੇ ਇਕ ਜੈੱਟ ਨੂੰ ਮਾਰ ਗਿਰਾਇਆ ਤੇ ਕਈ ਪੱਛਮੀ ਦੇਸ਼ਾਂ ਨੇ ਕਾਬੁਲ ਤੋਂ ਲੋਕਾਂ ਨੂੰ ਕੱਢਣ ਦੇ ਲਈ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਨੇ 60 ਤੋਂ ਵੱਧ ਦੇਸ਼ਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਤਾਲਿਬਾਨ ਨੂੰ ਲੋਕਾਂ ਨੂੰ ਜਾਣ ਦੇਣ ਦੇ ਲਈ ਕਿਹਾ ਤੇ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਅਮਰੀਕਾ ਨੇ ਕਾਬੁਲ ਸਥਿਤ ਦੂਤਘਰ ਤੋਂ ਆਪਣੇ ਸਾਰੇ ਆਦਮੀਆਂ ਨੂੰ ਵੀ ਬਾਹਰ ਕੱਢਿਆ ਤੇ ਕੂਟਨੀਤਿਕ ਖੇਤਰਾਂ ਦੇ ਵਿੱਚ ਆਪਣਾ ਝੰਡਾ ਜਿਹੜਾ ਉਹ ਨੀਵਾਂ ਕਰ ਦਿੱਤਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਉਨ੍ਹਾਂ ਨੇ ਵੀ ਅੱਜ ਜਿਹੜਾ ਅਫਗਾਨਿਸਤਾਨ ਦੇ ਬਾਰੇ ਇੱਕ ਬਿਆਨ ਜਿਹੜਾ ਆ ਉਹ ਦੇਣਾ ਹੈ ਜੀ ਔਰ ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਹ 500 ਹੋਰ ਫੌਜੀਆਂ ਨੂੰ ਕਾਬੁਲ ਭੇਜ ਰਹੇ ਆ ਤੇ ਪੈਂਟਾਗਨ ਨੇ ਮੰਨਿਆ ਕਿ ਹਵਾਈ ਅੱਡੇ ਤੇ ਉਨ੍ਹਾਂ ਦੀ ਫੌਜੀ ਕਾਰਵਾਈ ਦੌਰਾਨ 2 ਹਥਿਆਰਬੰਦ ਵਿਅਕਤੀ ਵੀ ਮਾਰੇ ਗਏ ਆ ਭਾਰਤ ਨੇ ਕਿਹਾ ਕਿ ਉਹ ਅਫਗਾਨ ਵਿਚਲੇ ਭਾਰਤੀਆਂ ਤੇ ਵਿਕਾਸ ਕਾਰਜ ਦੇ ਸਹਿਯੋਗੀ ਰਹੇ ਲੋਕਾਂ ਦੇ ਸੰਪਰਕ ਵਿਚ ਹਨ ਤੇ ਉਨ੍ਹਾਂ ਨੂੰ ਉਥੋਂ ਕੱਢਿਆ ਜਾਵੇਗਾ ਤੇ ਅਫਗਾਨ ਹਿੰਦੂ ਸਿੱਖਾਂ ਨੂੰ ਬਾਹਰ ਲਿਆਉਣ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਮਦਦ ਕਰਨ ਦੇ ਲਈ ਤਿਆਰ ਨੇ ਤੇ ਕਾਬੁਲ ਸ਼ਹਿਰ ਦੇ ਵਿਚ ਤਾਲਿਬਾਨ ਨੇ ਟ੍ਰੈਫਿਕ ਤੋਂ ਲੈ ਕੇ ਸੁਰੱਖਿਆ ਤੱਕ ਸਾਰੇ ਜਿਹੜੇ ਪ੍ਰਬੰਧ ਆ ਉਹ ਚਲਾਉਣੇ ਸ਼ੁਰੂ ਕਰ ਦਿੱਤੇ ਆ ਤੇ ਅਫਗਾਨਿਸਤਾਨ ਦੇ ਹਾਲਾਤ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬਾਂ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਕਾਬੁਲ ਦੀ ਸੁਰੱਖਿਆ ਦੀ ਸਥਿਤੀ ਕਾਫੀ ਵਿਗੜ ਗਈ ਹੈ ਤੇ ਤੇਜ਼ੀ ਦੇ ਨਾਲ ਬਦਲ ਵੀ ਰਹੀ ਹੈ ਤੇ ਭਾਰਤ ਸਰਕਾਰ ਅਫਗਾਨਿਸਤਾਨ ਚ ਵਾਪਰੀਆਂ ਘਟਨਾਵਾਂ ਤੇ ਨੇੜਿਓਂ ਨਜ਼ਰ ਰੱਖ ਰਹੀ ਆ ਤੇ ਦੱਸਿਆ ਜਾ ਰਿਹਾ ਕਿ ਇਕ ਜਿਹੜੀ ਏਅਰ ਇੰਡੀਆ ਦੀ ਫਲਾਈਟ ਆ ਉਹਦੇ ਵਿਚ ਕੁਛ ਲੋਕ ਜਿਹੜੇ ਆ ਉਹ ਭਾਰਤ ਵਾਪਸੀ ਵੀ ਕਰ ਚੁੱਕੇ ਆ ਯਾਨੀ ਕਿ 129 ਦੇ ਕਰੀਬ ਅਫਗਾਨਿਸਤਾਨ ਤੋਂ ਜਿਹੜੇ ਯਾਤਰੀ ਆ ਇਸ ਏਅਰ ਇੰਡੀਆ ਫਲਾਈਟ ਦੇ ਵਿਚ ਭਾਰਤ ਪਹੁੰਚੇ ਆ ਤੇ ਉਹ ਕਾਫੀ ਉਸ ਵੇਲੇ ਸਹਿਮੇ ਹੋਏ ਸੀ ਡਰੇ ਹੋਏ ਸੀ ਤੇ ਇਸੇ ਤਰ੍ਹਾਂ ਉਥੋਂ ਦੇ ਜਿਹੜੇ ਹਾਲਾਤ ਨੇ ਇਸ ਵੇਲੇ ਭਾਵੇਂ ਕਿ ਤਾਲਿਬਾਨੀਆਂ ਦੇ ਆਪਣੇ ਕੋਲ ਹੁਣ ਸਾਰਾ ਜਿਹੜਾ ਹਕੂਮਤ ਜਿਹੜੀ ਆ ਉਹ ਆਈ ਹੈ ਪਰ ਇਸ ਦੇ ਬਾਵਜੂਦ ਕੁਛ ਬਾਹਰਲੇ ਦੇਸ਼ਾਂ ਦੇ ਵੱਲੋਂ ਅਜੇ ਵੀ ਅਲੱਗ ਤਰ੍ਹਾਂ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਖਬਰ ਹੈ ਉਹ ਦਿੱਤੀ ਜਾ ਰਹੀ ਹੈ ਕਿਉਂਕਿ ਅਫਗਾਨ ਦੇ ਵਿਚ ਜਿਵੇਂ ਪਹਿਲਾਂ ਗੁਰਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਸੀ ਕਿ ਜਦੋਂ ਫਾਇਦਾ ਨਹੀਂ ਦਿਸਦਾ ਤਾਂ ਫੇਰ ਅਸੀਂ ਕੋਈ ਨਾਕਾਮੀਆਂ ਜਿਹੜੀਆਂ ਉਹ ਗਣਾਉਣੀਆਂ ਅਸੀਂ ਸ਼ੁਰੂ ਕਰ ਦਿੰਦੇ ਹਾਂ ਸੋ ਇਹੀ ਹਾਲ ਜਿਹੜਾ ਆ ਕੁਛ ਮੁਲਕਾਂ ਦੇ ਵੱਲੋਂ ਦਿਖਾਇਆ ਜਾ ਰਿਹਾ ਆ ਤੇ ਹੁਣ ਕਾਬੁਲ ਜਾਣ ਵਾਲੀ ਏਅਰ ਇੰਡੀਆ ਦੀ ਇੱਕੋ ਇੱਕ ਜਿਹੜੀ ਉਡਾਣ ਹੈ ਉਹ ਰੱਦ ਕਰ ਦਿੱਤੀ ਗਈ ਆ ਤੇ ਨਾਲ ਹੀ ਨਾਲ ਦੱਸਿਆ ਜਾ ਰਿਹਾ ਕਿ ਅਮਰੀਕਾ ਤੋਂ ਆ ਰਹੀਆਂ 2 ਉਡਾਣਾਂ ਸ਼ਾਰਜਾ ਰਾਹੀਂ ਦਿੱਲੀ ਪਹੁੰਚੀਆਂ ਆ ਤੇ ਉਧਰ ਹਿੰਦੂ ਸਿੱਖ ਪਰਿਵਾਰਾਂ ਨੇ ਕਾਬੁਲ ਦੇ ਗੁਰਦੁਆਰੇ ਦੇ ਵਿਚ ਸ਼ਰਨ ਲਈ ਆ ਜਿਹੜੇ ਉਥੋਂ ਵਾਪਸ ਪਰਤੇ ਆ ਤੇ ਦੋਸਤੋ ਇਸ ਵੇਲੇ ਜਿਹੜੇ ਹਾਲਾਤ ਹੈ ਉਹ ਚਾਹੇ ਦਰਸਾਏ ਹੀ ਜਾ ਰਹੇ ਆ ਕਿ ਮੁਕੰਮਲ ਕਬਜ਼ਾ ਤਾਲਿਬਾਨ ਦਾ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੇ ਬਾਰ ਬਾਰ ਇਹ ਯਕੀਨ ਜਿਹੜਾ ਆ ਦਵਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਿਸੇ ਤਰ੍ਹਾਂ ਦੀ ਜਿਹੜੀ ਹਿੰਸਕ ਕਾਰਵਾਈ ਆ ਉਹ ਹੁਣ ਨਹੀਂ ਹੋਏਗੀ ਤੇ ਕੌਮਾਂਤਰੀ ਪੱਧਰ ਦੇ ਉੱਤੇ ਕੂਟਨੀਤਿਕ ਰਿਸ਼ਤੇ ਜਿਹੜੇ ਆ ਉਹ ਕਾਇਮ ਕਰਨ ਦਾ ਚਾਹਵਾਨ ਹੈ ਤਾਲਿਬਾਨ ਔਰਤਾਂ ਦੇ ਹੱਕਾਂ ਦੇ ਬਾਰੇ ਬਾਕੀ ਨਾਗਰਿਕਾਂ ਤੇ ਵਿਦੇਸ਼ੀਆਂ ਦੀ ਰਾਖੀ ਪ੍ਰਤੀ ਵੀ ਉਨ੍ਹਾਂ ਨੇ ਵਚਨਬੱਧਤਾ ਜਿਹੜੀ ਉਹ ਆਪਣੀ ਜ਼ਰੂਰ ਜ਼ਾਹਿਰ ਕਰ ਦਿੱਤੀ ਆ ਪਰ ਕੁਛ ਕੁ ਗੱਲਾਂ ਦੇ ਵਿਚ ਜਿਵੇਂ ਉਨ੍ਹਾਂ ਦਾ ਵੀ ਇਹੀ ਕਹਿਣਾ ਕਿ ਕੁਛ ਚੀਜ਼ਾਂ ਜਿਹੜੀਆਂ ਆ ਉਹ ਸ਼ਰ੍ਹਾਂ ਦੇ ਅਨੁਸਾਰ ਪਹਿਲਾਂ ਤੋਂ ਜਿਹੜੀਆਂ ਚੱਲ ਰਹੀਆਂ ਆ ਉਨ੍ਹਾਂ ਦੇ ਵਿਚ ਕੋਈ ਛੇੜਛਾੜ ਨਹੀਂ ਹੋਏਗੀ। ਤੇ ਇਸੇ ਤਰ੍ਹਾਂ ਹੋਰ ਜਿਹੜੇ ਭਾਰਤੀ ਉੱਥੇ ਹੁਣ ਫਸੇ ਹੋਏ ਆ ਉਹਨਾਂ ਨੂੰ ਜਲਦੀ ਕੱਢ ਲਏ ਜਾਣ ਦਾ ਜਿਹੜਾ ਵਾਅਦਾ ਆ ਉਹ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਆ ਤੇ 200 ਤੋਂ ਵੱਧ ਭਾਰਤੀ ਨਾਗਰਿਕ ਅਫਗਾਨਿਸਤਾਨ ਦੇ ਵਿੱਚ ਦੱਸਿਆ ਜਾ ਰਿਹਾ ਵੀ ਅਜੇ ਵੀ ਮੌਜੂਦ ਨੇ। ਔਰ ਇੱਕ ਬੜੀ ਦਲੇਰ ਪੱਤਰਕਾਰ ਹੋਈ ਆ ਅਨੀਸਾ ਸ਼ਹੀਦ ਅਫਗਾਨਿਸਤਾਨ ਦੀ। ਸੋ ਅਫਗਾਨਿਸਤਾਨ ਦੇ ਵਿੱਚ ਪੱਤਰਕਾਰੀ ਜਿਹੜੀ ਆ ਬੜਾ ਹੀ ਖਤਰਨਾਕ ਕਿੱਤਾ ਆ। ਔਰ ਜਦੋਂ ਲੜਕੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਦੇ ਲਈ ਹਾਲਾਤ ਜਿਹੜੇ ਆ ਉਹ ਹੋਰ ਵੀ ਜ਼ਿਆਦਾ ਖਤਰਨਾਕ ਹੈ, ਖਤਰੇ ਭਰੇ ਆ। ਪਰ ਇਸ ਖਤਰਨਾਕ ਸਥਿਤੀਆਂ ਦੇ ਵਿੱਚ ਅਨੀਸਾ ਸ਼ਹੀਦ ਜਿਹੜੀ ਹੈ ਉਹਨੇ ਪੱਤਰਕਾਰੀ ਬੜੀ ਧੜੱਲੇ ਦੇ ਨਾਲ ਬੜੀ ਦਲੇਰੀ ਦੇ ਨਾਲ ਕੀਤੀ ਹੈ। ਸੋ ਉਸ ਦੇ ਸਮੇਂ ਤੋਂ ਜਦੋਂ ਤੋਂ ਪੱਤਰਕਾਰੀ ਕਰਦੀ ਆ ਰਹੀ ਹੈ ਉਹਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਆਪਣੇ ਨਾਲ ਦੇ ਜਿਹੜੇ ਸਾਥੀ ਹੈ ਉਹ ਖੋ ਲਏ ਆ। ਪਰ ਇਹਦੇ ਬਾਵਜੂਦ ਜਿਹੜੇ ਅਫਗਾਨੀ ਲੋਕ ਆ ਉਹ ਹਮੇਸ਼ਾ ਚੰਗੀਆਂ ਖਬਰਾਂ ਸੁਣਨ ਦੇ ਚਾਹਵਾਨ ਰਹੇ ਆ। ਹਾਲਾਤ ਜਿਹੜੇ ਆ ਉਹਨਾਂ ਨੇ ਕਿਹਾ ਉਹ ਦੱਸਦੀ ਆ ਕਿ ਭਾਵੇਂ ਵੱਧ ਤੋਂ ਵੱਧਤਰ ਹੀ ਰਹੇ ਅਫਗਾਨਿਸਤਾਨ ਦੇ ਵਿੱਚ, ਪਰ ਅਫਗਾਨੀ ਲੋਕ ਜਿਹੜੇ ਆ ਉਹ ਹਮੇਸ਼ਾ ਹੀ ਕਿਸੇ ਚੰਗੇ ਹਾਲਾਤ ਦੀ ਉਮੀਦ, ਚੰਗੀਆਂ ਸਥਿਤੀਆਂ ਦੇ ਮੁੜਨ ਦੀ ਜਿਹੜੀ ਉਡੀਕ ਦੇ ਵਿੱਚ ਰਹੇ ਆ। ਤੇ ਇਹ ਜੀ ਹਾਲਾਤ ਉੱਥੇ ਅਜੇ ਬਣੇ ਹੋਏ ਆ। ਬਾਕੀ ਕਾਬੁਲ ਹਵਾਈ ਅੱਡਾ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ। ਅਮਰੀਕੀ ਫੌਜ ਨੇ ਕਹਿੰਦੇ ਉੱਥੇ ਕਮਾਨ ਜਿਹੜੀ ਆ ਉਹ ਸੰਭਾਲ ਲਈ ਆ ਤੇ ਹਵਾਈ ਅੱਡੇ ਚ ਜਿਹੜੀ ਉਹ ਅਫਰਾ ਤਫਰੀ ਆ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਉਸ ਅਫਰਾ ਤਫਰੀ ਦੇ ਵਿੱਚ ਵੀ ਕੁਛ ਲੋਕਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਉਹ ਗਵਾ ਲਈਆਂ ਆ। ਤੇ ਜਦੋਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਕੈਬਨਿਟ ਵੱਲੋਂ ਸ਼ਹਿਰਾਂ ਤੇ ਪਿੰਡਾਂ ਦੇ ਲਈ ਨਵੇਂ ਫੈਸਲੇ ਜਿਹੜੇ ਆ ਉਹ ਲਏ ਜਾ ਰਹੇ ਆ। ਸ਼ਹਿਰਾਂ ਚ ਜਲ ਸਪਲਾਈ, ਸੀਵਰੇਜ ਕੁਨੈਕਸ਼ਨ ਨਿਯਮਤ ਕਰਨ ਤੇ ਪਿੰਡਾਂ ਦੇ ਵਿੱਚ ਲਾਲ ਲਕੀਰ ਅੰਦਰ ਜਾਇਦਾਦਾਂ ਦੇ ਹੱਕ ਦੇ ਲਈ ਹਰੀ ਝੰਡੀ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ। ਤੇ ਉਧਰ ਨਵਜੋਤ ਸਿੱਧੂ ਨੇ ਪ੍ਰਗਟ ਸਿੰਘ ਨੂੰ ਕਾਂਗਰਸ ਦੇ ਜਨਰਲ ਸਕੱਤਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੌਂਪ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕੱਲ ਆਪਣੇ ਨੇੜਲੇ ਸਾਥੀ ਤੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ। ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਨਿਯੁਕਤੀ ਦੀ ਹਾਈਕਮਾਨ ਤੋਂ ਅਗਾਊਂ ਪ੍ਰਵਾਨਗੀ ਲਈ ਗਈ ਹੈ। ਹਾਲਾਂਕਿ ਨਵਜੋਤ ਸਿੱਧੂ ਨੇ ਆਪਣੇ 4 ਨਵੇਂ ਸਲਾਹਕਾਰਾਂ ਦੀ ਨਿਯੁਕਤੀ ਸਮੇਂ ਹਾਈਕਮਾਨ ਤੋਂ ਕੋਈ ਪ੍ਰਵਾਨਗੀ ਲੈਣ ਦਾ ਹਵਾਲਾ ਨਹੀਂ ਦਿੱਤਾ ਸੀ। ਤੇ ਇਸੇ ਤਰ੍ਹਾਂ ਅਗਲੀ ਖਬਰ ਜਿਹੜੀ ਹੈ ਜੀ ਉਹ ਇਹੀ ਆ ਕਿ ਹਿੰਦੂ ਸਿੱਖ ਪਰਿਵਾਰਾਂ ਦੀ ਸਾਂਭ ਸੰਭਾਲ ਦੇ ਲਈ ਸੁਰੱਖਿਆ ਦਾ ਜਿਹੜਾ ਭਰੋਸਾ ਆ ਉਹ ਦਿੱਤਾ ਜਾ ਰਿਹਾ ਆ। ਤੇ ਉਧਰ ਮਨਜਿੰਦਰ ਸਿੰਘ ਸਿਰਸਾ ਹੋਰੀ ਜਿਹੜੇ ਕਿ ਸਿੱਖ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਨ੍ਹਾਂ ਨੇ ਇਹ ਭਰੋਸਾ ਦਵਾਇਆ ਆ ਕਿ ਮੈਂ ਸਿੱਖ ਪਰਿਵਾਰਾਂ ਦੇ ਸੰਪਰਕ ਦੇ ਵਿੱਚ ਆ ਤੇ ਉਨ੍ਹਾਂ ਦੀ ਸੁਰੱਖਿਆ ਦੇ ਲਈ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤੇ ਇਧਰ ਜਗਬੀਰ ਬਰਾੜ ਜਿਹੜੇ ਆ ਉਹ ਮੁੜ ਤੱਕੜੀ ਦੇ ਵਿੱਚ ਤੁਲੇ ਆ, ਯਾਨੀ ਕਿ ਸੁਖਬੀਰ ਬਾਦਲ ਨੇ ਬਰਾੜ ਨੂੰ ਜਲੰਧਰ ਛਾਉਣੀ ਤੋਂ ਉਮੀਦਵਾਰ ਤੇ ਪਾਰਟੀ ਦਾ ਜਨਰਲ ਸਕੱਤਰ ਐਲਾਨ ਦਿੱਤਾ। ਪੰਜਾਬ ਕਾਂਗਰਸ ਨੂੰ ਦੁਆਬੇ ਚ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਸਾਬਕਾ ਵਿਧਾਇਕ ਤੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਮੁੱਲ ਅਕਾਲੀ ਦਲ ਦੇ ਵਿਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਬਰਾੜ ਨੂੰ ਪਾਰਟੀ ਚ ਸ਼ਾਮਲ ਕਰਦਿਆਂ ਹੀ ਜਲੰਧਰ ਛਾਉਣੀ ਤੋਂ 2022 ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰ ਐਲਾਨ ਦਿੱਤਾ ਤੇ ਇਹਦੇ ਨਾਲ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਵੀ ਬਣਾ ਦਿੱਤਾ ਗਿਆ। ਕਿਆ ਬਾਤ ਹੈ, ਰੁੰਗੇ ਜਿਹੜੇ ਆ ਉਹ ਦਿੱਤੇ ਜਾ ਰਹੇ ਆ। ਤੇ ਇਧਰ ਟਿੱਕਰੀ ਮੋਰਚੇ ਦੇ ਉੱਤੇ ਕਿਸਾਨਾਂ ਦੀਆਂ ਕੁਛ ਮੌਤ ਹੋਣ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਸਾਹਮਣੇ ਆ ਰਹੀਆਂ ਆ। ਤੇ ਇਹਦੇ ਨਾਲ ਹੀ ਖਟਕੜ ਕਲਾਂ ਦੇ ਵਿੱਚ ਕਿਸਾਨ ਮੋਰਚੇ ਵੱਲੋਂ ਆਰਥਿਕ ਆਜ਼ਾਦੀ ਦਾ ਹੋਕਾ ਜਿਹੜਾ ਆ ਉਹ ਦਿੱਤਾ ਗਿਆ। ਕਿਸਾਨ ਆਗੂਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਜਨ ਅੰਦੋਲਨ ਬਣਨ ਦਾ ਜਿਹੜਾ ਦਾਅਵਾ ਆ ਉਹ ਵੀ ਕੀਤਾ ਗਿਆ ਆ। ਸੋ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਆ, ਇਹ ਕਹਿਣਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ। ਸੋ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਪਾਕ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ ਰਲ ਕੇ ਲੜਾਈ ਲੜੀ ਜਾਵੇਗੀ ਤੇ ਖੇਤੀ ਕਾਨੂੰਨ ਰੱਦ ਕਰਵਾਏ ਜਾਣਗੇ। ਮੁੱਖ ਮੰਤਰੀ ਨੇ ਆਜ਼ਾਦੀ ਦਿਵਸ ਦੇ ਮੌਕੇ ਤੇ ਅੰਮ੍ਰਿਤਸਰ ਚ ਤਿਰੰਗਾ ਲਹਿਰਾਇਆ ਤੇ ਉਸ ਰੈਲੀ ਨੂੰ ਹੀ ਸੰਬੋਧਨ ਕਰਦਿਆਂ ਇਹ ਜਿਹੜਾ ਬਿਆਨ ਹੈ ਦਿੱਤਾ। ਖੇਤੀ ਕਾਨੂੰਨ ਤੇ ਕਰਤਾਰਪੁਰ ਲਾਂਘਾ ਖੁੱਲਣ ਦਾ ਮੁੱਦਾ ਕੇਂਦਰ ਕੋਲ ਉਠਾਉਣ ਦਾ ਉਨ੍ਹਾਂ ਨੇ ਦਾਅਵਾ ਵੀ ਕੀਤਾ। ਤੇ ਲਓ ਦੋਸਤੋ ਇਹੀ ਕੁਝ ਖਾਸ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ ਆਂ। ਵੈਸੇ ਜਦੋਂ ਅਸੀਂ ਕੋਰੋਨਾ ਦੀਆਂ ਖਬਰਾਂ ਪੜ੍ਹਦੇ ਆਂ ਤਾਂ ਕਾਫੀ ਦੁੱਖ ਵੀ ਹੁੰਦਾ। ਭਾਰਤ ਦੇ ਵਿੱਚ ਵੀ ਕੋਵਿਡ ਦੇ ਜਿਹੜੇ ਕੇਸਿਸ ਆ ਉਹ ਲਗਾਤਾਰ ਵੱਧ ਰਹੇ ਆ, ਕਾਫੀ ਗਿਣਤੀ ਦੇ ਵਿਚ ਜਿਹੜੇ ਦੁਬਾਰਾ ਤੋਂ ਜਿਹੜੇ ਕੇਸ ਆ ਉਭਰਨੇ ਸ਼ੁਰੂ ਹੋ ਗਏ। 32,937 ਕੇਸ ਜਿਹੜੇ ਆ ਪਿਛਲੇ 24 ਘੰਟਿਆਂ ਚ ਸਾਹਮਣੇ ਆਏ ਆ, 417 ਜਿਹੜੀਆਂ ਮੌਤਾਂ ਆ ਉਹ ਵੀ ਸਾਹਮਣੇ ਆਈਆਂ ਆ। ਤੇ ਉਧਰੋਂ ਪ੍ਰਧਾਨ ਮੰਤਰੀ ਵੱਲੋਂ ਨਵੇਂ ਭਾਰਤ ਦੀ ਰੂਪਰੇਖਾ ਪੇਸ਼ ਕੀਤੀ ਗਈ ਆ 75ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਵਾਸੀਆਂ ਨੂੰ ਕੀਤਾ ਸੰਬੋਧਨ। ਸੋ ਰੂਪਰੇਖਾ ਜਿਹੋ ਜਿਹੀ ਵੀ ਪੇਸ਼ ਕੀਤੀ ਜਾਵੇ ਪਰ ਅਮਲ ਦੇ ਵਿਚ ਉਹ ਕਿੰਨੇ ਫੀਸਦੀ ਆਉਣੀ ਆ ਇਹ ਆਪਣੇ ਆਪ ਦੇ ਵਿਚ ਹਮੇਸ਼ਾ ਹੀ ਇਕ ਸਵਾਲ ਬਣਿਆ ਰਹਿੰਦਾ ਆ ਔਰ ਰਹੇਗਾ ਜਦੋਂ ਤੱਕ ਅਮਲੀ ਰੂਪ ਦੇ ਵਿਚ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਆ ਉਹ ਮੁਹੱਈਆ ਨਹੀਂ ਹੋਣਗੀਆਂ। ਤੇ ਲਓ ਜੀ ਅੱਜ ਦੇ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਆਪਾਂ ਇਹੀ ਜਿਹੜੀਆਂ ਖ਼ਬਰਾਂ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਤੇ ਖ਼ਬਰਾਂ ਹੁਣ ਆਪਾਂ ਇੱਥੇ ਹੀ ਰੋਕਦੇ ਵੀ ਆਂ। ਤੇ ਦੋਸਤੋ ਪ੍ਰੋਗਰਾਮ ਦੇ ਵਿਚ ਸਮਾਂ ਜਿਹੜਾ ਉਹ 3 ਮਿੰਟ ਦਾ ਹੋਰ ਬਚਿਆ ਤੇ ਜਿਵੇਂ ਕਿ ਅਸੀਂ ਪ੍ਰੋਗਰਾਮ ਦੌਰਾਨ ਕੋਸ਼ਿਸ਼ ਜ਼ਰੂਰ ਕਰਦੇ ਹੁੰਦੇ ਆਂ ਕਿ ਜਿਹੜੇ ਵੱਖ ਵੱਖ ਸਿਲਸਿਲੇ ਆ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੀ ਨਜ਼ਰ ਕਰਿਆ ਕਰੀਏ ਔਰ ਇਨ੍ਹਾਂ ਸਿਲਸਿਲਿਆਂ ਦੇ ਵਿਚ ਹੋਰ ਰੌਚਕਤਾ ਜਿਹੜੀ ਆ ਉਹ ਲਿਆਂਦੀ ਜਾਵੇ। ਪਰ ਉਹ ਰੌਚਕਤਾ ਕਿਸ ਢੰਗ ਦੀ ਹੋਵੇ, ਕਿਸ ਪ੍ਰਕਾਰ ਦੀ ਹੋਵੇ, ਜਾਂ ਫਿਰ ਤੁਸੀਂ ਆਪਣੇ ਜਿਹੜੇ ਸੁਝਾਅ ਆ ਉਹ ਜ਼ਰੂਰ ਸਾਨੂੰ ਆਪਣੇ ਫੀਡਬੈਕ ਦੇ ਵਿਚ ਭੇਜਿਆ ਕਰੋ। ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਸਿਲਸਿਲੇ ਆ ਉਹ ਸਾਡੇ ਮਾਰਨਿੰਗ ਸ਼ੋਅ ਦੇ ਵਿਚ ਚਾਹੁੰਦੇ ਹੋ ਜਾਂ ਸਾਡੇ ਹੋਰ ਪ੍ਰੋਗਰਾਮਾਂ ਦੇ ਵਿਚ ਤੁਸੀਂ ਚਾਹੁੰਦੇ ਹੋ, ਔਰ ਤੁਹਾਡੇ ਜਿਹੜੇ ਸੁਝਾਵਾਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ, ਹਮੇਸ਼ਾ ਹੀ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਜੇਕਰ ਤੁਸੀਂ ਕੁਝ ਖਾਸ ਸੁਝਾਅ ਜਿਹੜੇ ਆ ਉਹ ਹਰਮਨ ਰੇਡੀਓ ਦੇ ਇਨ੍ਹਾਂ ਪ੍ਰੋਗਰਾਮਾਂ ਦੇ ਬਾਬਤ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ tarik@harmanradio.com ਦੇ ਇਸ ਈਮੇਲ ਪਤੇ ਤੇ ਤੁਸੀਂ ਸਾਨੂੰ ਆਪਣਾ ਮੈਸੇਜ ਭੇਜ ਦਿਓ। ਉਸੇ ਪਤੇ ਦੇ ਉੱਤੇ ਤੁਸੀਂ ਸਾਨੂੰ ਆਪਣੇ ਜਿਹੜੇ ਸੁਝਾਅ ਆ, ਆਪਣੇ ਜਿਹੜੇ ਫੀਡਬੈਕ ਆ ਉਹ ਜ਼ਰੂਰ ਭੇਜਿਆ ਕਰੋ ਕਿ ਇਸ ਪ੍ਰੋਗਰਾਮ ਦੇ ਵਿਚ ਕਿਹੜੀ ਕਮੀ ਆ ਜਿਹਨੂੰ ਅਸੀਂ ਦੂਰ ਕਰ ਲਈਏ। ਖਾਸ ਤੌਰ ਦੇ ਉੱਤੇ ਮੈਂ ਆਪਣੇ ਪ੍ਰੋਗਰਾਮ ਦੇ ਲਈ ਜ਼ਰੂਰ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਮੈਨੂੰ ਜਿਹੜੇ ਸੁਝਾਅ ਆ ਉਹ ਜ਼ਰੂਰ ਭੇਜਿਆ ਕਰੋ ਕਿ ਹੋਰ ਜਿਹੜੀ ਰੌਚਕਤਾ ਆ ਪ੍ਰੋਗਰਾਮ ਦੇ ਵਿਚ ਉਹ ਕਿਸ ਤਰ੍ਹਾਂ ਅਸੀਂ ਲਿਆ ਸਕਦੇ ਹਾਂ, ਕਿਸ ਤਰ੍ਹਾਂ ਤੁਹਾਨੂੰ ਜਿਹੜਾ ਪਸੰਦੀਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਦੇ ਸਕਦੇ ਹਾਂ। ਤੇ ਇਹ ਸੁਝਾਅ ਤੁਹਾਡੇ ਵੱਲੋਂ ਸਾਨੂੰ ਭੇਜੇ ਜਾਣੇ ਆ ਔਰ ਸਾਨੂੰ ਇਨ੍ਹਾਂ ਸੁਝਾਵਾਂ ਦੀ ਹਮੇਸ਼ਾ ਹੀ ਉਡੀਕ ਰਹੇਗੀ ਜਿਵੇਂ ਤੁਹਾਡੇ ਮੈਸੇਜਿਸ ਦੀ ਉਡੀਕ ਪ੍ਰੋਗਰਾਮ ਦੌਰਾਨ ਬਣੀ ਰਹਿੰਦੀ ਹੈ। ਸੋ ਆਪਣੇ ਸੁਝਾਅ ਜਿਹੜੇ ਉਹ ਫੀਡਬੈਕ ਦੇ ਵਿਚ ਦੇਣੇ ਨਾ ਭੁੱਲਿਆ ਕਰੋ। ਤੇ ਬਾਕੀ ਜੀ ਗੁਰਿੰਦਰ ਸਿੰਘ ਹੋਰਾਂ ਦਾ ਮੈਂ ਸ਼ਾਮਲ ਕਰਦੀ ਆ ਮੈਸੇਜ, ਕਹਿੰਦੇ ਕੋਵਿਡ ਟੀਕੇ ਲਗਵਾਉਣ ਤੇ ਵੀ ਹੋ ਰਿਹਾ ਪਰ ਇੰਨਾ ਪ੍ਰਭਾਵੀ ਨਹੀਂ ਹੈ ਜਿੰਨਾ ਟੀਕਾ ਨਾ ਲੱਗੇ ਹੋਣ ਤੇ ਹੁੰਦਾ। ਬਿਲਕੁਲ ਜੀ, ਇਸੇ ਕਾਰਨ ਵੈਕਸੀਨ ਜਿਹੜੀ ਉਹ ਲਵਾਉਣੀ ਬਹੁਤ ਜ਼ਰੂਰੀ ਹੈ। ਸੋ ਦੋਸਤੋ ਤੁਹਾਡੇ ਲਈ ਵੀ ਇਹੀ ਗੁਜ਼ਾਰਿਸ਼ ਕਰਾਂਗੇ ਕਿ ਜਿਨ੍ਹਾਂ ਨੇ ਅਜੇ ਵੈਕਸੀਨ ਬੁੱਕ ਨਹੀਂ ਕਰਾਈ ਤੁਸੀਂ ਜ਼ਰੂਰ ਬੁੱਕ ਕਰਵਾਓ, ਜਲਦੀ ਤੋਂ ਜਲਦੀ ਡੇਟਸ ਲਓ ਔਰ ਆਪਣੇ ਆਪ ਨੂੰ ਵੈਕਸੀਨੇਟਡ ਕਰ ਲਓ ਤਾਂ ਕਿ ਜਿਹੜਾ ਉਹਦਾ ਪ੍ਰਭਾਵ ਆ ਉਹ ਓਨਾ ਖਤਰਨਾਕ ਨਾ ਰਹੇ। ਤਾਂ ਹੀ ਕਹਿੰਦੇ ਡਾਕਟਰ ਜਿਹੜੇ ਆ ਮਾਸਕ ਪਾਉਣ ਲਈ ਕਹਿ ਰਹੇ ਆ ਔਰ ਸਰਕਾਰ ਜਿਹੜੀ ਆ ਉਹ ਵੀ ਬਹੁਤ ਇਸ ਜ਼ਿੰਮੇਵਾਰੀ ਨੂੰ ਅਹਿਮ ਸਮਝ ਰਹੀ ਹੈ। ਜੇਕਰ ਉਹ ਸਾਨੂੰ ਬਾਰ ਬਾਰ ਕਹਿ ਰਹੀ ਹੈ ਕਿ ਤੁਸੀਂ ਮਾਸਕ ਪਾ ਕੇ ਰੱਖੋ, ਜੇਕਰ ਬਾਹਰ ਵੀ ਆ ਤੁਸੀਂ ਬਾਹਰ ਵੀ, ਸਰਕਾਰ ਨੇ ਹੁਣ ਫੇਰ ਦੁਬਾਰਾ ਇਹੀ ਸਾਨੂੰ ਐਲਾਨ ਕੀਤਾ, ਸਿਹਤ ਵਿਭਾਗ ਨੇ ਵੀ ਇਹੀ ਐਲਾਨ ਕੀਤਾ ਕਿ ਮਾਸਕ ਜਿਹੜੇ ਆ ਉਹ ਮੈਂਡੇਟਰੀ ਨੇ, ਤੁਹਾਨੂੰ ਪਾਉਣੇ ਹੀ ਪੈਣਗੇ। ਤੇ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ, ਤੁਸੀਂ ਅਪਡੇਟ ਕੀਤਾ ਜੀ ਉਥੋਂ ਦੀ ਜਿਹੜੀ ਕਿਸ ਤਰ੍ਹਾਂ ਦੀ ਕੋਵਿਡ ਦੀ ਜਿਹੜੀ ਜਾਣਕਾਰੀ ਆ ਉਹਦੇ ਬਾਰੇ ਚ। ਤੇ ਹਰਜਿੰਦਰ ਸਿੰਘ ਦੁਬਾਰਾ ਜੁੜੇ ਨੇ, ਹਰਜਿੰਦਰ ਸਿੰਘ ਕਹਿੰਦੇ ਜੀ ਅਮੀਰ ਦੀ ਜ਼ਿੰਦਗੀ ਬਿਸਕੁਟ ਔਰ ਕੇਕ ਸੇ, ਡਰਾਈਵਰ ਕੀ ਜ਼ਿੰਦਗੀ ਸਟੇਅਰਿੰਗ ਔਰ ਬ੍ਰੇਕ ਸੇ। ਕਿਆ ਬਾਤ ਹੈ ਜੀ, ਬਹੁਤ ਸੋਹਣੇ ਸੋਹਣੇ ਤੁਸੀਂ ਜਿਹੜੇ ਨੁਕਤੇ ਆ ਇਹ ਸਾਡੇ ਨਾਲ ਸਾਂਝੇ ਕਰਦੇ ਹੋ ਤੇ ਬੜਾ ਚੰਗਾ ਲੱਗਦਾ। ਘੁੰਮਣ ਸਾਹਿਬ ਬਹੁਤ ਬਹੁਤ ਧੰਨਵਾਦ। ਤੇ ਰਠੌਰ ਸਾਹਿਬ, ਨਰਿੰਦਰ ਰਠੌਰ ਸਾਡੇ ਨਾਲ ਜੁੜੇ ਨੇ, ਕਹਿੰਦੇ ਧੰਨਵਾਦ ਜੀ, ਪ੍ਰੋਗਰਾਮ ਵਾਜ ਗੁੱਡ ਐਜ਼ ਯੂਜ਼ੁਅਲ। ਬਹੁਤ ਬਹੁਤ ਸ਼ੁਕਰੀਆ, ਜੇਕਰ ਤੁਹਾਨੂੰ ਪ੍ਰੋਗਰਾਮ ਪਸੰਦ ਆਏ ਰਠੌਰ ਸਾਹਿਬ, ਤੇ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਕਿ ਜ਼ਰੂਰ ਪ੍ਰੋਗਰਾਮ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੇ, ਪਰ ਫਿਰ ਵੀ ਕਈ ਕਮੀਆਂ ਰਹਿ ਜਾਂਦੀਆਂ ਔਰ ਕਈ ਵਾਰ ਹੁੰਦਾ ਕਿ ਸਾਡੇ ਕੋਲ ਸਮਾਂ ਉਸ ਢੰਗ ਦੇ ਨਾਲ ਨਹੀਂ ਦਿੱਤਾ ਜਾਂਦਾ। ਪਰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੀ ਹੌਸਲਾ ਅਫਜ਼ਾਈ ਹਮੇਸ਼ਾ ਕਰਦੇ ਹੋ, ਤੁਹਾਡੇ ਇਸ ਫੀਡਬੈਕ ਦੇ ਲਈ ਤਹਿ ਦਿਲ ਤੋਂ ਅਸੀਂ ਤੁਹਾਡੇ ਧੰਨਵਾਦੀ ਹਾਂ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਸਮਾਂ ਹੁਣ ਹੋਰ ਨਹੀਂ ਬਚਿਆ ਤੇ ਅੱਜ ਦਾ ਲਹਿਰਾ ਪ੍ਰੋਗਰਾਮ ਯਾਨੀ ਅੱਜ ਦਾ ਮਾਰਨਿੰਗ ਸ਼ੋ ਹੁਣ ਮੈਨੂੰ ਇੱਥੇ ਹੀ ਰੋਕਣਾ ਪੈਣਾ ਹੈ। ਕੱਲ ਬੁੱਧਵਾਰ ਹੈ, ਸੋ ਬੁੱਧਵਾਰ ਤੁਸੀਂ ਸੁਖਪ੍ਰੀਤ ਹੋਰਾਂ ਦੇ ਨਾਲ ਸਾਂਝ ਬਣਾਉਣੀ ਆ ਲਹਿਰਾਂ ਪ੍ਰੋਗਰਾਮ ਦੇ ਵਿਚ। ਸੁਖਪ੍ਰੀਤ ਹਾਜ਼ਰ ਹੋਣਗੇ ਕੱਲ ਨੂੰ, ਤੇ ਮੈਨੂੰ ਅੱਜ ਦੇ ਲਈ ਦਿਓ ਇਜਾਜ਼ਤ, ਪ੍ਰੋਗਰਾਮ ਦੌਰਾਨ ਰਹੀਆਂ ਕਮੀਆਂ ਦੇ ਲਈ ਮਾਫ਼ੀ ਵੀ, ਤੇ ਅਗਲੇ ਹਫ਼ਤੇ ਫੇਰ ਲਹਿਰਾਂ ਪ੍ਰੋਗਰਾਮ ਚ ਆਪਾਂ ਜੁੜ ਬੈਠਾਂਗੇ, ਪਰ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਦੌਰਾਨ ਸਾਡੀ ਮੁਲਾਕਾਤ ਹੁੰਦੀ ਰਹੇਗੀ। ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡਾਟ ਕਾਮ ਜਾਂ ਹਰਮਨ ਰੇਡੀਓ ਡਾਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।